ਤੈ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਮੁੱਚੀ ਮਨੁੱਖਤਾ ਦੇ ਰਹਿਬਰ ਗਿਆਨ ਦੇ ਸਾਗਰ ਸ਼ਬਦ ਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਜੁੜ ਬੈਠੀ ਸਤਸੰਗਤ ਜੀ ਆਓ ਕਾਫੀ ਸਮੇਂ ਤੋਂ ਆਪ ਗੁਰੂ ਜੀ ਦੇ ਪਾਵਨ ਦਰਬਾਰ ਅੰਦਰ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਹਾਜ਼ਰੀਆਂ ਭਰ ਰਹੇ ਹੋ ਸਾਡੇ ਅਤਿ ਸਤਿਕਾਰਯੋਗ ਪਰਮੇਸ਼ਵਰ ਦੁਆਰ ਤੋਂ ਭਾਈ ਜਸਵਿੰਦਰ ਸਿੰਘ ਜੀ ਸਮੂਹ ਜਥੇ ਨੇ ਹਾਜ਼ਰੀ ਭਰੀ ਹੈ ਆਓ ਆਪਾਂ ਵੀ ਜਿੰਨਾ ਕੁ ਸਮਾਂ ਹੈ ਗੁਰਬਾਣੀ ਨੂੰ ਸਮਝਣ ਦਾ ਯਤਨ ਕਰੀਏ ਉਸ ਤੋਂ ਪਹਿਲਾਂ ਪਾਈਏ ਗੁਰਫਤਿਹ ਦੀ ਸਾਂਝ ਕੋਈ ਰਸਨਾ ਵਾਂਝੀ ਨਾ ਰਵੇ ਸਾਰੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਬੜਾ ਪਿਆਰਾ ਸ਼ਬਦ ਸੁਣਿਆ ਸੀ ਤੀਜੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦਾ ਰਾਮ ਰਾਮ ਕਰਤਾ ਸਭ ਜਗ ਫਿਰੈ ਰਾਮ ਨਾ ਪਾਇਆ ਜਾਏ ਬੜੀ ਦੁਨੀਆ ਰਾਮ ਰਾਮ ਕਰਦੀ ਫਿਰਦੀ ਹੈ ਕੋਈ ਅੱਲਾ ਅੱਲਾ ਕਰਦੀ ਫਿਰਦੀ ਹੈ ਕੋਈ ਵਾਹਿਗੁਰੂ ਵਾਹਿਗੁਰੂ ਕਰਦੀ ਫਿਰਦੀ ਹੈ ਜਿੰਨੇ ਜਿੰਨੇ ਕਿਸੇ ਨੇ ਆਪੋ ਆਪਣੇ ਰੱਬ ਬਣਾਏ ਆਪੋ ਆਪਣੇ ਰੱਬਾਂ ਦੇ ਨਾਮ ਰੱਖ ਕੇ ਉਹਨਾਂ ਨੂੰ ਯਾਦ ਕਰਦੀ ਦੁਨੀਆਂ ਤੇ ਬੜੇ ਧਰਮੀ ਲੋਕ ਇੱਦਾਂ ਦੇ ਫਿਰਦੇ ਹੈ ਪਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਏਦਾਂ ਰਾਮ ਥੋੜਾ ਪਾਇਆ ਜਾਣਾ ਏਦਾਂ ਥੋੜਾ ਲੱਭਣਾ ਤੈਨੂੰ ਆਓ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ ਇੱਕ ਸ਼ਬਦ ਆਪਾਂ ਪੜ੍ਹਿਆ ਸੀ ਮੰਗਲਾਚਰਨ ਦੇ ਰੂਪ ਵਿੱਚ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਾਨੂੰ ਉਸ ਦੇ ਦਿਦਾਰੇ ਕਦੋਂ ਹੁੰਦੇ ਆ ਜਦੋਂ ਸਾਡੀਆਂ ਸੁਰਤ ਦੀਆਂ ਅੱਖਾਂ ਖੁੱਲ ਜਾਂਦੀਆਂ ਨੇ ਇਹਨਾਂ ਸੁਰਤ ਦੀਆਂ ਅੱਖੀਆਂ ਚ ਗਿਆਨ ਦਾ ਸੁਰਮਾ ਪੈ ਜਾਂਦਾ ਹੈ ਉਹ ਗਿਆਨ ਦਾ ਸੁਰਮਾ ਕਿਸੇ ਸ਼ਹਿਰ ਬਾਜ਼ਾਰੋਂ ਨਹੀਂ ਕਿਸੇ ਡੇਰੇਦਾਰਾਂ ਕੋਲੋਂ ਨਹੀਂ ਕਿਸੇ ਬਾਬਿਆਂ ਕੋਲੋਂ ਨਹੀਂ ਉਹ ਤੇ ਸਾਨੂੰ ਉਹ ਜਿਹੜਾ ਗਿਆਨ ਦਾ ਸੁਰਮਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਹੀ ਮਿਲ ਸਕਦਾ ਹੈ ਜੇ ਕੋਈ ਲੈਣਾ ਚਾਹੇ ਏਦਾਂ ਰਾਮ ਨਹੀਂ ਪਾਇਆ ਜਾਣਾ ਏਦਾਂ ਰੱਬ ਨੂੰ ਪਾਇਆ ਨਹੀਂ ਜਾਣਾ ਏਦਾਂ ਵੇਖਿਆ ਨਹੀਂ ਜਾਣਾ ਏਦਾਂ ਲੱਭਿਆ ਨਹੀਂ ਜਾਣਾ ਪਰ ਹਾਂ ਜੇ ਕਿਤੇ ਗੁਰੂ ਜੀ ਤੋਂ ਗਿਆਨ ਲੈ ਲਵੇਂ ਸਮਝ ਲੈ ਲਵੇਂ ਗਿਆਨ ਅੰਜਨ ਗੁਰਦੀਆ ਜੇ ਕਿਤੇ ਗਿਆਨ ਦਾ ਅੰਜਨ ਲੈ ਕੇ ਆਪਣੀਆਂ ਸੁਰਤ ਦੀਆਂ ਅੱਖਾਂ ਵਿੱਚ ਪਾ ਲਵੇਂ ਨਾ ਫਿਰ ਜ਼ਰੂਰ ਤੈਨੂੰ ਉਸ ਦੇ ਦਿਦਾਰੇ ਹੋ ਸਕਦੇ ਹੈ ਪਰ ਉਹ ਕਿਸੇ ਖਾਸ ਥਾਂ ਤੇ ਨਹੀਂ ਕੋਈ ਮਸੀਤ ਵਿੱਚ ਬਣਾਈ ਬੈਠਾ ਕੋਈ ਗੁਰਦੁਆਰੇ ਚ ਮੰਨੀ ਬੈਠਾ ਹੈ ਕੋਈ ਆਪੋ ਆਪਣੇ ਧਾਰਮਿਕ ਸਥਾਨਾਂ ਤੇ ਆਪੋ ਆਪਣੇ ਰੱਬ ਮੰਨੀ ਬੈਠੇ ਕੋਈ ਏਦਾਂ ਦਾ ਰੱਬ ਨਹੀਂ ਵੀ ਜਿਹੜਾ ਇੱਕ ਥਾਂ ਤੇ ਕਿਸੇ ਦਾ ਕੈਦ ਕੀਤਾ ਹੋਵੇ ਜਾਂ ਕੋਈ ਇਸ ਤਰੀਕੇ ਨਾਲ ਕੋਈ ਵਿਖਾ ਸਕਦਾ ਹੋਵੇ ਪਾ ਸਕਦਾ ਹੋਵੇ ਏਦਾਂ ਨਹੀਂ ਹਾਂ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ ਜਿਹੜਾ ਅਗਿਆਨਤਾ ਦਾ ਹਨੇਰਾ ਹੈ ਨਾ ਸਾਡੇ ਅੰਦਰ ਰੱਬ ਦੇ ਪ੍ਰਤੀ ਹੋਰ ਵਹਿਮਾਂ ਭਰਮਾਂ ਪਖੰਡਾਂ ਦੇ ਪ੍ਰਤੀ ਤੇ ਜਦੋਂ ਉਹ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ ਫਿਰ ਸਭ ਘੱਟ ਰਾਮ ਬੋਲੇ ਰਾਮਾ ਬੋਲੇ ਰਾਮ ਬਿਨਾਂ ਕਿਉਂ ਬੋਲੇ ਜਿਹੜੇ ਰਾਮ ਨੂੰ ਲੱਭਦਾ ਫਿਰਦਾ ਸੀ ਉਹ ਤੇ ਸਾਰੀਆਂ ਘੱਟਾਂ ਵਿੱਚ ਬੋਲਦਾ ਤੂੰ ਕਹਿੰਦਾ ਰਾਮ ਨਾ ਪਾਇਆ ਜਾਏ ਸਾਡੇ ਤੋਂ ਨਹੀਂ ਪਾਇਆ ਗਿਆ ਕਿਉਂ ਧਰਮਾਂ ਦੇ ਨਾਮ ਤੇ ਚਲਾਏ ਬਿਜਨਸ ਬਿਜਨਸਮੈਨਾਂ ਨੇ ਆਪੋ ਆਪਣੇ ਰੱਬ ਬਣਾ ਕੇ ਕੀਤੇ ਪੇਸ਼ ਤੇ ਫਿਰ ਜਿੱਦਾਂ ਦੇ ਉਹ ਆਪ ਸੀ ਉਦਾਂ ਦਾ ਉਦਾਂ ਦੀ ਕੋਈ ਰੱਬ ਮੰਨ ਬੈਠੇ ਏਦਾਂ ਨਹੀਂ ਸੀ ਕਹਿੰਦੇ ਕਿਤੇ ਗਿਆਨ ਦਾ ਸੁਰਮਾ ਲੈ ਕੇ ਅੱਖੀਆਂ ਚ ਪਾ ਲਵੇ, ਫਿਰ ਹਰ ਘੱਟ ਵਿੱਚ, ਹਰ ਪੱਤੇ ਪੱਤੇ ਵਿੱਚ, ਹਰ ਜਰਰੇ ਜਰਰੇ ਵਿੱਚ ਸਮਾਇਆ, ਉਹ ਰੱਬ ਨਹੀਂ ਨਜ਼ਰ ਆਊ। ਇੱਕ ਹੋਰ ਚੇਤਾ ਰੱਖਿਓ, ਅਸੀਂ ਕਹਿੰਦੇ ਹਾਂ ਰੱਬ ਨਾ ਜੰਮਦਾ ਨਾ ਮਰਦਾ ਹੈ, ਤੇ ਉਹਦਾ ਪ੍ਰਕਾਸ਼ ਅਜੂਨੀ ਸਹਿ ਭੰਗ ਅਜੂਨਾ ਅਜੂਨਾ ਤੋਂ ਰਹਿਤ ਹੈ, ਕਿਸੇ ਜੂਨ ਵਿੱਚ ਨਹੀਂ ਆਉਂਦਾ, ਉਹਦੀ ਮੂਰਤ ਕੋਈ ਨਹੀਂ, ਉਹ ਆਪਣੇ ਆਪ ਤੋਂ ਪ੍ਰਕਾਸ਼ ਹੋਇਆ। ਤੇ ਆਪਾਂ ਸ਼ਬਦ ਹਰ ਰੋਜ਼ ਪੜ੍ਹੀਂਦਾ, ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲੇ ਸਗਲ ਜਗਤ। ਜੇ ਕਿਤੇ ਜਿਹੜੇ ਰੱਬ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਕਰਦੇ ਹੈ, ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ ਹੋਇਆ, ਤੇ ਹੁਣ ਵੇਖਿਓ ਪਿਆਰੇ, ਸੋਚ ਕੇ ਵੇਖਿਓ, ਜਿਹੜੇ ਚੰਦ ਸੂਰਜ ਨੇ ਇਹਨਾਂ ਨੇ ਜਨਮ ਕਿਸ ਨੂੰ ਦਿੱਤਾ, ਕਿਸ ਨੇ ਦਿੱਤਾ, ਚੰਦ ਕਿਸ ਦੀ ਪੈਦਾਇਸ਼ ਹੈ, ਸੂਰਜ ਨੂੰ ਬਣਾਉਣ ਵਾਲਾ ਕੌਣ ਹੈ, ਜੇ ਸੂਰਜ ਆਪੇ ਤੋਂ ਬਣਿਆ, ਮਨੁੱਖ ਨੂੰ ਬਣਾਉਣ ਵਾਲਾ ਕੌਣ ਹੈ, ਕਿਸੇ ਦਿਨ ਤੇ ਮਨੁੱਖ ਪ੍ਰਗਟ ਹੋਇਆ ਨਾ ਦੁਨੀਆਂ ਤੇ, ਦਰਖਤ ਕਿਸੇ ਦਿਨ ਤੇ ਪ੍ਰਗਟ ਹੋਇਆ ਨਾ, ਫਿਰ ਜਦੋਂ ਕੁਦਰਤ ਆਪਣੇ ਆਪ ਪ੍ਰਗਟ ਹੋਈ ਹੈ, ਆਪਣੇ ਆਪ ਕੁਦਰਤ ਪ੍ਰਗਟ ਹੋਈ ਹੈ, ਬੀਜ ਦਰਖਤ ਆਪਣੇ ਆਪ ਤੋਂ ਬਣਿਆ, ਤੇ ਪਿਆਰੇ ਫਿਰ ਰੱਬ ਕਿਹੜਾ ਰੱਬ ਹੈ ਹੋਰ ਵੱਖਰਾ, ਜਿਹੜਾ ਆਪਣੇ ਆਪ ਤੋਂ ਬਣ ਕੇ ਕਿਤੇ ਧਾਰਮਿਕ ਸਥਾਨਾਂ ਤੇ ਬੈਠਾ। ਤਾਂ ਹੀ ਕਿਹਾ ਨਾ ਬਲਿਹਾਰੀ ਕੁਦਰਤ ਵਸਿਆ, ਏਦਾਂ ਹੀ ਫਿਰ ਵਸਿਆ ਹੋਇਆ ਨਾ, ਜੇ ਕਿਤੇ ਏਦਾਂ ਵਸਿਆ ਹੋਇਆ ਵੇਖ ਲਈਏ, ਫਿਰ ਕਾਹਦੀਆਂ ਧਰਮਾਂ ਦੀਆਂ ਲੜਾਈਆਂ, ਕਾਹਦੀਆਂ ਰੱਬ ਦੀਆਂ ਲੜਾਈਆਂ, ਸਭ ਮੁੱਕ ਜਾਣੇ। ਆਓ ਆਪਾਂ ਪਹਿਲਾਂ ਸ਼ਬਦ ਵਿਚਾਰਦੇ ਹਾਂ, ਪੜਿਓ ਜੀ, ਰਾਮ ਰਾਮ ਕਰਤਾ ਸਭ ਜਗ, ਫਿਰ ਰਾਮ ਨਾ ਪਾਇਆ ਜਾਇ। ਸੁਣਿਓ,
ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ।
ਇੱਥੇ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਕਹਿ ਰਹੇ ਨੇ, ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਇੱਥੇ ਭਾਵੇਂ ਰਾਮ ਕਹਿਣ ਵਾਲਿਆਂ ਦੀ ਗੱਲ ਹੋਵੇ, ਭਾਵੇਂ ਵਾਹਿਗੁਰੂ ਕਹਿਣ ਵਾਲਿਆਂ ਦੀ ਗੱਲ ਹੋਵੇ, ਭਾਵੇਂ ਅੱਲਾ ਅੱਲਾ ਕਹਿਣ ਵਾਲਿਆਂ ਦੀ ਗੱਲ ਹੋਵੇ, ਕਿਉਂਕਿ ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌ ਵਰਨਾ ਕੋ ਸਾਂਝਾ, ਇੱਥੇ ਗੱਲ ਸਾਰਿਆਂ ਦੀ ਹੈ, ਨਾ ਕਿ ਸਿੱਖਾਂ ਦੀ, ਨਾ ਕਿ ਹਿੰਦੂਆਂ ਦੀ। ਇੱਥੇ ਭਾਵੇਂ ਕੋਈ ਮੁਸਲਮਾਨ ਹੋਵੇ, ਭਾਵੇਂ ਕੋਈ ਸਿੱਖ ਹੋਵੇ, ਭਾਵੇਂ ਕੋਈ ਈਸਾਈ ਹੋਵੇ, ਗੱਲ ਕਹਿਣ ਦਾ ਤਰੀਕਾ ਇਹ, ਗੱਲ ਕਹਿਣ ਦਾ ਭਾਵ ਇਹ ਹੈ ਵੀ ਕੋਈ ਰਾਮ ਰਾਮ ਕਰਦਾ ਫਿਰੇ, ਕੋਈ ਵਾਹਿਗੁਰੂ ਵਾਹਿਗੁਰੂ ਕਰਦਾ ਫਿਰੇ, ਬੜਾ ਜ਼ੋਰ ਲਾਈ ਚੱਲੀ ਤੂੰ ਵਾਹਿਗੁਰੂ ਵਾਹਿਗੁਰੂ ਦੇ ਜਾਪਾਂ ਤੇ, ਪਾਠਾਂ ਤੇ ਜ਼ੋਰ ਲਾਈ ਜਾਈ, ਬੜੀ ਬਾਰੀ ਸ਼ਬਦ ਪੜ੍ਹਦੇ ਆ, ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੰਗਮ ਸਾਧੇ ਪੰਚ ਜਨਾ ਸੋ ਸੰਗ ਨਾ ਛੁੱਟ ਗਿਓ, ਅਧਿਕ ਅਹੁਬਦ ਵਾਧੇ। ਪਿਆਰੇ ਇਨ ਵਿਦ ਇਹਨਾਂ ਤਰੀਕਿਆਂ ਨਾਲ, ਵਾਹਿਗੁਰੂ ਵਾਹਿਗੁਰੂ ਕਰਨ ਦੇ ਨਾਲ, ਅੱਲਾ ਅੱਲਾ ਕਰਨ ਦੇ ਨਾਲ, ਰਾਮ ਰਾਮ ਕਰਨ ਦੇ ਨਾਲ ਰੱਬ ਤੈਨੂੰ ਨਹੀਂ ਮਿਲਦਾ। ਪਿਆਰੇ ਇਨ ਵਿਦ ਇਹਨਾਂ ਤਰੀਕਿਆਂ ਨਾਲ ਜਪ ਤਪ ਕਰ ਲਈ, ਘਾਲ ਨਾ ਮਿਲਿਓ, ਸੇਵ ਨਾ ਮਿਲਿਓ, ਮਿਲਿਓ ਆਏ ਅਚਿੰਤਾ, ਏਦਾਂ ਨਹੀਂ ਮਿਲਣਾ, ਏਦਾਂ ਤੇ ਤੈਨੂੰ ਹੰਕਾਰ ਨੇ ਡੋਬ ਦੇਣਾ। ਪੰਚ ਜਨਾ ਸਿਉ ਸੰਗ ਨਾ ਛੁੱਟ ਗਿਓ, ਸਾਡੇ ਅੰਗ ਤੇ ਵਿਦਵਾਨਾਂ ਚ ਥੋੜਾ ਹੰਕਾਰ ਆ ਜਾਂਦਾ, ਚਾਰ ਗੱਲਾਂ ਕਰਨ ਕਿਤੇ ਕੋਈ ਸਟੇਜ ਤੇ ਸਿੱਖ ਲਵੇ, ਕੋਈ ਕੀਰਤਨ ਕਰਨ ਸਿੱਖ ਲਵੇ, ਕੋਈ ਕਥਾ ਕਰਨ ਸਿੱਖ ਲਵੇ, ਤੇ ਆਪਣੇ ਆਪ ਨੂੰ ਵਿਦਵਾਨ ਮਨ ਬਹਿੰਦਾ, ਏਦਾਂ ਪੰਜਾਂ ਤੋਂ ਖੇੜਾ ਥੋੜਾ ਛੁੱਟ ਗਿਆ। ਵੱਡੇ ਕਾਮ ਦੇ ਮਾਰੇ ਜੇਲਾਂ ਚ ਪਏ ਰਾਗੀ ਢਾਡੀ, ਵੱਡੇ ਬਾਬੇ ਚੋਲਿਆਂ ਵਾਲੇ ਹੈ ਨੀ ਏਦਾਂ। ਤੇ ਮੈਂ ਪਹਿਲਾਂ ਵੀ ਬੇਨਤੀ ਕੀਤੀ, ਕਲਿੱਪ ਵੀ ਇੱਕ ਹੈ ਪਿਆਰਿਓ, ਘਰ ਵਿੱਚ ਮਹਾਰਾਜ ਦਾ ਸਰੂਪ ਰੱਖਿਆ, ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰੱਖਿਆ ਹੋਇਆ, ਤੇ ਇੱਕ ਬੀਬੀ ਨੂੰ ਆਪਣੀ ਉਹਦੀ ਸਾਲੀ ਲੱਗਦੀ ਹੈ, ਉਹਦੇ ਉੱਤੇ ਤੇਜ਼ਾਬ ਪਾ ਕੇ ਸਾੜ ਦਿੱਤਾ ਜਾਂਦਾ ਹੈ। ਬਠਿੰਡੇ ਦੀ ਇੱਕ ਬੀਬੀ ਹੈ, ਮੀਡੀਏ ਤੇ ਉਹ ਪੇਸ਼ ਹੋ ਕੇ ਦੱਸ ਰਹੀ ਹੈ, ਤੇ ਜਿਸ ਦਿਨ ਰਿਸ਼ਤਾ ਕੀਤਾ ਹੋਏਗਾ ਤੇ ਪਿਆਰੇ ਉਸ ਦਿਨ ਕਹਿੰਦੇ ਹੋਣਗੇ, ਇਹਨਾਂ ਦੇ ਘਰ ਤੇ ਬੜੀ ਗੁਰਸਿੱਖੀ ਆ। ਕਿਉਂ? ਕਿਉਂਕਿ ਇਹਨਾਂ ਦੇ ਘਰ ਤੇ ਮਹਾਰਾਜ ਦਾ ਪ੍ਰਕਾਸ਼ ਵੀ ਹੈ, ਇਹ ਤੇ ਰੋਜ਼ ਦਰਸ਼ਨ ਕਰਦੇ ਹੈ, ਇਹਦੇ ਰੋਜ਼ ਗੁਰਬਾਣੀ ਪੜ੍ਹਨ ਵਾਲੇ ਨੇ, ਅੰਮ੍ਰਿਤਧਾਰੀ ਨੇ, ਪਰ ਗੰਦੀਆਂ ਹਰਕਤਾਂ ਕੀਤੀਆਂ ਬੀਬੀ ਨੇ ਜਦੋਂ ਕੀਤਾ ਵਿਰੋਧ ਤੇ ਪਿਆਰਿਓ ਏਦਾਂ ਦੇ ਬੰਦੇ ਆ, ਉਹ ਅੰਮ੍ਰਿਤਧਾਰੀ ਬੰਦੇ ਨੇ ਉਹਦੇ ਬੀਬੀ ਦੇ ਮੂੰਹ ਤੇ ਤੇਜ਼ਾਬ ਪਾ ਕੇ ਸਾੜ ਦਿੱਤਾ। ਦੱਸੋ ਇਹ ਆ ਸਿੱਖੀ ਹੁੰਦੀ ਹੈ ਕੀ ਰੱਬ ਪਾ ਲਿਆ? ਏਦਾਂ ਨੀ, ਤਾਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਇਨ ਵਿਦ ਮਿਲਣ ਨਾ ਜਾਈ ਮੈਂ ਕੀ ਇਹ ਕਰਮ ਅਨੇਕਾ। ਜਿੰਨੇ ਮਰਜੀ ਧਰਮ ਦੇ ਕਰਮ ਕਾਂਡ ਕਰੀ ਚੱਲ, ਵਾਹਿਗੁਰੂ ਵਾਹਿਗੁਰੂ ਜਪੀ ਚੱਲ, ਅਕੋਤਰੀਆਂ ਚਲਾ ਲੈ ਚੱਲ, ਰਾਤ ਬਾਣੀ ਪੜਦਾ ਰਹਿ, ਇਹਦੇ ਨਾਲ ਹੰਕਾਰ ਵੱਧ ਸਕਦਾ, ਇਹਦੇ ਨਾਲ ਖੇੜਾ ਨਹੀਂ ਛੁੱਟਣਾ, ਇਹਦੇ ਨਾਲ ਪਾਰ ਉਤਾਰਾ ਨਹੀਂ ਹੋਣਾ। ਤੇ ਤਾਂ ਹੀ ਤੇ ਪਿਆਰਿਓ ਰਹਿਤ ਸਾਡੀ ਉਹ ਨਹੀਂ ਜਦੋਂ ਤੱਕ ਅੰਦਰ ਦੀ ਰਹਿਤ ਨਹੀਂ, ਅਸੀਂ ਬਾਹਰਲੀ ਰਹਿਤ ਨੂੰ ਰਹਿਤ, ਬਾਹਰਲੇ ਬਾਣੇ ਨੂੰ ਰਹਿਤ ਸਮਝੀ ਬੈਠੇ ਹਾਂ ਵੀ ਕਿਰਪਾਨ ਨੀ ਪਾਈ ਤੇ ਰਹਿਤ ਨੀ ਰੱਖੀ, ਤੇ ਕੇਸ ਨੀ ਰੱਖੇ ਤੇ ਰਹਿਤ ਨੀ ਰੱਖੀ। ਹੋ ਸਕਦਾ ਕਿਸੇ ਮੋਨੇ ਦੇ ਅੰਦਰ ਰਹਿਤ ਹੋਵੇ ਏਦਾਂ ਦੀ ਜਿਹੜੀ ਕਿਸੇ ਸਿੱਖ ਦੇ ਅੰਦਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਹੋ ਸਕਦਾ ਸਾਡੇ ਵਰਗਿਆਂ ਦਾ ਖੇੜਾ ਨਾ ਛੁੱਟਿਆ ਹੋਵੇ ਤੇ ਆਮ ਬੰਦਾ ਇੱਕ ਦੂਰ ਹੋਵੇ। ਇੱਥੇ ਅੰਦਰ ਦੀ ਰਹਿਤ ਦੀ ਗੱਲ ਹੈ, ਠੀਕ ਹੈ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਿੱਖ ਹਾਂ, ਕਿਰਪਾਨਾਂ ਪਾਈਆਂ ਨੇ, ਦਸਤਾਰਾਂ ਸਜਾਈਆਂ ਨੇ, ਦਾੜੀਆਂ ਰੱਖੀਆਂ ਰੱਖਣੀਆਂ ਚਾਹੀਦੀਆਂ ਨੇ, ਦਸਤਾਰਾਂ ਸਜਾਉਣੀਆਂ ਚਾਹੀਦੀਆਂ ਨੇ, ਪਰ ਕਿਤੇ ਉਹ ਨਾ ਹੋਵੇ ਜਿਵੇਂ ਹਿੰਦੂ ਨੂੰ ਕਿਹਾ, ਜਿਵੇਂ ਬ੍ਰਾਹਮਣ ਨੂੰ ਕਿਹਾ ਵੀ ਇਹ ਜਨੇਊ ਦਾ ਕੀ ਕਰਨਾ ਹੈ ਜਿਹੜਾ ਤੂੰ ਪਾਈ ਬੈਠਾ ਹੈ। ਉੱਥੇ ਸਾਡੇ ਤੇ ਵੀ ਸਵਾਲ ਉੱਠਦਾ ਹੈ ਜੇ ਸਾਡੇ ਅੰਦਰ ਦਇਆ, ਕਪਾਹ, ਸੰਤੋਖ, ਸੂਤ, ਜੱਤ, ਗੰਢੀ, ਸੱਤ, ਵੱਟ, ਇਹ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ, ਜੇ ਏਦਾਂ ਦਾ ਜਨੇਊ ਸਾਡੇ ਅੰਦਰ ਨਹੀਂ, ਨਾ ਦਇਆ ਸਾਡੇ ਅੰਦਰ ਆਈ, ਨਾ ਸਾਡੀ ਬੋਲੀ ਸੁਧਰੀ, ਨਾ ਸਾਡੇ ਅੰਦਰ ਦਇਆ ਆਈ, ਨਾ ਮਾੜਾ ਵੇਖਣੋਂ ਹਟੇ, ਨਾ ਕੁਕਰਮ ਕਰਨੋਂ ਹਟੇ, ਨਾ ਲੋਭ ਲਾਲਚ ਤਿਆਗਿਆ ਤੇ ਵਹਿਮਾਂ ਭਰਮਾਂ ਤੋਂ ਮੁਕਤ ਨਹੀਂ ਹੋਏ, ਤੇ ਪਿਆਰੇ ਫਿਰ ਗੱਲ ਬਣ ਜੂ? ਏਦਾਂ ਨਹੀਂ ਗੱਲ ਬਣਨੀ। ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਇਨ ਵਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾਂ। ਅਨੇਕਾਂ ਕਰਮ ਕਾਂਡ ਕੀਤੇ ਪਰ ਏਦਾਂ ਗੱਲ ਨਹੀਂ ਬਣਨੀ। ਪੜੋ
ਅਗਮ ਗੋਤਰ ਅਤ ਵੱਡਾ ਅਤੁਲਨਾ ਤੁਲਿਆ ਜਾਏ।
ਕਹਿੰਦੇ ਉਹ ਹੈ ਨਾ ਜਿਹੜਾ ਰਾਮ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਅੱਲਾ ਕਹਿੰਦਾ, ਕਹਿੰਦੇ ਬਹੁਤ ਵੱਡਾ ਹੈ, ਅਗਮ ਪਹੁੰਚ ਤੋਂ ਪਰੇ ਹੈ। ਸਾਡੇ ਬਾਬੇ ਨੇ ਇੰਨੀ ਰੱਖਿਆ ਵੀ ਉਹ ਤੇ ਪਹੁੰਚ ਤੋਂ ਪਰੇ, ਤੁਸੀਂ ਨਹੀਂ ਪਹੁੰਚ ਸਕਦੇ ਅਸੀਂ ਤੇ ਪਹੁੰਚ ਸਕਦੇ, ਤੁਸੀਂ ਨਹੀਂ ਪਹੁੰਚ ਸਕਦੇ ਅਸੀਂ ਪਹੁੰਚ ਸਕਦੇ ਹਾਂ। ਅਗਮ ਅਗੋਚਰ ਅਤ ਵੱਡਾ, ਅਤੁਲ ਨਾ ਤੁਲਿਆ ਜਾਏ। ਕਹਿੰਦੇ ਉਹ ਤੋਲਿਆ ਨਹੀਂ ਜਾ ਸਕਦਾ, ਨਾਪਿਆ ਨਹੀਂ ਜਾ ਸਕਦਾ, ਕਿਤੇ ਕੁਦਰਤ ਨਾਪੀ ਜਾ ਸਕਦੀ ਹੈ, ਤੋਲਿਆ ਜਾ ਸਕਦਾ। ਸੋ ਆਓ ਜੋ ਕਿ ਭਾਈ ਸਾਹਿਬ ਜੀ ਪਹੁੰਚ ਚੁੱਕੇ ਆ, ਉਹਨਾਂ ਤੋਂ ਆਪਾਂ ਗੁਰਮਤਿ ਵਿਚਾਰਾਂ ਦੇ ਲਾਹੇ ਲੈਣੇ ਆ। ਗੱਲ ਕਰਦੇ ਸਾਂ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਦੋਂ ਗੁਰੂ ਜੀ ਤੋਂ ਗਿਆਨ ਦਾ ਅੰਜਨ ਲੈ ਕੇ ਸੁਰਤ ਦੀਆਂ ਅੱਖਾਂ ਵਿੱਚ ਪਾਈਂਦਾ, ਫਿਰ ਉਸ ਰੱਬ ਦੇ, ਉਸ ਪਰਮਾਤਮਾ ਦੇ, ਉਸ ਵਾਹਿਗੁਰੂ ਦੇ ਦਿਦਾਰੇ ਹਰ ਸਰੀਰ ਵਿੱਚੋਂ, ਹਰ ਘੱਟ ਘੱਟ ਵਿੱਚੋਂ, ਹਰ ਜਰਰੇ ਜਰਰੇ ਪੱਤੇ ਪੱਤੇ ਵਿੱਚੋਂ ਫਿਰ ਦਿਸ ਪੈਂਦਾ। ਆਓ ਗੁਰਮਤ ਦੀਆਂ ਵਿਚਾਰਾਂ ਸੁਣ ਕੇ ਆਪ ਲਾਹੇ ਪ੍ਰਾਪਤ ਕਰੀਏ। ਸੋ ਹੋਈਆਂ ਬੇਅੰਤ ਫੁੱਲਾਂ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਧੰਨ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਕੋਈ ਗਾਵੇ ਕੋ ਸੁਣੇ ਹਰ ਨਾਮ ਚਿਤ ਲਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਏ ਕਹੋ ਕਬੀਰ ਸੰਸਾ ਨਹੀਂ ਅੰਤ ਪਰਮ ਗਤ ਪਾਏ ਆਓ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਜਲਦੀ ਜਲਦੀ ਜਿੱਥੇ ਜਿੱਥੇ ਜਗ੍ਹਾ ਮਿਲੇ ਪਿਆਰ ਨਾਲ ਸੱਜ ਜਾਓ ਟਕਾ ਬਣਾ ਕੇ ਹਾਜ਼ਰ ਹੋ ਕੇ ਸੁਣੀਏ ਸਮਝੀਏ ਵਿਚਾਰੀਏ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰੀਏ ਮੈਂ ਲਾਗੂ ਕਰਾਂਗਾ ਮੇਰਾ ਭਲਾ ਤਾਂ ਹੋਣਾ ਤੁਸੀਂ ਲਾਗੂ ਕਰੋਗੇ ਤੁਹਾਡਾ ਭਲਾ ਤਾਂ ਹੋਣਾ ਗਾਈ ਜਾਈਏ ਸੁਣੀ ਜਾਈਏ ਜੇ ਲਾਗੂ ਨਾ ਕੀਤਾ ਆਪਣੀ ਜ਼ਿੰਦਗੀ 'ਚ ਤੇ ਦੋਨਾਂ ਦਾ ਹੀ ਫਾਇਦਾ ਨਹੀਂ ਹੁੰਦਾ ਸੁਣਿਆ ਅਣਸੁਣਿਆ ਹੋ ਜਾਂਦਾ ਜੇ ਜ਼ਿੰਦਗੀ 'ਚ ਲਾਗੂ ਨਾ ਕਰੀਏ ਤੇ ਸੁਣਾਇਆ ਵੀ ਅਣਸੁਣਾਇਆ ਹੀ ਹੋ ਜਾਂਦਾ ਤਾਂ ਹੀ ਕਹਿੰਦੇ ਵੀ ਗਾਏ ਬੋ ਵਜਾਏ ਬੋ ਸੁਣਾਏ ਬੋ ਨਾ ਕਛੂ ਤੈਸੇ ਗਾਉਣਾ ਵਜਾਉਣਾ ਸੁਣਾਉਣਾ ਕਿਸੇ ਕੰਮ ਨਹੀਂ ਆਉਂਦਾ ਜੇ ਗੁਰ ਉਪਦੇਸ਼ ਬਿਨ ਧ੍ਰਿਕ ਚੁਤਰਾਈ ਹੈ ਜ਼ਿੰਦਗੀ 'ਚ ਲਾਗੂ ਨਾ ਕੀਤਾ ਜਾਏ ਤੇ ਕੋਈ ਅਰਥ ਨਹੀਂ ਤਾਂ ਕਰਕੇ ਸੁਣੇ ਦਾ ਅਰਥ ਤਾਂ ਹੀ ਹੈ ਜੇ ਜ਼ਿੰਦਗੀ 'ਚ ਲਾਗੂ ਕਰੀਏ ਤੇ ਸੁਣਾਏ ਦਾ ਅਰਥ ਵੀ ਤਾਂ ਹੀ ਹੈ ਆਪਣੀ ਜ਼ਿੰਦਗੀ 'ਚ ਪ੍ਰੈਕਟੀਕਲ ਕਰਨਾ ਅਸਲ ਸ਼ਾਂਤੀ ਫੇਰ ਆਉਣੀ ਹੈ ਨਹੀਂ ਤੇ ਆਹ ਤੇ ਥੋੜੇ ਟਾਈਮ ਦਾ ਨਾ ਦੋ ਤਿੰਨ ਘੰਟੇ ਤੁਹਾਨੂੰ ਵੀ ਆਨੰਦ ਬੜਾ ਆਉਂਦਾ ਦੋ ਘੰਟੇ ਵਧੀਆ ਲੱਗਦਾ ਤੇ ਮੈਨੂੰ ਵੀ ਵਧੀਆ ਲੱਗਦਾ ਪਰ ਸਾਰੀ ਜ਼ਿੰਦਗੀ ਵਧੀਆ ਲੱਗਣ ਲੱਗ ਜਾਂਦੀ ਹੈ ਜੇ ਬੰਦਾ ਜ਼ਿੰਦਗੀ 'ਚ ਲਾਗੂ ਕਰ ਲਏ ਫਿਰ ਘੰਟੇ ਦਾ ਆਨੰਦ ਥੋੜਾ ਹੁੰਦਾ ਸਾਰੀ ਜ਼ਿੰਦਗੀ ਦਾ ਹੁੰਦਾ ਤੇ ਹਰ ਬੰਦਾ ਚਾਹੁੰਦਾ ਵੀ ਮੈਨੂੰ ਸਾਰੀ ਜ਼ਿੰਦਗੀ 'ਚ ਮੈਂ ਸੁੱਖ ਸੁਖੀ ਰਵਾਂ ਮੈਂ ਖੁਸ਼ ਰਵਾਂ ਮੈਂ ਆਨੰਦ 'ਚ ਰਵਾਂ ਮੈਂ ਸਦਾ ਹੀ ਦਰਬਾਰ ਦਾ ਦਰਬਾਰ ਦੀ ਹਾਜ਼ਰੀ ਅੱਧੇ ਘੰਟੇ ਘੰਟੇ ਦੀ ਕਾਹਦੀ ਸਾਰੀ ਜ਼ਿੰਦਗੀ ਦਾ ਦਰਬਾਰ ਹੋ ਜਾਏ ਮੈਂ ਸਾਰੀ ਜ਼ਿੰਦਗੀ ਦੇ ਵਿੱਚ ਹੀ ਇੰਨਾ ਫੀਲਿੰਗ ਮੇਰੀ ਬਣੀ ਰਵੇ ਮੈਂ ਦਰਬਾਰ 'ਚ ਹੀ ਰਹਿੰਦਾ ਦਰਬਾਰ 'ਚ ਹੀ ਬੈਠਾ ਮੇਰਾ ਇਸ ਦਰਬਾਰ ਨਾਲ ਆਹੀ ਸ਼ਬਦ ਪੜ੍ਹ ਲੈਂਦੇ ਆ ਲੋ ਰਿਸ਼ਤਾ ਬਣ ਜਾ ਮੇਰਾ ਸਦਾ ਦੇ ਜਿਹੜਾ ਦਰਬਾਰ ਸਦਾ ਹੈ ਉਹਦੇ ਨਾਲ ਸਾਡਾ ਰਿਸ਼ਤਾ ਬਣ ਜਾ ਆ ਤੇ ਤੁਸੀਂ ਦਰਬਾਰ ਵੇਖੋਗੇ ਪੰਜ ਵਜੇ ਤੱਕ ਹੋਏਗਾ ਇੱਥੇ ਕੁਛ ਕਿਉਂ ਬਈ ਨਾ ਟੈਂਟ ਲੱਭਣਾ ਨਾ ਸਟੇਜ ਲੱਭਣੀ ਨਾ ਵਿਛਾਈਆਂ ਲੱਭਣੀਆਂ ਕੁਛ ਨਹੀਂ ਲੱਭਣਾ ਪੰਜ ਵਜੇ ਛੇ ਵਜੇ ਆ ਕੇ ਵੇਖਿਓ ਲੱਗਣਾ ਹੀ ਨਹੀਂ ਵੀ ਇੱਥੇ ਦੀਵਾਨ ਵੀ ਲੱਗੇ ਸੀ ਅਲੋ ਵੀ ਕੱਲ ਨੂੰ ਵੇਖੋ ਆ ਕੇ ਪਰ ਇੱਕ ਦਰਬਾਰ ਹੋਵੇ ਜਿਹਦੇ ਨਾਲ ਇਹ ਦਰਬਾਰ ਜੋੜਦਾ ਇਸ ਦਰਬਾਰ ਨੇ ਸਾਨੂੰ ਉਸ ਦਰਬਾਰ ਨਾਲ ਜੋੜਨਾ ਜਿਹੜਾ ਸਦਾ ਸਦਾ ਹਰ ਥਾਂ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਜਿਹੜਾ ਨਾਸ ਨਹੀਂ ਹੁੰਦਾ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਉਸ ਦਰਬਾਰ ਨਾਲ ਜੁੜ ਜਾਓ ਜਿਹੜਾ ਤੇਰੇ ਖੇਤ 'ਚ ਵੀ ਹੈ ਤੇਰੇ ਘਰ 'ਚ ਵੀ ਹੈ ਤੇਰੇ ਪਿੰਡ 'ਚ ਵੀ ਹੈ ਹਰ ਜਗ੍ਹਾ ਹਰ ਥਾਂ ਹਰ ਵੇਲੇ ਤੇ ਹਰ ਬੰਦੇ ਨੂੰ ਉਸ ਦਰਬਾਰ ਦੀ ਲੋੜ ਹੈ ਜਿਹੜਾ ਸਦਾ ਤੇ ਰਿਸ਼ਤਾ ਬਣਾਉਣਾ ਤੇ ਉਹਦੇ ਨਾਲ ਬਣਾਇਓ ਪ੍ਰਭੂ ਮੇਰਿਓ ਉਸ ਦਰਬਾਰ ਨਾਲ ਰਿਸ਼ਤਾ ਬਣਾਓ ਨਾਤਾ ਬਣਾਓ ਤੇ ਬਣਦਾ ਕਿੱਦਾਂ ਸਿਫਤੀ ਰਿਸ਼ਤਾ ਗੰਢ ਪੈ ਜਾਣੀ ਗੰਢ ਮਤਲਬ ਨਾਤਾ ਜੁੜ ਜੂ ਸਿਫਤੀ ਗੰਢ ਪਵੇ ਦਰਬਾਰ ਸਿਫਤੀ ਗੰਢ ਪਵੇ ਦਰਬਾਰ ਸਿਫਤੀ ਗੰਜ ਕੇ ਗੰਢ ਪਵੇ ਗੁਰੂ ਨਾਨਕ ਪਾਤਸ਼ਾਹ ਦਾ ਹੈ ਤੇ ਜਿਸ ਦਰਬਾਰ ਨਾਲ ਗੰਢ ਪਾਉਣ ਦੀ ਗੱਲ ਕਰਦੇ ਆ ਉਦੋਂ ਆਹ ਦਰਬਾਰ ਹੁੰਦੇ ਨਹੀਂ ਸੀ ਬਣੇ ਹੀ ਨਹੀਂ ਸੀ ਉਦੋਂ ਤੇ ਅਜੇ ਗੁਰੂ ਗ੍ਰੰਥ ਸਾਹਿਬ ਵੀ ਨਹੀਂ ਸੀ ਬਣੇ ਇਹ ਗੁਰੂ ਨਾਨਕ ਦਾ ਸ਼ਬਦ ਹੈ ਉਹ ਕਿਹੜੇ ਦਰਬਾਰ ਦੀ ਗੱਲ ਕਰਦੇ ਆ ਸੋਚੋ ਜਰਾ ਕਿਸ ਦਰਬਾਰ ਨਾਲ ਰਿਸ਼ਤਾ ਬਣਾਉਣ ਦੀ ਗੱਲ ਕਰਦੇ ਆ ਸਿਫਤੀ ਗੰਢ ਪਵੇ ਦਰਬਾਰ ਸਿਫਤੀ ਗੰਢ ਪਵੇ ਦਰਬਾਰ ਸਿਫਤੀ ਸਿਫਤੀ
ਟੁੱਟੈ ਸਾਰ ਟੁੱਟੈ ਸਾਰ ਕੈ ਹਾਕਨ ਜਨ ਟੁੱਟੈ ਸਾਰ ਕੈ ਹਾਕਨ ਜਨ ਟੁੱਟੈ ਸਾਰ ਅਗਨੀ ਗੰਡ ਪਾਏ ਲੋਹਾਰ ਅਗਨੀ ਗੰਡ ਪਾਏ ਲੋਹਾਰ ਅਗਨੀ ਗੰਡ ਪਾਏ ਲੋਹਾਰ ਗੋਰੀ ਸੇਤੀ ਟੁੱਟੈ ਪਤਾਵਾਰ ਗੋਰੀ ਸੇਤੀ ਟੁੱਟੈ ਪਤਾਵਾਰ ਗੋਰੀ ਸੇਤੀ ਟੁੱਟੈ ਪਤਾਵਾਰ ਗੋਰੀ ਸੇਤੀ ਟੁੱਟੈ ਪਤਾਵਾਰ ਪੁੱਤੀ ਕੰਡ ਪਵੈ ਸੰਸਾਰ Thank you. ਪਵੇ ਦਰਬਾਰ ਘੰਟ ਪਵੇ ਦਰਬਾਰ ਸਿਖਤੀ ਘੰਟ ਪਵੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਮਾਲਕਾ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਮਾਲਕਾ ਤੇਰੀ ਸਿਫਤ ਕਰਾਂ ਦਿਨ ਰਾਤ ਮਾਲਕਾ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਮਾਲਕਾ ਪੜੋ ਸਿਫਤ ਕਰਾਂ ਦਿਨ ਰਾਤ ਜੀ ਮੈਂ ਮਾਲਕ ਰੱਜ ਕੇ ਓ ਸਿਫਤ ਕਰਾਂ ਦਿਨ ਰਾਤ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਮਾਲਕ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਮਾਲਕ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਮਾਲਕਾ ਤੇਰੀ ਪੜੋ ਪੜੋ ਵੱਜ ਕੇ ਕਰਾਂ ਦਿਨ ਰਾਤ ਜੀ ਮੈਂ ਤੇਰੀ ਮਾਲਕਾ ਤੇਰੀ ਵੱਜ ਕੇ ਸਿਫਤ ਕਰਾਂ ਜੀ ਮੈਂ ਤੇਰੀ ਮਾਲਕ ਹਾਂ ਦਿਨ ਰਾਤ ਜੀ ਮੈਂ ਤੇਰੀ ਮਾਲਕਾ ਤੇਰੀ ਸਿਫਤ ਕਰਾਂ ਦਿਨ ਰਾਤੀ ਮੈਂ ਸਿਫਤ ਕਰਾਂ ਸਿਫਤ ਕਰਾਂ ਦਿਨ ਰਾਤੀ ਮਾਲਕਾ ਸਿਫਤ ਕਰਾਂ ਦਿਨ ਰਾਤੀ ਸਿਫਤ ਕਰਾਂ ਦਿਨ ਰਾਤੀ ਮਾਲਕਾ ਸਿਫਤ ਕਰਾਂ ਦਿਨ ਰਾਤੀ ਸਿਫਤ ਕਰਾਂ ਦਿਨ ਰਾਤੀ ਮਾਲਕਾ ਸਿਫਤ ਕਰਾਂ ਦਿਨ ਰਾਤੀ ਸਿਫਤ ਕਰਾਂ ਦਿਨ ਰਾਤੀ ਮਾਲਕਾ ਸਿਫਤ ਕਰਾਂ ਦਿਨ ਰਾਤੀ ਸਿਫਤ ਕਰਾਂ ਦਿਨ ਰਾਤੀ ਮੈਂ ਸਿਫਤ ਕਰਾਂ ਸਿਫਤ ਕਰਾਂ ਦਿਨ ਰਾਤੀ ਜੀ ਮੈਂ ਸਿਫਤ ਕਰਾਂ ਦਿਨ ਰਾਤੀ ਸਿਫਤ ਕਰਾਂ ਦਿਨ ਰਾਤੀ ਜੀ ਮੈਂ ਸਿਫਤ ਕਰਾਂ ਦਿਨ ਰਾਤੀ ਸਿਫਤ ਕਰਾਂ ਦਿਨ ਰਾਤੀ ਜੀ ਮੈਂ ਸਿਫਤ ਕਰਾਂ ਪੜੋ ਜੀ ਸਿਫਤ ਕਰਾਂ ਦਿਨ ਰਾਤੀ ਜੀ ਮੈਂ ਦਿਨ ਰਾਤੀ ਬਾਬਾ
ਰਾਤੀ ਜੀ ਮੈਂ ਸਿਫਤ ਕਰਾਂ
ਸਿਫਤ ਕਰਾਂ ਦਿਨ ਰਾਤ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਮਾਲਕਾ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਮਾਲਕਾ ਤੇਰੀ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਮਾਲਕਾ ਸਿਫਤ ਕਰਾਂ ਦਿਨ ਰਾਤ ਜੀ ਮੈਂ ਤੇਰੀ ਮਾਲਕਾ ਸਿਫਤ ਕਰਾਂ ਦਿਨ ਰਾਤ ਜੀ ਮਾਲਕ ਹਾਂ
ਰੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਪਹਿਰੇਦਾਰਾਂ ਨੂੰ ਬੇਨਤੀ ਹੈ ਜਿੱਥੇ ਖੜੇ ਹੈ ਪੰਜ ਸੱਤ ਸੇਵਾਦਾਰ ਤਕੜੇ ਹੋ ਕੇ ਕਾਇਮ ਹੋ ਕੇ ਜਿੱਥੇ ਖੜੇ ਹੈ ਇੱਥੇ ਹੀ ਆਉਣ ਵਾਲੀ ਸੰਗਤ ਨੂੰ ਬਿਠਾ ਲਓ ਸਾਰੇ ਸਾਰੇ ਆ ਹੀ ਗਏ ਹੈ ਥੋੜੇ ਬਹੁਤ ਰਹਿ ਗਏ ਹੋਣਗੇ ਉਹ ਬਾਅਦ ਚ ਮੱਥਾ ਟੇਕ ਲੈਣਗੇ ਬਹੁਤ ਵੱਡੀ ਗਿਣਤੀ ਵਿੱਚ ਸਤਿਗੁਰ ਦੇ ਦਰਬਾਰ ਵਿੱਚ ਭਵਾਨੀਗੜ੍ਹ ਵਿੱਚ ਹੋ ਰਹੇ ਸਮਾਗਮ ਚ ਹਾਜ਼ਰੀ ਭਰ ਰਹੇ ਹੋ ਪਿਛਲੇ 15 ਕੁ ਸਾਲਾਂ ਤੋਂ ਇੱਥੇ ਭਵਾਨੀਗੜ੍ਹ ਚ ਸਮਾਗਮ ਹੁੰਦੇ ਆ ਰਹੇ ਹੈ ਹਰ ਸਾਲ ਉਦਮ ਕਰਦੇ ਆ ਵੀਰ ਔਰ ਬੜੇ ਚਾਅ ਨਾਲ ਉਤਸ਼ਾਹ ਨਾਲ ਸਾਰਾ ਪ੍ਰੋਗਰਾਮ ਹੁੰਦਾ ਹੈ ਇਲਾਕੇ ਦੀ ਸੰਗਤ ਦੂਰੋਂ ਲਾਹਾ ਲੈਂਦੇ ਆ ਸਮਝਣਾ ਚਾਹੀਦਾ ਜੀ ਕਈ ਵਾਰੀ ਕੁਝ ਨੁਕਤੇ ਹੀ ਹੈ ਜਿਹੜੇ ਜ਼ਿੰਦਗੀ ਬਦਲ ਦਿੰਦੇ ਆ ਫਾਰਮੂਲੇ ਹੁੰਦੇ ਆ ਪੜ੍ਹੇ ਲਿਖੇ ਵੀਰ ਸਮਝਦੇ ਆ ਤੁਸੀਂ ਫਾਰਮੂਲਾ ਜੇ ਸਮਝ ਆ ਜਾਏ ਫਿਰ ਸਾਰੇ ਕੁਐਸਚਨ ਹੱਲ ਹੋ ਜਾਂਦੇ ਆ ਫਾਰਮੂਲਾ ਬੜੀ ਵੱਡੀ ਜ਼ਰੂਰੀ ਗੱਲ ਹੁੰਦੀ ਹੈ ਤੇ ਗੁਰਬਾਣੀ ਨੇ ਸਾਨੂੰ ਫਾਰਮੂਲੇ ਹੀ ਦਿੱਤੇ ਆ ਕੁਐਸਚਨ ਹੱਲ ਆਪੇ ਹੀ ਕਰਨੇ ਪੈਣਗੇ ਤੇਰੇ ਤੇ ਪਰਚਾ ਹੋਰ ਪੈਣਾ ਮੇਰੇ ਤੇ ਪਰਚਾ ਹੋਰ ਪੈਣਾ ਹਰ ਬੰਦੇ ਦੀ ਜ਼ਿੰਦਗੀ ਵੱਖਰੀ ਵੱਖਰੀ ਹੈ ਤੇ ਪਰਚੇ ਵੀ ਇਮਤਿਹਾਨ ਵੀ ਵੱਖਰੇ ਵੱਖਰੇ ਹੈ ਸਵਾਲ ਹਰ ਇੱਕ ਦੇ ਵੱਖਰੇ ਹੈ ਇਗਜ਼ਾਮ ਹਰ ਇੱਕ ਦੇ ਵੱਖਰੇ ਹੈ ਅਨਸਰ ਵੀ ਵੱਖਰੇ ਵੱਖਰੇ ਦੇਣੇ ਪੈਣਗੇ ਇੱਕੋ ਹੀ ਅਨਸਰ ਇੱਕੋ ਹੀ ਜਵਾਬ ਇੱਕੋ ਹੀ ਉੱਤਰ ਹਰ ਜਗ੍ਹਾ ਚੇਪ ਨਹੀਂ ਦੇਈਦਾ ਆਪਣੀ ਆਪਣੀ ਜ਼ਿੰਦਗੀ ਹੈ ਆਪਣੇ ਆਪਣੇ ਢੰਗ ਨਾਲ ਹਰ ਬੰਦੇ ਨੇ ਜ਼ਿੰਦਗੀ ਜਿਉਣੀ ਹੁੰਦੀ ਹੈ ਪਰ ਗੁਰੂ ਸਾਹਿਬ ਨੇ ਤੇ ਫਾਰਮੂਲੇ ਦਿੱਤੇ ਆ
ਅਕਲ ਆ ਜਾਂਦੀ ਹੈ, ਦਿਮਾਗ ਚੱਲ ਪੈਂਦਾ, ਗਲਤ ਠੀਕ ਪਰਖਣਾ ਆ ਜਾਂਦਾ, ਆਪ ਸੋਚਣਾ ਪਰਖਣਾ ਵਿਚਾਰਨਾ ਹੁੰਦਾ। ਹੁਣ ਜਿੱਦਾਂ ਆਪਾਂ ਆ ਸ਼ਬਦ ਸੁਣਿਆ ਵੀ ਸਿਫਤੀ ਗੰਢ ਪਵੇ ਸੰਸਾਰ, ਸਿਫਤ ਦੇ ਨਾਲ ਗੰਢ ਪੈ ਜਾਂਦੀ ਹੈ, ਸਿਫਤੀ ਗੰਢ ਪਵੇ ਦਰਬਾਰ, ਜੇ ਦਰਬਾਰ ਨਾਲ ਗੰਢ ਪਾਉਣੀ ਹੈ ਤੇ ਸਿਫਤ ਕਰਨੀ ਪੈਂਦੀ ਹੈ। ਜਿਵੇਂ ਜਿਵੇਂ ਤੁਸੀਂ ਸਿਫਤ ਕਰਦੇ ਹੈ ਦਰਬਾਰ ਨਾਲ ਗੰਢ ਪੈਂਦੀ ਹੈ। ਮੈਂ ਬੇਨਤੀ ਕਰਦਾ ਜਿਸ ਗੁਰੂ ਨਾਨਕ ਪਾਤਸ਼ਾਹ ਦਾ ਇਹ ਸ਼ਬਦ ਹੈ ਉਸ ਵੇਲੇ ਏਦਾਂ ਨਹੀਂ ਸਨ ਹੁੰਦੇ। ਇੱਕ ਦਰਬਾਰ ਇਹ ਹੈ, ਇਹ ਦਰਬਾਰ ਦਰਬਾਰ ਸੱਚਾ ਤੁਧ ਤਖਤ, ਇਸ ਦਰਬਾਰ ਨੇ ਸਾਨੂੰ ਉਸ ਦਰਬਾਰ ਨਾਲ ਜੋੜਨਾ ਜਿਸ ਦਰਬਾਰ ਚ ਆਪਾਂ ਸਦਾ ਰਹਿੰਦੇ ਹਾਂ। ਵੱਡਾ ਹੈ ਇਹ ਕੁਦਰਤ, ਵੱਡਾ ਦਰਬਾਰ ਹੀ ਤੇ ਹੈ ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਕੁਦਰਤ ਦੇ ਵਿੱਚ ਹੀ ਇਹ ਸਾਰਾ ਕੁਛ, ਇਹਦੇ ਵਿੱਚ ਹੀ ਹੈ ਤੇ ਵੱਡਾ ਦਰਬਾਰ ਹੈ। ਅਸੀਂ ਹਰ ਜਗ੍ਹਾ ਹਰ ਵੇਲੇ ਹਰ ਥਾਂ ਦਰਬਾਰ ਵਿੱਚ ਰਹਿ ਸਕੀਏ, ਅਸੀਂ ਇਸ ਦਰਬਾਰ ਤੋਂ ਇਹ ਸਿੱਖਣਾ, ਅਸੀਂ ਇੱਥੋਂ ਇਹ ਸਿੱਖਣਾ ਹੈ ਮੈਂ ਸਦਾ ਦਰਬਾਰ ਚ ਰਵਾਂ, ਤੇ ਜੇ ਮੈਂ ਸਦਾ ਹੀ ਦਰਬਾਰ ਚ ਰਹੂੰਗਾ ਆਨੰਦ ਰਹੇ ਦਿਨ ਰਾਤੀ ਗੁਣਵੰਤਿਆਂ ਪਾਸ਼ਾ। ਭਰਾਵੋ ਮੇਰੇ ਉਹ ਕੁਦਰਤ ਦਾ ਢਾਂਚਾ ਹੈ, ਅਸੀਂ ਵਿੱਚ ਹੀ ਹਾਂ ਪਰ ਫੀਲਿੰਗ ਨਹੀਂ ਕੋਈ। ਜਿਵੇਂ ਹੁਣ ਕਈ ਬੰਦੇ ਇੱਥੇ ਮੰਨ ਲਓ ਆਹ ਦਰਬਾਰ ਹੈ, ਇਹ ਦਰਬਾਰ ਦੇ ਵਿੱਚ ਹੁੰਦਿਆਂ ਵੀ ਦਰਬਾਰ ਚ ਨਹੀਂ ਹੈਗੇ ਤੇ ਕਈ ਦਰਬਾਰ ਤੋਂ ਬਾਹਰ ਹੈ, ਕੰਮ ਕਰ ਰਹੇ ਹੈ, ਆਪਣੀ ਡਿਊਟੀ ਕਰ ਰਹੇ ਹੈ, ਆਪਣੇ ਘਰੇ ਬੈਠੇ ਹੈ, ਟੀਵੀ ਚੱਲਦਾ, ਟੀਵੀ ਦੇ ਵਿੱਚ ਸਾਰਾ ਕੁਝ ਸੁਣ ਰਹੇ ਹੈ, ਤੇ ਉਹਨਾਂ ਦੇ ਅੰਦਰ ਕੀ ਹੈ ਵੀ ਜਿਵੇਂ ਅਸੀਂ ਦਰਬਾਰ ਦੇ ਵਿੱਚ ਹੀ ਬੈਠੇ ਹਾਂ। ਇੱਕ ਬੰਦਾ ਦਰਬਾਰ ਚ ਹੋ ਕੇ ਵੀ ਦਰਬਾਰ ਤੋਂ ਬਾਹਰ ਹੈ, ਇੱਕ ਦਰਬਾਰ ਤੋਂ ਬਾਹਰ ਵੀ ਦਰਬਾਰ ਦੇ ਵਿੱਚ ਹੈ। ਖੇਡ ਤੇ ਸਾਰੀ ਦੀ ਸਾਰੀ ਫੀਲਿੰਗ ਦੀ ਹੈ ਨਾ, ਤੇਰੇ ਅੰਦਰ ਕੀ ਚੱਲਦਾ, ਅੰਦਰ ਇੱਧਰ ਗੈਰ ਹਾਜ਼ਰ ਹੋ ਗਿਆ ਜੇ ਤੇ ਹਾਜ਼ਰ ਵੀ ਗੈਰ ਹਾਜ਼ਰ ਹੈ, ਆਇਆ ਵੀ ਨਾ ਇਹ ਵਰਗਾ ਹੋ ਜਾਂਦਾ, ਤੇ ਜੇ ਭਾਵਨਾ ਫੀਲਿੰਗ ਬਣੀ ਹੋਈ ਹੈ। ਇਸ ਕਰਕੇ ਜਿਹੜੀ ਖੇਡ ਹੈ ਸਾਰੀ ਦੀ ਸਾਰੀ ਉਹ ਹੈ ਦਰਬਾਰ ਨਾਲ ਗੰਢ ਬਣਾਉਣ ਦੀ, ਕਨੈਕਸ਼ਨ, ਗੰਢ ਮਤਲਬ ਕਨੈਕਸ਼ਨ, ਜੋੜ, ਨਾਤਾ ਜੋੜਨਾ, ਨਾਤਾ ਜੋੜਨਾ, ਇਹ ਗੰਢ ਪੈਣੀ ਹੈ। ਤੇ ਜਦੋਂ ਗੱਲ ਸਿਫਤ ਦੀ ਆਉਣੀ ਹੈ, ਸਿਫਤਾਂ ਕਰ ਕਰਕੇ ਦਰਬਾਰ ਨਾਲ ਗੰਢ ਪੈਂਦੀ ਹੈ। ਹੁਣ ਮੈਨੂੰ ਤੁਸੀਂ ਜਵਾਬ ਦਿਓ, ਜਿੰਨੇ ਤੁਸੀਂ ਬੈਠੇ ਹੈ, ਇੱਕ ਅਸੀਂ ਸਟੇਜ ਵਾਲੇ ਹਾਂ, ਇੱਕ ਤੁਸੀਂ ਹੈ, ਰੱਬ ਦੀਆਂ ਸਿਫਤਾਂ, ਗੁਰੂ ਦੀਆਂ ਸਿਫਤਾਂ ਸਭ ਤੋਂ ਵੱਧ ਜੇ ਇੱਥੇ ਵੇਖੋਗੇ, ਇੱਥੇ ਵੇਖੋਗੇ, ਕੌਣ ਕਰਦਾ? ਸਟੇਜ ਵਾਲੇ ਜ਼ਿਆਦਾ ਕਰਦੇ ਆ ਕਿ ਤੁਸੀਂ ਥੱਲੇ ਬੈਠੇ ਤੁਸੀਂ ਜ਼ਿਆਦਾ ਕਰਦੇ? ਉੱਪਰਲੇ ਜ਼ਿਆਦਾ ਕਰਦੇ ਆ ਕਿ ਥੱਲੇ ਵਾਲੇ ਗੱਜ ਕੇ ਬੋਲਦੇ ਹੋ? ਐ ਨੀ ਲੱਗਦਾ ਵੀ ਅਸੀਂ ਤੇ ਕੰਮ ਹੀ ਇਹ ਕਰਦੇ ਹਾਂ ਸਿਫਤਾਂ ਕਰਨ ਵਾਲਾ, ਸਾਡੀ ਡਿਊਟੀ ਹੋਰ ਕੀ ਹੈ? ਸਾਡੇ ਵਰਗੇ ਗੁਰਦੁਆਰਿਆਂ ਚ ਰਹਿਣ ਵਾਲੇ ਸਵੇਰੇ ਵੀ ਸਿਫਤਾਂ ਹੀ ਕਰਦੇ ਆ, ਲੈ ਕੇ ਟੱਲੀਆਂ ਢੋਲਕੀਆਂ ਚਿਮਟੇ, ਤੇ ਰਾਤ ਨੂੰ ਵੀ ਜੋੜੀਆਂ ਲੈ ਕੇ ਬਹਿੰਦੇ ਆ, ਅਸੀਂ ਸਿਫਤਾਂ ਹੀ ਕਰਦੇ ਹਾਂ। ਜਿਹੜੇ ਬੰਦੇ ਨੇ 15-20 ਹਜ਼ਾਰ 50 ਹਜ਼ਾਰ ਰੁਪਇਆ ਤਨਖਾਹ ਹੀ ਸਵੇਰੇ ਸ਼ਾਮ ਸਿਫਤਾਂ ਕਰਨ ਦੀ ਲੈਣੀ ਹੈ, ਕੀਰਤਨ ਕਰਨ ਦੀ ਲੈਣੀ ਹੈ, ਤੇ ਜੇ ਸਿਫਤ ਟੱਲੀਆਂ ਢੋਲਕੀਆਂ ਵਾਜਿਆਂ ਨਾਲ ਏਦਾਂ ਹੀ ਹੁੰਦੀ ਹੈ, ਫਿਰ ਤੇ ਸਿਫਤਾਂ ਕਰਦੇ ਹੀ ਸਾਡੇ ਵਰਗੇ ਹੈ। ਸਾਡੇ ਵਰਗਿਆਂ ਨੇ ਹੀਰੋ ਬਣਨਾ, ਜਿਨ੍ਹਾਂ ਨੂੰ ਆਉਂਦੀਆਂ ਨੀ ਸਿਫਤਾਂ ਕਰਨੀਆਂ ਉਹਨਾਂ ਵਿਚਾਰਿਆਂ ਨੇ ਸਾਰਿਆਂ ਨੇ ਜੀਰੋ ਹੋ ਜਾਣਾ। ਪਰ ਮੈਂ ਹਮੇਸ਼ਾ ਤੁਹਾਨੂੰ ਇਹ ਕਹਿੰਦਾ, ਅਸੀਂ ਮੈਂ ਜਿਹੜੀ ਗੱਲ ਕਰ ਰਹੇ ਹਾਂ, ਜੇ ਤੁਸੀਂ ਪਿਛਲੇ 15 ਦਿਵਾਂਡ ਵੀ ਸੁਣ ਲਓ ਨਾ ਨੈੱਟ ਤੇ ਪਏ, ਅਸੀਂ ਆਹ ਪ੍ਰੋਗਰਾਮ ਕਰਕੇ ਆਏ ਹਾਂ ਹੁਣ ਇੱਥੇ, ਆ ਕਿੱਥੇ ਦਿਵਾਨ ਭਾਦਸੋਂ ਦਿਵਾਨ ਲਾਏ ਆ, ਨਾਲ ਹੀ ਹੈ, ਨੈੱਟ ਤੇ ਪਏ ਆ, ਭਾਦਸੋਂ ਦੇ ਦਿਵਾਨ ਸੁਣ ਲਓ, ਤਿੰਨੋ ਸੁਣ ਲਓ, ਇੱਥੋਂ ਵਾਲੇ ਸੁਣ ਲਓ, ਤੁਹਾਨੂੰ ਸਮਝ ਆਊ ਵੀ ਮੈਂ ਜੇ ਸਟੇਜ ਤੇ ਬੈਠਾ ਬੋਲ ਰਿਹਾ, ਮੈਂ ਸਟੇਜ ਵਾਲਿਆਂ ਨੂੰ ਥੱਲੇ ਥੱਲੇ ਕਰ ਰਿਹਾ, ਤੇ ਜਿਹੜੇ ਅੱਗੇ ਬੈਠੇ ਆ ਉਹਨਾਂ ਨੂੰ ਉੱਪਰ ਉੱਪਰ ਕਰ ਰਿਹਾ, ਉਹਨਾਂ ਦੀ ਪਰਸਨੈਲਿਟੀ ਡਿਵੈਲਪ ਕਰ ਰਿਹਾ, ਉਹਨਾਂ ਨੂੰ ਕਹਿ ਰਿਹਾ ਕਿ ਬੋਝ ਨਾ ਪਾਓ ਆਪਣੇ ਦਿਮਾਗ ਦੇ ਉੱਤੇ, ਅਸੀਂ ਤੁਹਾਡੇ ਵਰਗੇ ਆ, ਸਾਰੇ ਇੱਕੋ ਜਿਹੇ ਆ। ਸਾਡੇ ਗੁਰੂ ਸਾਹਿਬ ਨੂੰ ਜਦੋਂ ਪੁੱਛਿਆ ਜਾਂਦਾ, ਮਹਾਰਾਜ ਦੱਸੋ ਭਲਾ ਆਹ ਕਿਵੇਂ, ਉਹ ਕਹਿੰਦੇ ਤੇਰਾ ਕੀਤਾ ਜਾਤੋ ਨਾਹੀਂ, ਮੇਰਾ ਪਰਸਨੈਲਿਟੀ ਇੰਪ੍ਰੈਸ਼ਨ ਨਾ ਪੈ ਜੇ ਕਿਤੇ ਇਹਦੇ ਉੱਤੇ, ਬੰਦਾ ਡੈਡ ਨਾ ਹੋ ਜਾਏ, ਇਹ ਨਾ ਸੋਚੇ ਵੀ ਇਹ ਬੜਾ ਮਹਾਨ ਹੈ, ਮੈਂ ਇਹਦੇ ਵਰਗਾ ਬਣ ਨਹੀਂ ਸਕਦਾ। ਇਹ ਉਹਨਾਂ ਦਾ ਨੁਕਤਾ ਹੈ। ਅੱਜ ਵੀ ਭਰਾਵੋ ਬਾਹਰਲਿਆਂ ਦੇਸ਼ਾਂ ਦੇ ਵਿੱਚ ਜਿਹੜੀ ਐਜੂਕੇਸ਼ਨ ਹੈ, ਕਮਾਲ ਦੀ ਗੱਲ ਹੈ। ਮੈਨੂੰ ਨਹੀਂ ਸੀ ਇਹਨਾਂ ਗੱਲਾਂ ਦੀ ਸਮਝ। ਮੈਂ ਵੀ 15-20 ਸਾਲ, ਮੈਨੂੰ 15 ਸਾਲ ਬਾਹਰ ਜਾਂਦੇ ਨੂੰ ਹੋ ਗਏ, ਸਾਰੀ ਦੁਨੀਆਂ ਦੇ ਚੱਕਰ ਲਾਏ ਹੈ, ਸਾਰੀ ਦੁਨੀਆਂ ਘੁੰਮੀ ਹੈ, ਵੇਖਿਆ, ਤੇ ਉਦੋਂ ਨਹੀਂ ਸੀ ਬਹੁਤਾ ਪਤਾ ਹੁੰਦਾ ਵੀ ਗੱਲ ਕੀ ਹੈ। ਹੁਣ ਸਮਝ ਆਉਂਦੀ, ਹੁਣ ਪਤਾ ਲੱਗਦਾ ਹੌਲੀ ਹੌਲੀ। ਟੀਚਰ ਖੜਾ ਹੈ, ਸਟੂਡੈਂਟ ਬੈਠੇ ਹੈ, ਡਾਕਟਰ ਖੜਾ ਹੈ, ਮਰੀਜ਼ ਬੈਠਾ, ਪੁਲਿਸ ਵਾਲਾ ਚਲਾਨ ਕੱਟਦਾ, ਗੱਡੀ ਰੋਕ ਲੈਂਦਾ, ਰੋਕ ਗੱਡੀ, ਗੱਡੀ ਰੋਕ ਲਈ, ਬੰਦਾ ਗੱਡੀ ਦੇ ਵਿੱਚ ਬੈਠਾ ਹੈ, ਪਰ ਪੁਲਿਸ ਆਫੀਸਰ ਆਉਂਦਾ ਹੈ, ਉਹ ਬਾਹਰ ਖੜ ਕੇ ਪੁਲਿਸ ਆਫੀਸਰ ਖੜਾ ਹੁੰਦਾ ਹੈ, ਤੇ ਜਿਹਨੇ ਗਲਤੀ ਕੀਤੀ ਹੁੰਦੀ ਹੈ ਡਰਾਈਵਰ, ਉਹ ਗੱਡੀ ਦੇ ਵਿੱਚ ਬੈਠਾ ਹੁੰਦਾ। ਹੱਸ ਕੇ ਰਿਸਪੈਕਟ ਨਾਲ, ਇੱਜ਼ਤ ਨਾਲ ਉਹਨੇ ਆਉਣਾ, ਤੇ ਉਹਨੇ ਸਪਸ਼ਟ ਕਹਿਣਾ ਵੀ ਤੂੰ ਇੱਥੇ ਲਾਲ ਬੱਤੀ ਕ੍ਰੋਸ ਕਰ ਗਿਆ, ਫਾਈਨ ਭਰਨਾ ਪਏਗਾ। ਅਗਲਾ ਦੱਸਦਾ ਜੀ ਮੈਂ ਲੇਟ ਹੋ ਗਿਆ, ਇੱਦਾਂ ਹੋ ਗਿਆ, ਕਹਿੰਦੇ ਜਿੱਦੋ ਜੋ ਮਰਜ਼ੀ ਹੈ, ਆ ਲਓ। ਬੜੀ ਰਿਸਪੈਕਟ ਦੇ ਨਾਲ ਉਹਦਾ ਚਲਾਨ ਕੱਟਦੇ ਆ, ਉਹਨੂੰ ਫੜਾਉਂਦੇ ਆ, ਆ ਭਾਈ ਆਪਦਾ ਭੁਗਤ ਲਈ, ਆ $30-40 ਜਿੰਨੇ ਆ ਤੈਨੂੰ ਦੇਣੇ ਪੈਣੇ ਆ, ਚੰਗਾ ਭਾਈ ਤੇਰਾ ਦਿਨ ਸਹੀ ਰਵੇ। ਖੁਸ਼ੀ ਨਾਲ ਹੱਸ ਕੇ ਸਮਾਈਲ ਕਰਕੇ ਉਹ ਲੰਘ ਜਾਂਦੇ ਆ। ਇਸੇ ਕਰਕੇ ਡਰ ਨਾ ਬਹਿ ਜੇ ਕਿਤੇ ਇਹਦੇ ਦਿਮਾਗ ਵਿੱਚ ਵੀ ਮੈਂ ਬੜਾ ਵੱਖਰਾ, ਮੈਂ ਬੜਾ ਮਹਾਨ ਆ, ਕਿਤੇ ਇਸ ਗੱਲ ਦਾ ਡਰ ਨਾ ਬੈਠ ਜਾਏ। ਬਾਹਰਲਿਆਂ ਦੇਸ਼ਾਂ ਵਿੱਚ ਜਿਸ ਦਿਨ ਬੱਚਿਆਂ ਨੂੰ ਪੜ੍ਹਾਇਆ ਜਾਂਦਾ, ਨਿਆਣਿਆਂ ਨੂੰ ਜਿੱਥੇ ਪੜ੍ਹਦੇ ਆ ਤੁਹਾਡੇ ਬੱਚੇ, ਉਹ ਕੈਨੇਡਾ ਜਿਨ੍ਹਾਂ ਜਿਨ੍ਹਾਂ ਦੇ ਬੱਚੇ ਗਏ ਆ, ਫੋਨ ਕਰਕੇ ਪੁੱਛਿਓ, ਕਾਲਜ ਦੇ ਵਿੱਚ ਪ੍ਰੋਫੈਸਰਾਂ ਨੂੰ ਸਰ ਕਹਿੰਦੇ ਆ ਕਿ ਪ੍ਰੋਫੈਸਰਾਂ ਦਾ ਨਾਮ ਲੈਂਦੇ ਆ। ਸਾਡੇ ਵਾਲੇ ਇੱਥੋਂ ਦੇ ਕਿਹੜੇ ਬੱਚੇ ਆ ਜਿਹੜੇ ਇੱਥੇ ਰਹੇ ਆ? ਇੱਥੇ ਤੇ ਡਰਾਇਆ ਜਾਂਦਾ, ਆਫੀਸਰਾਂ ਤੋਂ ਡਰੋ, ਸਰਕਾਰ ਤੋਂ ਡਰੋ, ਟੀਚਰਾਂ ਤੋਂ ਡਰੋ, ਪ੍ਰੋਫੈਸਰਾਂ ਤੋਂ ਡਰੋ, ਬਾਬਿਆਂ ਤੋਂ ਡਰੋ, ਪ੍ਰਚਾਰਕਾਂ ਤੋਂ ਡਰੋ। ਬੰਦਾ ਸਵਾਹ ਡਿਵੈਲਪ ਹੋਣਾ ਸੀ, ਸਾਰੇ ਪਾਸੇ ਤੇ ਡਰਾਇਆ ਹੋਇਆ, ਤੇ ਉੱਥੇ ਜਦੋਂ ਬੱਚਾ ਪੜ੍ਹਨ ਜਾਂਦਾ ਹੈ ਕੈਨੇਡਾ, ਜਦੋਂ ਸਾਡਾ ਨਿਆਣਾ ਜਾਂਦਾ ਹੈ ਜਾ ਕੇ, ਸਰ ਆ ਦੱਸਿਓ, ਉਹ ਕਹਿੰਦਾ ਸਰ ਨਾ ਕਹਿ, ਮੇਰਾ ਨਾਂ ਜੌਨ ਹੈ, ਨਾਂ ਲੈ ਮੇਰਾ ਮਿਸਟਰ ਜੌਨ, ਗੱਲ ਸੁਣ, ਮਿਸਟਰ ਜੌਨ ਮੇਰਾ ਨਾਂ ਲੈ। ਮੈਡਮ ਜਿਹੜੀ ਉੱਥੇ ਪੜ੍ਹਾਊ, ਉਹ ਜਿਹੜੀਆਂ ਲੜਕੀਆਂ ਸਾਡੀਆਂ ਕੁੜੀਆਂ ਗਈਆਂ, ਫੋਨ ਕਰਕੇ ਪੁੱਛਣਾ, ਤੁਸੀਂ ਪੁੱਛਿਓ ਵੀ ਪ੍ਰੋਫੈਸਰਾਂ ਨੂੰ ਨਾਂ ਲੈ ਕੇ ਬੁਲਾਉਂਦੇ ਆ ਕਿ ਸਾਹਿਬ ਸਰ ਕਹਿੰਦੇ ਆ, ਸਾਹਿਬ ਕਹਿੰਦੇ ਆ? ਉਹ ਕਹਿੰਦੇ ਸਾਹਿਬ ਨਾ ਕਹਿ, ਸਰ ਨਾ ਕਹਿ। ਤੁਸੀਂ ਹੈਰਾਨ ਹੋਵੋਗੇ ਵੀ ਸਰ ਕਿਉਂ ਨੀ ਅਖਵਾਉਂਦੇ, ਸਾਹਿਬ ਕਿਉਂ ਨੀ ਅਖਵਾਉਂਦੇ? ਸਾਡੇ ਤੇ ਸਾਹਿਬ ਨਾ ਕਹੋ ਮਰ ਜਾਂਦੇ ਅਗਲੇ, ਮੈਨੂੰ ਸਾਹਿਬ ਨੀ ਕਹਿੰਦਾ ਤੂੰ, ਮੈਨੂੰ ਸਰ ਨੀ ਕਹਿੰਦਾ, ਮੇਰੀ ਇੱਜ਼ਤ ਨੀ ਕਰਦਾ ਤੂੰ, ਤੂੰ ਮੈਨੂੰ ਸਲੂਟ ਨੀ ਮਾਰਦਾ ਯਾਰ, ਸਾਡੇ ਤੇ ਮਰ ਜਾਂਦੇ ਆ ਬੰਦੇ ਇੰਨੀ ਗੱਲ ਪਿੱਛੇ, ਤੂੰ ਮੇਰੇ ਗੋਡੀ ਹੱਥ ਨੀ ਲਾਇਆ, ਤੂੰ ਮੇਰੇ ਪੈਰੀ ਹੱਥ ਨੀ ਲਾਇਆ, ਤੂੰ ਮੇਰੇ ਪੈਰਾਂ ਚ ਨੀ ਬਹਿੰਦਾ। ਸਾਡੀ ਸੋਚ ਇੱਦਾਂ ਹੈ, ਉਹ ਸਰ ਕਿਉਂ ਨੀ ਕਹਾਉਂਦੇ, ਸਾਹਿਬ ਕਿਉਂ ਨੀ ਕਹਾਉਂਦੇ? ਕਿਉਂਕਿ ਤੁਹਾਡੇ ਬੱਚੇ ਸਾਹਿਬ ਤੇ ਸਰ ਬਣ ਸਕਣ, ਡਰੀ ਨਾ ਜਾਣ ਕਿਤੇ ਸਾਹਿਬਾਂ ਤੋਂ ਕਿਤੇ ਸਰਾਂ ਤੋਂ। ਇਹ ਸਾਹਿਬ ਸਾਹਿਬ ਕਹਿੰਦਾ ਕਹਿੰਦਾ ਕਿਤੇ ਥੱਲੇ ਚਲਿਆ ਜਾਏ, ਡਾਊਨ ਹੀ ਹੋ ਜਾਏ, ਕਦੇ ਡੈਡੀ ਹੋ ਜਾਏ ਕਦੇ। ਉਹ ਕਹਿੰਦੇ ਨਾ ਲੈ, ਸੋਚ ਕੇ ਵੇਖੋ, ਪ੍ਰੋਫੈਸਰ ਦੇ ਨਾਲ ਐ ਹੱਥ ਮਿਲਾ ਕੇ ਬੱਚਾ, ਐ ਗਲਵੱਕੜੀ ਪਾ ਕੇ ਬੱਚਾ ਜਦੋਂ ਪੜ੍ਹਨ ਬੈਠਦਾ, ਐ ਲੱਗਦਾ ਹੀ ਨਹੀਂ, ਐ ਲੱਗਦਾ ਮੇਰਾ ਯਾਰ ਹੈ, ਐ ਲੱਗਦਾ ਮੇਰਾ ਦੋਸਤ ਹੈ, ਇੱਕੋ ਜਿਹੇ ਲੱਗਦੇ ਸਾਰੇ। ਤਾਂ ਹੀ ਤੇ ਡਿਵੈਲਪ ਹੋ ਗਏ। ਉੱਥੋਂ ਦੇ ਬੱਚੇ ਟਰੰਪ ਦੀ ਅੱਖ ਚੱਕ ਪਾ ਕੇ ਗੱਲ ਕਰ ਸਕਦੇ ਆ, ਉੱਥੋਂ ਦੇ ਬੱਚੇ, ਉੱਥੋਂ ਦੇ ਸਭ ਤੋਂ ਤਾਕਤਵਰ ਆਦਮੀ, ਪਾਵਰਫੁਲ ਆਦਮੀ ਦੇ ਨਾਲ ਅੱਖ ਚੱਕ ਪਾ ਕੇ ਗੱਲ ਕਰ ਸਕਦੇ ਹੈ। ਏਦਾਂ ਟਰੰਪ ਬੈਠਾ ਹੋਊ ਅਮੈਰੀਕਾ ਦਾ, ਏਦਾਂ ਏਦਾਂ ਬੈਠੂ, ਤੇ ਜੇ ਉੱਥੋਂ ਦਾ ਨਿਆਣਾ ਜੰਮਿਆ ਹੋਇਆ, ਪੜ੍ਹਿਆ ਹੋਇਆ, ਟੀਚਰਾਂ ਨੇ ਭਾਰ ਹੀ ਨਹੀਂ ਪਾਇਆ ਦਿਮਾਗ ਤੇ, ਇਹੋ ਜਿਹਾ ਨਿਆਣਾ ਹੁੰਦਾ ਹੈ, ਏਦਾਂ ਖੜਾ ਹੋ ਕੇ ਨਾਂ ਲੈ ਕੇ, ਪਤਾ ਕੀ ਕਹੋ, ਮਿਸਟਰ ਟਰੰਪ ਮੈਂ ਗੱਲ ਕਰਨੀ ਹੈ ਤੇਰੇ ਨਾਲ। ਸੋਚ ਕੇ ਵੇਖੋ, ਸਾਡੇ ਤੇ ਲੱਤਾਂ ਹੀ ਕੰਬਣ ਲੱਗ ਜਾਂਦੀਆਂ ਕਿਸੇ ਵੱਡੇ ਬੰਦੇ ਨੂੰ ਦੇਖ ਕੇ। ਕਿਉਂ ਭਲਾ? ਵੱਡਾ ਤਾਂ ਵੱਡਾ ਲੱਗਦਾ, ਅਸੀਂ ਆਪ ਬਾਹਲੇ ਛੋਟੇ ਰਹਿ ਗਏ। ਛੋਟੇ ਰਹਿ ਗਏ ਵਾਲੇ ਮੈਨੂੰ ਚੇਤਾ ਹੈ ਆਪਣੇ ਟੀਚਰ ਜਦੋਂ ਆਪਾਂ ਪੜ੍ਹਦੇ ਸੀ ਮੰਨ ਲਓ ਪੰਜਵੀਂ ਕਲਾਸ ਹੈ ਸੱਤਵੀਂ ਅੱਠਵੀਂ ਹੈ ਟੀਚਰ ਜਦੋਂ ਵੇਖੇ ਹੈ ਐ ਲੱਗਦਾ ਸੀ ਵੀ ਇਹ ਜਿਹੜੇ ਟੀਚਰ ਨੇ ਇਹ ਕਿਸੇ ਹੋਰ ਦੁਨੀਆ ਚੋਂ ਆਉਂਦੇ ਨੇ ਐ ਲੱਗਦੇ ਹੁੰਦੇ ਸੀ ਨਿੱਕੇ ਹੁੰਦੇ ਯਾਦ ਕਰੋ ਪੰਜਵੀਂ ਕਲਾਸ ਚ ਥੱਲੇ ਨੂੰ ਜਾ ਕੇ ਵੇਖਿਓ ਉਦੋਂ ਟੀਚਰ ਐ ਲੱਗਦੇ ਸੀ ਵੀ ਇਹ ਆਮ ਬੰਦੇ ਥੋੜਾ ਆ ਇਹ ਤੇ ਕਿਸੇ ਹੋਰ ਦੁਨੀਆ ਚੋਂ ਹੀ ਆਉਂਦੇ ਆ ਸਾਡੇ ਘਰਾਂ ਚ ਰਹਿਣ ਵਾਲੇ ਮਾਂ ਪਿਓ ਨਾ ਪੱਗਾਂ ਚੱਜਤਨਾ ਬੰਨਣੀਆਂ ਮਾਵਾਂ ਦੇ ਘਰਾਂ ਚ ਕੰਮ ਕਰਨੇ ਘਰ ਦਾ ਗੋਹਾ ਕੂੜਾ ਕਰੋ ਘਰ ਦੇ ਕੰਮ ਕਰੋ ਵਿਚਾਰੀਆਂ ਲਿਬੜੀਆਂ ਰਹਿੰਦੀਆਂ ਸੀ ਉਹ ਮੈਡਮਾਂ ਆਉਂਦੀਆਂ ਸੀ ਤਿਆਰ ਹੋ ਕੇ ਐ ਲੱਗਦਾ ਸੀ ਵੀ ਇਹ ਤੇ ਹੋਰ ਹੀ ਦੁਨੀਆ ਚੋਂ ਆਈਆਂ ਨੇ ਇਹ ਤੇ ਬੰਦੇ ਹੀ ਹੋਰ ਨੇ ਇਹ ਸਾਰੇ ਸੁਣੋ ਉਹ ਸਾਰੇ ਵੱਡੇ ਵੱਡੇ ਕਿਉਂ ਲੱਗਦੇ ਸੀ ਅਸੀਂ ਆਪ ਉਦੋਂ ਬਹੁਤ ਛੋਟੇ ਸੀ ਤੇ ਹੁਣ ਜਦੋਂ ਆਪਾਂ ਵੀ ਵੱਡੇ ਹੋ ਗਏ ਹੁਣ ਜਦੋਂ ਕਦੇ ਟੀਚਰ ਮਿਲਦਾ ਤੁਹਾਨੂੰ ਹਾਂ ਬਈ ਹੁਣ ਤੂੰ ਵੀ ਨੌਕਰੀ ਤੇ ਲੱਗਾ ਹੈ ਕਈਆਂ ਦੇ ਟੀਚਰ ਮਿਲ ਜਾਂਦੇ ਆ ਨਾ ਵੀ ਤੈਨੂੰ ਪੜ੍ਹਾਉਂਦਾ ਰਿਹਾ ਹੁਣ ਤੇਰੀ ਵੀ ਜੌਬ ਹੈ ਉਦੋਂ ਫਿਰ ਕਹਿੰਦੇ ਚਾਹ ਪਾਣੀ ਆਈ ਬਈ ਕਦੇ ਰੋਟੀ ਰਾਟੀ ਖਾਇਓ ਘਰੇ ਆਇਓ ਕਦੇ ਤੇ ਜਦੋਂ ਅਗਲਾ ਟੀਚਰ ਦੇ ਘਰੇ ਡਾਇਨਿੰਗ ਟੇਬਲ ਤੇ ਬਹਿ ਕੇ ਰੋਟੀ ਖਾਂਦਾ ਅਗਲਾ ਕਹਿੰਦਾ ਅੱਛਾ ਆਮ ਹੀ ਬੰਦਾ ਸੀ ਮੈਨੂੰ ਐਂ ਲੱਗਦਾ ਸੀ ਵੀ ਇਹ ਬੰਦਾ ਹੀ ਬਹੁਤ ਵੱਡਾ ਰਿਸਪੈਕਟ ਹੈ ਇਹਦਾ ਮਤਲਬ ਇਹ ਨਹੀਂ ਵੀ ਰਿਸਪੈਕਟ ਨਹੀਂ ਕੋਈ ਟੀਚਰਾਂ ਦੀ ਰਿਸਪੈਕਟ ਤੇ ਰਹਿਣੀ ਰਹਿਣੀ ਹੈ ਭਾਈ ਪਰ ਇੱਕ ਦਬਦਬਾ ਇੱਕ ਡਰ ਹੈ ਉਹ ਨਹੀਂ ਤੈਲ ਨਾ ਪਵੇ ਦਿਮਾਗ ਦੇ ਉੱਤੇ ਸਾਡੀ ਤੇ ਵਿਦੇਸ਼ਾਂ ਦੇ ਵਿੱਚ ਲੋਕਾਂ ਦੇ ਵਿੱਚ ਪੜ੍ਹਾਈ ਵਿੱਚ ਇਹ ਫਰਕ ਹੈ ਮੈਂ ਤੁਹਾਨੂੰ ਉੱਥੋਂ ਦੀ ਐਗਜ਼ੈਂਪਲ ਦੇ ਕੇ ਤਾਂ ਸਮਝਾਇਆ ਜਿੱਦਣ ਗੁਰੂ ਨਾਨਕ ਦੀ ਗੱਲ ਆਉਂਦੀ ਹੈ ਤੇ ਬਾਬਾ ਜੀ ਨੂੰ ਪੁੱਛਿਆ ਜਾਂਦਾ ਮਹਾਰਾਜ ਤੁਸੀਂ ਦੱਸੋ ਕੌਣ ਹੋ ਕਹਿੰਦੇ ਮੈਂ ਮੂਰਖ ਕੀ ਕੇਤਕ ਬਾਤ ਕਿਉਂ ਕਹਿੰਦੇ ਆ ਭਲਾ ਐ ਕਿਤੇ ਤੇਰੇ ਤੇ ਦਹਿਲ ਨਾ ਪੈ ਜੇ ਮੇਰਾ ਪਰਸਨੈਲਿਟੀ ਇੰਪ੍ਰੈਸ਼ਨ ਨਾ ਪੈ ਜੇ ਕਿਤੇ ਤੇਰੇ ਤੇ ਦਹਿਲ ਨਾ ਪੈ ਜੇ ਕਿਤੇ ਤੈਨੂੰ ਐ ਨਾ ਲੱਗੇ ਮੈਂ ਬੜਾ ਖਾਸ ਤੈਨੂੰ ਐ ਨਾ ਲੱਗੇ ਕਬੀਰ ਜੀ ਨੂੰ ਸੁਣ ਲਓ ਯਾਰ ਉਹ ਤੇ ਕਹਿੰਦੇ ਕਬੀਰ ਕੁੱਕਰ ਰਾਮ ਨੂੰ ਮੈਂ ਤੇ ਕੁੱਤਾਂ ਇੰਨਾ ਆਪਣੇ ਆਪ ਨੂੰ ਥੱਲੇ ਕਹਿ ਕੇ ਗੁਰੂ ਅਰਜਨ ਦੇਵ ਜੀ ਕਹਿੰਦੇ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀਤੋ ਹੀ ਐਡਾ ਵਿਦਵਾਨ ਹੈ ਭਾਈ ਗੁਰਦਾਸ ਹੋ ਅਪਰਾਧੀ ਗੁਨਾਹਗਾਰ ਹੋ ਬੇਮੁਖ ਮੰਦਾ ਚੋਰ ਯਾਰ ਜਵਾਰ ਹੋ ਪਰ ਘਰ ਜੋ ਹੰਦਾ ਨਿੰਦਕ ਦੁਸ਼ਟ ਹਰਾਮ ਖੋਰ ਠੱਗ ਦੇਸ਼ ਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਅਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨਾ ਰਖੰਦਾ ਲੈ ਸਾਰਾ ਕੁਛ ਹੀ ਆਪਣੇ ਆਪ ਨੂੰ ਕਹੀ ਜਾਂਦਾ ਸਿਮਰ ਮਰੀਦਾ ਢਾਡੀਆ ਸਤਿਗੁਰ ਬਖਸ਼ਰਦਾ ਇੰਨਾ ਕੁਛ ਕਿਉਂ ਕਹਿੰਦੇ ਐ ਵੀ ਕਿਤੇ ਤੇਰੇ ਦਿਮਾਗ ਤੇ ਐ ਨਾ ਬਹਿ ਜੇ ਕਿਤੇ ਵੀ ਯਾਰ ਇਹ ਬੜਾ ਮਹਾਨ ਹੈ ਸਾਰਿਆਂ ਦੀ ਬਾਣੀ ਪੜ੍ਹ ਲੈ ਤੂੰ ਨੌਵੇਂ ਪਾਤਸ਼ਾਹ ਨੂੰ ਪੜ੍ਹ ਲੈ ਕਬੀਰ ਜੀ ਨੂੰ ਪੜ੍ਹ ਲੈ ਬਾਬੇ ਰਵਿਦਾਸ ਨੂੰ ਪੜ੍ਹ ਕੇ ਵੇਖ ਲੈ ਜਿਹਨੂੰ ਦਸ ਨਾਮਦੇਵ ਜੀ ਦੀ ਗੱਲ ਕਰ ਲੈ ਭਗਤ ਪੀਪਾ ਸਾਹਿਬ ਬੈਠੇ ਇੱਥੇ ਕਿਹੜੇ ਦੀ ਗੱਲ ਕਰਨੀ ਹੈ ਕਰਕੇ ਵੇਖ ਲਾ ਇਹ ਤੇ ਸਾਡੇ ਵਾਲੇ ਹੀ ਆ ਮੂਰਖ ਕੀ ਆਮ ਬੰਦਾ ਕੀ ਇੱਥੇ ਤੇ ਅਗਲਾ ਕਹਿੰਦਾ ਜਿੰਨੀਆਂ ਜ਼ਿਆਦਾ ਡਿਗਰੀਆਂ ਲਾਵਾਂਗੇ ਓਨਾ ਹੀ ਡਰੂ ਅੱਛਾ ਹੋਏ ਇਹ 108 ਹੈ ਓਏ ਇਹ 111 ਹੋਏ ਇਹ 1008 ਹੈ ਅੱਗੇ ਲਾਣਾ ਹੀ ਹੈ ਵੱਡੇ ਵੱਡੀਆਂ ਵੱਡੀਆਂ ਡਿਗਰੀਆਂ ਦਾ ਮਤਲਬ ਹੀ ਇਹ ਹੈ ਦਹਿਲ ਜਾ ਪੈ ਜੇ ਤੇਰੇ ਦਿਮਾਗ ਤੇਰੇ ਤੇ ਦਬਦਬਾ ਬਣ ਜੇ ਪਰ ਵੇਖੋ ਪਾਤਸ਼ਾਹਾਂ ਦੇ ਜੀਵਨ ਵੱਲ ਉਹ ਕਹਿੰਦੇ ਯਾਰ ਤੁਸੀਂ ਆਪਾਂ ਇੱਕੋ ਜਿਹੇ ਆ ਤਾਂ ਜੋ ਤੈਨੂੰ ਤਾਂ ਕਰ ਸਕਣ ਤੈਨੂੰ ਉੱਚਾ ਕਰ ਸਕਣ ਤੈਨੂੰ ਵੱਡਾ ਕਰ ਸਕਣ ਇਸੇ ਕਰਕੇ ਜਦੋਂ ਮੈਂ ਹੁਣ ਕਹਿੰਦਾ ਹੁੰਦਾ ਤੁਹਾਨੂੰ ਕਿੰਨੀ ਵਾਰ ਮੈਂ ਗੱਲ ਕਰਦਾ ਜਦੋਂ ਅਸੀਂ ਕਹਿੰਦੇ ਗੁਣ ਗਾਵਾਂ ਦਿਨ ਰਾਤ ਤੇ ਦਿਨ ਰਾਤ ਗੁਣ ਗਾਵਾਂ ਦੀ ਗੱਲ ਜਦੋਂ ਸਾਡੇ ਵਰਗਿਆਂ ਨੇ ਕਹਿਣੀ ਹੈ ਦਿਨ ਰਾਤ ਮੈਂ ਤੇਰੀ ਸਿਫਤ ਕਰਾਂ ਦਿਨ ਰਾਤ ਮੈਂ ਤੇਰੇ ਗੁਣ ਗਾਵਾਂ ਤੇ ਤੁਹਾਡੇ ਦਿਮਾਗ ਵਿੱਚ ਤੇ ਇਹੀ ਆਉਣਾ ਵੀ ਗੁਣ ਤੇ ਇਹ ਗਾਉਂਦੇ ਆ ਟੱਲੀਆਂ ਢੋਲਕੀਆਂ ਵਾਜੇ ਲੈ ਕੇ ਤੁਸੀਂ ਤੇ ਪਾਪੀਆਂ ਚ ਆਉਣਾ ਵੀ ਅਸੀਂ ਤੇ ਆਮ ਲੋਕ ਹਾਂ ਅਸੀਂ ਤੇ ਗੁਣ ਗਾਉਂਦੇ ਨੀ ਪਰ ਭਰਾਵੋ ਭੈਣੋ ਇਹ ਜਿਹੜਾ ਹੈ ਨਾ ਗੁਣ ਗਾਉਣਾ ਗੁਣ ਗਾਵਾਂ ਗੁਣ ਗਾਈਏ ਇਹ ਗੁਣ ਕਿੱਦਾਂ ਗਾਉਣਾ ਹੈ ਬਾਣੀ ਚ ਆਪਾਂ ਜਦੋਂ ਪੜ੍ਹਦੇ ਹਾਂ ਵੀ ਗੁਣ ਗਾਵਾਂ ਦਿਨ ਰਾਤ ਨਾਨਕ ਜਾਓ ਇਹੋ ਦਿਨ ਰਾਤ ਗੁਣ ਗਾਈਏ ਹੁਣ ਦਿਨ ਰਾਤ ਟੱਲੀਆਂ ਲੈ ਕੇ ਬੈਠੇ ਰਹੀਏ ਸਵੇਰੇ ਸ਼ਾਮ ਦਿਨ ਰਾਤ ਤੇ ਫਿਰ ਸਾਡੇ ਵਰਗੇ ਗਾਉਂਦੇ ਆ ਤੇ ਸਾਡੇ ਵਰਗਿਆਂ ਨੇ ਅਰਥੇ ਦਾ ਇਹੀ ਸਮਝਾਉਣਾ ਹੈ ਭਾਈ ਐ ਗੁਣ ਗਾਇਆ ਕਰੋ ਜਿਹਦੇ ਕੋਲ ਟਾਈਮ ਹੋਵੇ ਗੁਣ ਗਾਇਆ ਕਰੋ ਆਹੀ ਗੁਣ ਗਾਉਣਾ ਹੈ ਅਗਲਾ ਕਹਿੰਦਾ ਮੇਰੇ ਕੋਲ ਤੇ ਟਾਈਮ ਹੈ ਨਹੀਂ ਫਿਰ ਕੀ ਕਰੀਏ ਚਲੋ ਆ ਗੁਣ ਗਾਉਣ ਵਾਲਿਆਂ ਦੇ ਚਰਨ ਪਵਾ ਲਓ ਨਾਲੇ ਖੇਸ ਦੇ ਦਾਂਗੇ ਨਾਲ ਦੇ ਦਾਂਗੇ 500 ਰੁਪਈਆ ਸਾਡੇ ਕੋਲ ਤੇ ਗੁਣ ਗਾਏ ਨਹੀਂ ਜਾਂਦੇ ਇਹੀ ਕਰਨਾ ਅਗਲੇ ਨੇ ਕਿਉਂਕਿ ਅਗਲੇ ਨੇ ਦੱਸਣਾ ਹੀ ਉਹ ਹੈ ਸਿੰਘੋ ਇਹਨਾਂ ਲੋਕਾਂ ਨੇ ਗੇਮ ਹੀ ਉਹ ਦੱਸਣੀ ਹੈ ਜਿਹਦੇ ਵਿੱਚ ਜਿੱਤਦੇ ਵੀ ਇਹ ਆਪ ਹੀ ਨੇ ਇਹਨਾਂ ਨੇ ਗੇਮ ਉਹ ਪਾਉਣੀ ਹੈ ਖੇਡ ਉਹ ਖੇਡਣੀ ਹੈ ਭਲਵਾਨ ਕੀ ਕਹਿੰਦਾ ਕ੍ਰਿਕਟ ਖੇਡਣੀ ਹੈ ਭਲਵਾਨ ਕੀ ਕਹੂ ਭਲਾ ਕੀ ਖੇਡਣਾ ਉਹਨੇ ਕੀ ਕਹਿਣਾ ਘੁਲਣਾ ਕਿਉਂਕਿ ਉਹ ਘੁਲਣ ਦਾ ਹੀ ਤਜਰਬਾ ਕਬੱਡੀ ਵਾਲਾ ਕੀ ਕਹੂ ਬਾਸਕਿਟਬਾਲ ਖੇਲਣੀ ਹੈ ਉਹ ਕੀ ਕਹੂ ਕਬੱਡੀ ਜਿਹਨੂੰ ਆਉਂਦੀ ਹੈ ਉਹ ਕਬੱਡੀ ਦੇ ਮਾਹਰ ਨੇ ਕਹਿਣਾ ਕਬੱਡੀ ਆ ਜਾ ਫਿਰ ਇੱਧਰ ਜਿਹੜੀ ਚੀਜ਼ ਚ ਜਿਹੜਾ ਮਾਹਰ ਹੁੰਦਾ ਹੈ ਅਗਲਾ ਖੇਡ ਹੀ ਉਹ ਖੇਡਦਾ ਹੈ ਤੇ ਅੱਜ ਤੱਕ ਸਾਡੇ ਵਰਗੇ ਸਾਧਾਂ ਨੇ ਖੇਡ ਉਹ ਖੇਡੀ ਹੈ ਜਿਹਦੇ ਚ ਮਾਰ ਇਹ ਆਪ ਨੇ ਇਹਨਾਂ ਨੂੰ ਪਤਾ ਹੈ ਜਦੋਂ ਗੁਣ ਗਾਉਣ ਦੀ ਗੱਲ ਕਰਾਂਗੇ ਇਹ ਲੋਕ ਤੇ ਗਾਉਂਦੇ ਨਹੀਂ ਗਾਉਂਦੇ ਤੇ ਅਸੀਂ ਵੀ ਹਾਂ ਫਿਰ ਸਵੇਰੇ ਸ਼ਾਮ ਪਰ ਜਿੱਦਣ ਤੁਹਾਨੂੰ ਕੋਈ ਪੁੱਛਦਾ ਗੁਣ ਗਾਉਣਾ ਕੀ ਹੈ ਤੇ ਤੁਸੀਂ ਜਵਾਬ ਦੇਣਾ ਹੈ ਬਾਣੀ ਚਾਹੁੰਦਾ ਗਾਵਨ ਤੁਧਨੋ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦੁਆਰ ਭਾਈ ਬਾਣੀ ਦੇ ਵਿੱਚ ਲਿਖਿਆ ਪਵਨ ਵੀ ਗਾਉਂਦੀ ਹੈ ਹਵਾ ਗਾਉਂਦੀ ਪਾਣੀ ਗਾਉਂਦਾ ਹੈ ਬੈਸੰਤਰ ਕਹਿੰਦੇ ਅੱਗ ਨੂੰ ਅੱਗ ਗਾਉਂਦੀ ਹੈ ਅੱਗ ਗਾਉਂਦੀ ਹੈ ਪਾਣੀ ਗਾਉਂਦਾ ਹੈ ਹਵਾ ਗਾਉਂਦੀ ਹੈ ਹਵਾ ਕਿਹੜੀਆਂ ਵਾਜੇ ਢੋਲਕੀਆਂ ਲੈ ਕੇ ਗਾਉਂਦੀ ਹੈ ਪਾਣੀ ਕਿਹੜੇ ਚਿਮਟੇ ਲੈ ਕੇ ਗਾਉਂਦਾ ਹੈ ਅੱਗ ਕਿਵੇਂ ਗਾਉਂਦੀ ਹੈ ਦਿਨ ਰਾਤ ਗੁਣ ਗਾਉਣ ਦਾ ਅਰਥ ਕੀ ਹੈ ਚੰਗੀ ਤਰ੍ਹਾਂ ਸਮਝ ਲਓ ਅੱਗ ਸਦੀਆਂ ਤੋਂ ਸਾੜਦੀ ਆਈ ਹੈ ਅੱਜ ਸਾੜ ਰਹੀ ਹੈ ਤੇ ਸਦੀਆਂ ਤੱਕ ਸਾੜਦੀ ਇੱਥੇ ਬਾਲਣਾ ਭਵਾਨੀਗੜ੍ਹ ਅੱਗ ਬਾਲਣਾ ਇੱਥੇ ਸਾੜੂ ਦਿੱਲੀ ਬਾਲਣੀ ਦਿੱਲੀ ਸਾੜੂ ਅਮਰੀਕਾ ਜਾ ਕੇ ਬਾਲਣੀ ਅਮਰੀਕਾ ਵੀ ਅੱਗ ਸਾੜੂ ਅੱਗ ਆਪਣਾ ਸੁਭਾਅ ਨਹੀਂ ਛੱਡਦੀ ਕੁਦਰਤੀ ਸੁਭਾਅ ਅੱਗ ਆਪਣੀ ਡਿਊਟੀ ਕਰਦੀ ਹੈ ਆਪਣਾ ਸੁਭਾਅ ਨਹੀਂ ਛੱਡਦੀ ਆਪਣੀ ਆਦਤ ਆਪਣਾ ਸੁਭਾਅ ਨਾ ਛੱਡਣਾ ਅੱਗ ਆਪਣੀ ਡਿਊਟੀ ਨੂੰ ਡਿਊਟੀ ਸਮਝਦੀ ਹੈ ਇਹ ਅੱਗ ਦਾ ਗਾਉਣਾ ਹੈ ਪਾਣੀ ਆਪਣਾ ਸੁਭਾਅ ਨਹੀਂ ਛੱਡਦਾ ਪਾਣੀ ਅੱਗ ਬੁਝਾ ਦਿੰਦਾ ਇਹ ਪਾਣੀ ਦਾ ਗਾਉਣਾ ਹੈ ਪਿਆਸ ਬੁਝਾਉਂਦਾ ਹੈ ਹਵਾ ਆਪਣਾ ਡਿਊਟੀ ਕਰਦੀ ਹੈ ਆਪਣੀ ਆਪਣੀ ਡਿਊਟੀ ਕਰਨੀ ਅੱਗ ਆਪਣੀ ਡਿਊਟੀ ਕਰਦੀ ਹੈ ਅੱਗ ਦਾ ਗਾਉਣਾ ਹੈ ਪਾਣੀ ਆਪਣੀ ਡਿਊਟੀ ਕਰਦਾ ਇਹ ਪਾਣੀ ਦਾ ਗਾਉਣਾ ਹੈ ਹਵਾ ਆਪਣੀ ਡਿਊਟੀ ਕਰਦੀ ਹਵਾ ਦਾ ਗਾਉਣਾ ਹੈ ਜਦੋਂ ਮੈਂ ਆਪਣੀ ਡਿਊਟੀ ਸਹੀ ਕਰਾਂਗਾ ਤੇ ਇਹ ਬੋਲ ਦਿਓ ਮੇਰਾ ਗਾਉਣਾ ਹੈ ਹੋ ਗਈ ਗੱਲ ਠੀਕ ਜਿਵੇਂ ਗਾਵਨ ਤੁਧਨੋ ਪਵਨ ਪਾਣੀ ਬੈ ਸੰਸਰ ਗਾਵੈ ਰਾਜਾ ਧਰਮ ਦੁਆਰੇ ਜਿਵੇਂ ਇਹ ਗਾਉਂਦੇ ਐ ਐ ਅਸੀਂ ਗਾਣਾ ਹੈ ਆ ਵਾਜੇ ਢੋਲਕੀਆਂ ਵਾਲਾ ਤੇ ਸਾਰੇ ਨਹੀਂ ਗਾ ਸਕਦੇ ਪਰ ਡਿਊਟੀਆਂ ਤੇ ਕਈਆਂ ਨੇ ਆਪਣੀ ਜ਼ਿੰਦਗੀ ਚ ਸਹੀ ਕੀਤੀਆਂ ਫਰਜ਼ ਨਿਭਾਏ ਨੀ ਘਰ ਬਣਾਇਆ ਨੀ ਪੁੱਤ ਵਿਆਹੇ ਨੀ ਧੀਆਂ ਵਿਆਹੀਆਂ ਨੀ ਸਾਰੀ ਜ਼ਿੰਦਗੀ ਕੰਮ ਕੀਤਾ ਨੀ ਜ਼ਿੰਮੇਵਾਰੀਆਂ ਨਿਭਾਈਆਂ ਨੀ ਇਹ ਕੀ ਹੁੰਦਾ ਗਾਉਣਾ ਤੇ ਜਿਹੜਾ ਬੰਦਾ ਆਪਣੇ ਜ਼ਿੰਮੇਵਾਰੀਆਂ ਤੋਂ ਭਗਾਉਂਦਾ ਹੈ ਉਹ ਗਾਉਣ ਤੋਂ ਭਗਾਉਂਦਾ ਹੈ ਤੇ ਜਿਹੜਾ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਉਹ ਗਾਉਂਦਾ ਫਰਜ਼ ਨਿਭਾਉਂਦਾ ਹੈ ਉਹ ਗਾਉਂਦਾ ਹਵਾ ਫਰਜ਼ ਨਿਭਾਉਂਦੀ ਹੈ ਹਵਾ ਗਾਉਂਦੀ ਹੈ ਅੱਗ ਫਰਜ਼ ਨਿਭਾਉਂਦੀ ਹੈ ਅੱਗ ਗਾਉਂਦੀ ਹੈ ਪਾਣੀ ਫਰਜ਼ ਨਿਭਾਉਂਦਾ ਹੈ ਪਾਣੀ ਗਾਉਂਦਾ ਹੈ ਬੰਦਾ ਫਰਜ਼ ਨਿਭਾਊ ਤੇ ਬੰਦਾ ਵੀ ਫਿਰ ਗਾਊ ਤੇ ਬੰਦਾ ਫਰਜ਼ਾਂ ਨਹੀਂ ਨਿਭਾਊ ਤੇ ਬੰਦਾ ਵੀ ਨਹੀਂ ਗਾਉਂਦਾ ਹੁਣ ਆਉਂਦੀ ਹੈ ਗੱਲ ਪਕੜ ਚੜ ਸਮਝ ਚ ਆਉਂਦੀ ਹੈ ਤੁਹਾਡੀਆਂ ਜ਼ਿੰਮੇਵਾਰੀਆਂ ਨਿਭਾਉਣਾ ਤੁਹਾਡਾ ਗਾਉਣਾ ਹੈ ਸਾਡੇ ਲੀਡਰਾਂ ਨੂੰ ਡੱਲੀਆਂ ਚਿਮਟੇ ਫੜਾ ਦਿੰਦੇ ਆ ਸਾਰਿਆਂ ਨੂੰ ਇੱਕ 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 ਨੂੰ ਗਾਉਣ ਲਾ ਲਓ ਵਾਜਾ ਫੜ ਕੇ ਵੱਡਾ ਜਿਹੜਾ ਲੀਡਰ ਸਾਰਿਆਂ ਤੋਂ ਛੋਟਿਆਂ ਸਾਰਿਆਂ ਨੂੰ ਡੱਲੀਆਂ ਢੋਲਕੀਆਂ ਫੜਾ ਦਿਓ ਤੇ ਆਪਾਂ ਕੀ ਕਹਾਂਗੇ ਵੀ ਬੜੇ ਗੁਣ ਗਾਉਂਦੇ ਸਵੇਰੇ ਸ਼ਾਮ ਹਰੇਕ ਜ਼ਿਲ੍ਹੇ ਚ ਗਾਣ ਹਲਕੇ ਚ ਗਾਣ ਜਾਣ ਵੀ ਅੱਜ ਭਵਾਨੀਗੜ੍ਹ ਗਾਉਂਦੇ ਆ ਕੱਲ ਨੂੰ ਪਟਿਆਲੇ ਗਾਉਂਦੇ ਆ ਆਪਾਂ ਕੀ ਕਹਾਂਗੇ ਬੜੇ ਗੁਣ ਗਾ ਰਹੇ ਆ ਇਹ ਗੁਣ ਗਾਉਣਾ ਫਿਰ ਤੇ ਸਾਰੀਆਂ ਸਰਕਾਰਾਂ ਨੂੰ ਗਾਉਣ ਲਾ ਦਿਓ ਬਾ ਲੱਗੇ ਪਏ ਨੇ ਗਾਉਣ ਇਹਨੂੰ ਗਾਉਣਾ ਕਹਿੰਦੇ ਆ ਭਾਈ ਆਪਣੀਆਂ ਆਪਣੀਆਂ ਤੂੰ ਕਹਿੰਦਾ ਛੱਡ ਤੂੰ ਟੱਲੀ ਪਰੇ ਕਰ ਤੂੰ ਜਿਹੜੇ ਜਿਹੜੀ ਕੁਰਸੀ ਤੇ ਬੈਠਾ ਉੱਥੇ ਬਹਿ ਕੇ ਕੰਮ ਕਰ ਤੇਰਾ ਇਹ ਗਾਉਣਾ ਤੇਰੀ ਡਿਊਟੀ ਕੀ ਹੈ ਨੌਕਰੀਆਂ ਦਾ ਪ੍ਰਬੰਧ ਕਰ। ਲੋਕੀ ਦੁਖੀ ਨੇ, ਜਿਹੜਾ ਕੰਮ ਕਰਨ ਵਾਲਾ। ਅਗਲਾ ਕਹਿੰਦਾ ਮੈਂ ਸਵੇਰੇ ਬਾਬਾ ਜੀ ਦੇ ਡੇਰੇ ਟੱਲੀਆਂ ਲੈ ਕੇ ਗਾਉਣ ਜਾਂਦਾ, ਮੈਂ ਤੇ ਆਸਾ ਦੀ ਵਾਰ ਚ ਹਾਜ਼ਰੀ ਭਰਦਾ, ਹੁਣ ਸੁਸਤੀ ਪਈ ਹੈ। ਕਹਿੰਦੇ ਨੀਂਦ ਆਉਂਦੀ ਹੈ, ਘੰਟਾ ਕੁ ਪੈ ਲੈਣ ਦਿਓ। ਲਾਈਨ ਲੱਗੀ ਪਈ ਹੈ ਬਿੱਲ ਭਰਨ ਵਾਲਿਆਂ ਦੀ, ਤੇਰੀ ਨੀਂਦ ਚੜੀ ਪਈ ਹੈ, ਤੇਰੀ 8 ਘੰਟੇ ਦੀ ਡਿਊਟੀ ਹੈ, 60,000 ਰੁਪਇਆ ਤਨਖਾਹ ਲੈਂਦਾ ਹੈ, ਬਹਿ ਕੇ ਬੰਦਿਆਂ ਵਾਂਗੂ ਕੰਮ ਕਰ। ਕਹਿੰਦਾ ਮੈਂ ਬਾਬਾ ਜੀ ਦੇ ਡੇਰੇ ਜਾਗਦਾ ਰਿਹਾ ਨਾ ਸਾਰੀ ਰਾਤ, ਹੁਣ ਮੈਨੂੰ ਨੀਂਦ ਆਉਂਦੀ ਹੈ। ਇਹ ਤੇਰਾ ਉਹ ਟੱਲੀਆਂ ਲੈ ਕੇ ਗਾਉਣਾ ਨਹੀਂ, ਇੱਥੇ 8 ਘੰਟੇ ਬਹਿ ਕੇ ਬੰਦਿਆਂ ਵਾਂਗੂ ਕੰਮ ਕਰ, ਇਹ ਤੇਰਾ ਗਾਉਣਾ। ਸਮਝਦੇ ਹੋ, ਆ ਤੇਰਾ ਗਾਉਣਾ ਹੈ। ਅੱਛਾ ਹੁਣ ਇੱਕ ਗੱਲ ਸੋਚੋ, ਜਿੰਨੇ ਮਹਿਕਮੇ, ਜਿੰਨੇ ਆਫੀਸਰ, ਜਿੰਨੇ ਬੰਦੇ ਹੈ, ਆਪਣੀਆਂ ਸਾਰੇ ਗਾਉਣ ਲੱਗ ਜਾਣ ਜਿਹੜਾ ਗਾਉਣ ਬਾਬੇ ਨੇ ਦੱਸਿਆ, ਜਿੱਦਾਂ ਸਾਰੇ ਡਿਊਟੀ ਆਪਣੀ ਕਰਨ ਲੱਗ ਜਾਣ। ਦੱਸੋ ਜਦੋਂ ਜਾਓ ਅਗਲਾ ਬੈਠਾ ਹੀ ਮਿਲੇ, ਜਦੋਂ ਜਾਓ ਬੰਦੇ ਕੰਮ ਕਰਨ, ਜਿਹਦੀ ਦਿਨੇ ਡਿਊਟੀ ਵਧੀਆ ਕਰੇ, ਰਾਤ ਡਿਊਟੀ ਆ, ਰਾਤ ਡਿਊਟੀ ਵਧੀਆ ਕਰੇ, ਤੇ ਦੱਸੋ ਇੰਡੀਆ ਅਮਰੀਕਾ ਬਣੂਗੇ ਨਹੀਂ ਬਣੂ। ਸਾਰੇ ਟੀਚਰ ਵਧੀਆ ਪੜ੍ਹਾਉਣ, ਸਰਕਾਰੀ ਸਕੂਲਾਂ ਦੇ ਵਿੱਚ ਵੀ ਪ੍ਰੋਪਰ ਪੜ੍ਹਾਈ ਹੋ ਜਾਏ, ਪ੍ਰਾਈਵੇਟ ਸਕੂਲਾਂ ਚ ਪੜ੍ਹਾਉਣੇ ਪੈਣਗੇ ਨਿਆਣੇ। ਫੀਸ ਕਿੰਨੀ ਹੈ? 10 ਰੁਪਈਏ। ਸਰਕਾਰੀ ਸਕੂਲ ਦਾ ਵਿੱਚ ਦਾਖਲਾ 10 ਰੁਪਈਏ ਤੇ ਪ੍ਰਾਈਵੇਟ ਸਕੂਲ ਵਿੱਚ 50,000। ਤੇ ਜੇ ਸਾਰੇ ਟੀਚਰ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ, ਅਸਲੀ ਗੁਣ ਗਾਉਣ, ਅਸਲੀ ਅਗਲਾ ਟੀਚਰ ਕਈ ਵੇਖੇ ਹੈ ਸਕੂਲਾਂ ਦੇ ਵਿੱਚ ਮਾਲਾ ਚੱਕੀ ਫਿਰਦੇ, ਕਹਿੰਦੇ ਬਾਬਾ ਜੀ ਨੇ ਮਾਲਾ ਫੇਰਨ ਦੀ ਡਿਊਟੀ ਲਾਈ ਹੈ ਵੀ ਇੰਨੇ ਪਾਠ ਕਰੀ। ਉਹ ਮੂੰਹ ਹਿਲਾਈ ਜਾਂਦਾ, ਕਹਿੰਦਾ ਕੀ ਕਰਦਾ? ਕਹਿੰਦਾ ਪਾਠ ਕਰਦਾ। ਵੀ ਮਰ ਜਾ ਤੂੰ, ਪਾਠ ਪੜ੍ਹਾ ਲੈ ਜਿਹੜਾ ਬੱਚਿਆਂ ਨੂੰ ਪੜ੍ਹਾਉਣਾ। ਤੂੰ ਬਾਬੇ ਦੇ ਮਗਰ ਲੱਗਿਆ ਫਿਰਦਾ, ਜਿਹੜਾ 60,000 ਲਿਆ ਉਹ ਕੰਮ ਕਰ, ਸਾਨੂੰ ਡਿਊਟੀ ਕਿਹਾ ਸਾਹਿਬ ਨੇ ਫਰਜ਼ ਕਿਹਾ। ਖੱਤਰੀਆਂ ਦੀ ਡਿਊਟੀ ਸੀ ਹਥਿਆਰ ਚੱਕ ਕੇ ਉਹਨਾਂ ਵੇਲਿਆਂ ਵਿੱਚ ਡਿਕਟੇਟਰਸ਼ਿਪ ਦੇ ਵਿੱਚ ਮੁਕਾਬਲਾ ਕਰਨਾ, ਦੁਸ਼ਮਣ ਨਾਲ ਮੁਕਾਬਲਾ ਕਰਨਾ। ਉਹ ਕਹਿੰਦੇ ਇਹ ਆਪਣੀਆਂ ਡਿਊਟੀਆਂ ਛੱਡ ਗਏ। ਗੁਰੂ ਨਾਨਕ ਨੇ ਖੱਤਰੀਆਂ ਦੇ ਫਰਜ਼ ਛੱਡਤੇ ਸੀ, ਖੱਤਰੀਆਂ ਨੇ ਕੀ ਛੱਡੇ? ਗੱਜ ਕੇ ਦੱਸੋ, ਫਰਜ਼। ਤੇ ਗੁਰੂ ਨਾਨਕ ਨੇ ਕਿਹਾ ਜਿਹੜਾ ਫਰਜ਼ ਛੱਡ ਗਿਆ ਧਰਮ ਛੱਡ ਗਿਆ, ਜਿਹੜਾ ਫਰਜ਼ ਛੱਡ ਗਿਆ। ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਹੀ, ਗੁਰੂ ਨਾਨਕ ਦਾ ਸ਼ਬਦ ਹੈ। ਗੁਰੂ ਨਾਨਕ ਦੀਆਂ ਨਜ਼ਰਾਂ ਵਿੱਚ ਖੱਤਰੀਆਂ ਨੇ ਧਰਮ ਕਹਿੰਦੇ ਛੱਡਤਾ। ਕਿਉਂ? ਕਹਿੰਦੇ ਡਿਊਟੀ ਨਹੀਂ ਕਰਦੇ, ਆਪਣੀ ਫਰਜ਼ ਛੱਡਦੇ। ਮਹਾਰਾਜ ਵੇਖੋ ਤੇ ਸਹੀ, ਸਾਨੂੰ ਨੀ ਕਹਿਣਗੇ। ਮਹਾਰਾਜ ਵੇਖੋ ਜਨੇਊ ਪਾਇਆ ਇਹਦੇ, ਮਹਾਰਾਜ ਵੇਖੋ 5 ਨਮਾਜ਼ਾਂ ਪੜ੍ਹਦਾ ਹੈ। ਮਹਾਰਾਜ ਕਹਿੰਦੇ ਮੇਰੀਆਂ ਨਜ਼ਰਾਂ ਵਿੱਚ ਨਹੀਂ ਇਹ 5 ਨਮਾਜ਼ਾਂ ਪੜ੍ਹਨ ਵਾਲਾ ਮੁਸਲਮਾਨ ਚਾਹੇ ਹਿੰਦੂ। ਮਹਾਰਾਜ ਸਿੱਖ ਕੰਨੀ ਵੇਖ ਲੋ, ਏਦਾਂ ਘਾਤਰਾ ਪਾਈ ਫਿਰਦਾ ਹੈ, ਏਡੀ ਏਡੀ ਦਾੜੀ ਹੈ, 5 ਬਾਣੀਆਂ ਸਵੇਰੇ ਪੜ੍ਹ ਕੇ ਆਇਆ। ਮਹਾਰਾਜ ਨੇ ਕਹਿਣਾ ਨਾ, ਜੇ ਫਰਜ਼ ਨਹੀਂ ਨਿਭਾਉਂਦਾ ਤੇ ਮੇਰੀਆਂ ਨਜ਼ਰਾਂ ਚ ਇਹ ਧਰਮੀ ਨਹੀਂ ਹੋ ਸਕਦਾ, ਜ਼ਿੰਮੇਵਾਰੀ ਨਹੀਂ ਨਿਭਾਉਂਦਾ। ਮੈਂ ਤੇ ਧਰਮ ਫਰਜ਼ ਨੂੰ ਕਹਿੰਦਾ, ਮੇਰਾ ਧਰਮ ਫਰਜ਼ ਹੈ, ਜ਼ਿੰਮੇਵਾਰੀ ਹੈ। ਜ਼ਿੰਮੇਵਾਰੀਆਂ ਤੋਂ ਪਕੌੜੇ ਕਾਹਦੇ? ਦੱਸੋ ਸਿੰਘੋ, ਚੌਂਦ ਚੱਕ ਲੈਣ ਚਾਹੁੰਦਾ ਕਿਹੜਾ ਪਿਓ ਨਹੀਂ ਚਾਹੁੰਦਾ ਧਰਮੀ ਬਣੇ, ਮੇਰੇ ਬੱਚੇ ਫਰਜ਼ ਪਛਾਣਨ? ਹਰ ਪਿਓ ਚਾਹੁੰਦਾ ਮੇਰੇ ਬੱਚੇ ਫਰਜ਼ ਪਛਾਣਨ, ਹਰ ਮਾਂ ਚਾਹੁੰਦੀ ਹੈ ਮੇਰੇ ਬੱਚੇ ਫਰਜ਼ ਪਛਾਣਨ, ਤੇ ਇਹੀ ਸਾਡਾ ਬਾਬਾ ਚਾਹੁੰਦਾ, ਹਰ ਬੰਦਾ ਆਪਣਾ ਫਰਜ਼ ਪਛਾਣ, ਜ਼ਿੰਮੇਵਾਰੀ ਪਛਾਣ। ਤੇ ਜ਼ਿੰਮੇਵਾਰੀਆਂ ਜਿੱਥੇ ਨਿਭਾਈਆਂ ਨਹੀਂ ਜਾਂਦੀਆਂ ਉਹ ਘਰ ਨਰਕ ਹੈ, ਉਹ ਦੇਸ਼ ਨਰਕ ਹੋ ਗਏ। ਅੱਜ ਆ ਸਾਡਾ ਹਾਲ, ਸਾਡੀ ਬਦਹਾਲੀ ਦਾ ਹਾਲ ਇਹ ਹੋ ਗਿਆ, ਕਿਉਂਕਿ ਅਸੀਂ ਧਰਮ ਦੀ ਵਿਆਖਿਆ ਹੀ ਕੁਝ ਹੋਰ ਕਰ ਗਏ, ਵਿਆਖਿਆ ਹੋਰ ਕਰ ਗਏ। ਬਾਹਰੀ ਦੇਖੇ, ਜਿਹੜੀ ਬਾਹਰੀ ਰੂਪ ਹੈ ਜਿਹੜਾ, ਉਹਨੂੰ ਹੀ ਧਰਮ ਸਮਝ ਲਿਆ। ਠੀਕ ਹੈ, ਸਾਡੀ ਆਈਡੈਂਟੀ ਹੈ, ਸਾਡੀ ਆਈਡੈਂਟੀ ਹੈ, ਮੇਰੀ ਆਈਡੈਂਟੀ ਹੈ, ਸਾਡਾ ਪਾਸਪੋਰਟ ਇੰਡੀਅਨ ਹੈ। ਜਿੱਦਣ ਮੈਨੂੰ ਲਿਖਣਾ ਪੈਂਦਾ ਵੀ ਕਿੱਥੇ ਦੇ ਸਿਟੀ ਜਾਂਦਾ, ਤੇ ਮੈਨੂੰ ਲਿਖਣਾ ਪੈਂਦਾ ਇੰਡੀਅਨ, ਜੰਮੇ ਕਿੱਥੇ? ਇੰਡੀਆ ਵਿੱਚ। ਪਾਸਪੋਰਟ ਸਾਡਾ ਜਿਹੜਾ ਆ ਭਾਰਤ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਹੁੰਦਾ ਹੈ, ਉਹਦੇ ਤੇ ਭਾਰਤ ਸਰਕਾਰ ਦੀ ਮੋਹਰ ਲੱਗੀ ਹੈ। ਸਾਡੀ ਆਈਡੈਂਟੀ ਹੈ ਇੰਡੀਅਨ, ਸਾਡੀ ਆਪਣੀ ਕੋਈ ਕੰਟਰੀ ਨਹੀਂ। ਤੇ ਮੇਰਾ ਮਨ ਇਹ ਹੁੰਦਾ ਹੈ ਵੀ ਘੱਟ ਤੋਂ ਘੱਟ ਅਸੀਂ ਆਪਣੀ ਆਈਡੈਂਟੀ ਸਾਂਭ ਕੇ ਰੱਖੀਏ। ਪਾਸਪੋਰਟ ਇੰਡੀਅਨ ਹੈ, ਉਹਦੇ ਉੱਤੇ ਹਿੰਦੀ ਲਿਖੀ ਹੈ, ਇੰਗਲਿਸ਼ ਲਿਖੀ ਹੈ, ਹੋਰ ਨਹੀਂ ਕੁਝ। ਅਸੀਂ ਘੱਟ ਤੋਂ ਘੱਟ ਆਪਣੀ ਫੋਟੋ ਉਹ ਤੇ ਪੱਗ ਵਾਲੀ ਲਈ ਦਸਤਾਰ ਵਾਲੀ ਲਈ ਸਾਡੀ ਘੱਟ ਤੋਂ ਘੱਟ ਆਈਡੈਂਟੀ ਰਵੇ ਪਰ ਜੇ ਕਹਿੰਦੇ ਹੋ ਧਰਮ ਧਰਮ ਫਰਜ਼ਾਂ ਨੂੰ ਹੀ ਸਮਝਣਾ ਪੈਣਾ ਆਖੋ ਸਤਨਾਮ ਜ਼ਿੰਮੇਵਾਰੀਆਂ ਨੂੰ ਧਰਮ ਸਮਝਣਾ ਪੈਣਾ ਫਿਰ ਵੇਖੋ ਜਿਹੜਾ ਦਿਨ ਰਾਤ ਫਰਜ਼ ਨਿਭਾ ਰਿਹਾ ਦਿਨ ਰਾਤ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਉਹ ਅਸਲ ਵਿੱਚ ਬਾਬੇ ਦੇ ਗੁਣ ਗਾ ਰਿਹਾ ਰੱਬ ਦੇ ਗੁਣ ਉਹ ਗਾ ਰਿਹਾ ਜਿਹੜਾ ਜ਼ਿੰਮੇਵਾਰੀ ਨਿਭਾ ਰਿਹਾ ਫਰਜ਼ ਨਿਭਾ ਰਿਹਾ ਜਿਵੇਂ ਆਪਾਂ ਪੜ੍ਹਦੇ ਹਾਂ ਗੁਣ ਗਾਵਾਂ ਲਓ ਇੱਕ ਵਾਰ ਪੜੋ
ਵਿਸਰ ਨਾਹੀ ਦਾਤਾ ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾਰ ਵਿਸਰ ਨਾਹੀ ਦਾਤਾ ਵਿਸਰ ਨਾਹੀ ਦਾਤਾ ਵਿਸਰ ਨਾਹੀ ਦਾਤਾ ਵਿਸਰ ਨਾਹੀ ਦਾਤਾ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਆਪਣਾ ਨਾਮ ਦੇ ਹੋ ਜੀ ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ ਗੁਣ ਗਾਵਾ ਦਿਨ ਰਾਤ ਗੁਣ ਗਾਵਾ ਨਾਨਕ ਚਾਓ ਹੋ ਨਾਨਕ ਚਾਓ ਹੋ ਨਾਨਕ ਚਾਓ ਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਹੋ ਜੀ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਹੋ ਜੀ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਵੜੋ ਵਿਸਰਨਾ
ਰੱਜ ਕੇ ਮੈਂ ਚਾਹੁੰਦਾ ਮੈਂ ਗਿਆਨਵਾਨ ਹੋ ਕੇ ਜ਼ਿੰਦਗੀ ਜਿਉਵਾਂ ਗਿਆਨ ਨਾਲ ਜੁੜੇ ਰਹੀਏ ਨਾਮ ਮਤਲਬ ਗਿਆਨ ਸਮਝ ਅਕਲ ਗਿਆਨ ਲੈ ਕੇ ਜ਼ਿੰਦਗੀ ਜਿਉਈਏ ਇਹੀ ਸਾਡਾ ਦਿਨ ਰਾਤ ਗੁਣ ਗਾਉਣਾ ਇਹੋ ਹੀ ਹੈ ਤੇ ਭਰਾਵੋ ਅਸਲ ਵਿੱਚ ਭੈਣੋ ਮੇਰੀਓ ਸਿਫਤ ਤਾਂ ਅਸਲ ਵਿੱਚ ਸਿਫਤ ਇਹ ਹੈ ਵੇਖੋ ਕੋਈ ਗੱਡੀ ਸਹੀ ਚੱਲੇ ਸਹੀ ਤੇ ਜਿਹਨੇ ਬਣਾਈ ਉਸ ਮਾਲਕ ਦੀ ਸਿਫਤ ਫਿਰ ਆਪੇ ਹੀ ਹੋਊ ਸਹੀ ਚੱਲਦੀ ਅਸਲ ਵਿੱਚ ਸਿਫਤ ਹੈ ਇਹ ਹੈ ਹੁਣ ਇੱਕ ਮੈਂ ਕਹੀ ਜਾਵਾਂ ਮੇਰਾ ਗੁਰੂ ਬੜਾ ਮਹਾਨ ਹੈ ਮੇਰਾ ਗੁਰੂ ਬੜਾ ਮਹਾਨ ਹੈ ਮੇਰਾ ਗੁਰੂ ਬੜਾ ਮਹਾਨ ਹੈ ਦੂਜਾ ਕਹੀ ਜਾਂਦਾ ਮੇਰਾ ਗੁਰੂ ਬੜਾ ਮਹਾਨ ਹੈ ਤੀਜਾ ਕਹੀ ਜਾਂਦਾ ਮੇਰਾ ਗੁਰੂ ਬੜਾ ਮਹਾਨ ਹੈ ਸਾਡੀ ਪ੍ਰੈਕਟੀਕਲਿਟੀ ਸਾਡਾ ਵਿਹਾਰ ਏਦਾਂ ਹੋਣਾ ਚਾਹੀਦਾ ਏਦਾਂ ਦਾ ਵਿਹਾਰ ਹੋਣਾ ਚਾਹੀਦਾ ਸਾਨੂੰ ਨਾ ਕਹਿਣਾ ਪਵੇ ਅਗਲਾ ਕਵੇ ਉਹ ਸਿੱਖਿਆ ਕਿੱਥੋਂ ਹੈ ਤੇਰਾ ਗੁਰੂ ਬੜਾ ਮਹਾਨ ਹੈ ਜਿੱਥੋਂ ਸਿੱਖ ਰਿਹਾ ਜਿੱਥੋਂ ਤੂੰ ਸਮਝ ਰਿਹਾ ਅਸਲ ਵਡਿਆਈ ਰੱਬ ਦੀ ਜੇ ਕਰਨੀ ਚਾਹੁੰਦੇ ਆ ਤੇ ਏਦਾਂ ਦੇ ਬਣ ਕੇ ਵਿਖਾਈ ਅਗਲਾ ਕਵੇ ਕਿਆ ਕਿਆ ਇਹ ਰੱਬ ਦਾ ਬੰਦਾ ਵੇਖੋ ਇੰਨਾ ਵਧੀਆ ਇੰਨਾ ਚੰਗਾ ਬਸ ਜੇ ਹੁਣ ਆਹ ਨੁਕਤਾ ਮੈਂ ਖੋਲ ਕੇ ਨਾ ਦੱਸਾਂ ਆਹ ਗੱਲ ਜੇ ਨਾ ਪ੍ਰੋਪਰ ਸਮਝਾਈ ਜਾਵੇ ਜਿੰਨੀ ਆਪਾਂ ਗੱਲ ਅੱਧੇ ਘੰਟੇ ਚ ਕੀਤੀ ਹੈ ਮੈਂ ਅੱਧਾ ਘੰਟਾ ਗੱਲ ਸਿਫਤ ਉੱਤੇ ਦਿਨ ਰਾਤ ਗੁਣ ਗਾਉਣ ਉੱਤੇ ਲਾਇਆ, ਅੱਧਾ ਘੰਟਾ ਲਾਤਾ। ਮੈਂ ਤਾਂ ਗੱਲ ਲਾਈ ਹੈ ਵੀ ਜਦੋਂ ਮੈਂ ਸ਼ਬਦ ਪੜਿਆ ਸਿਫਤੀ ਗੰਢ ਪਵੈ ਦਰਬਾਰ, ਤੇ ਜੇ ਮੈਂ ਸਿਫਤ ਦੀ ਵਿਆਖਿਆ ਸਹੀ ਨਾ ਕੀਤੀ, ਗੁਣ ਗਾਉਣ ਦੀ ਵਿਆਖਿਆ ਸਹੀ ਨਾ ਕੀਤੀ, ਫਿਰ ਸਿਫਤ ਸਿਫਤ ਕੌਣ ਕਰਦੇ ਹੈ? ਫਿਰ ਸਾਡੇ ਵਰਗੇ ਲੋਕਾਂ ਦੇ ਸਿਰਾਂ ਤੇ ਬਹਿ ਜਾਂਦੇ ਆ ਵੀ ਅਸੀਂ ਤੇ ਦਿਨ ਰਾਤ ਸਿਫਤਾਂ ਕਰਦੇ ਹਾਂ, ਕਰੋ ਸਾਡੀ ਸੇਵਾ, ਖਵਾਓ ਸਾਨੂੰ ਰੋਟੀਆਂ, ਪਵਾਓ ਸਾਡੇ ਚਰਨ, ਅਸੀਂ ਲੋਕ ਸਿਫਤਾਂ ਕਰਨ ਵਾਲੇ ਆ। ਤਾਂ ਮੈਂ ਸਿਫਤ ਕਰਨ ਦੀ ਵਿਆਖਿਆ ਕੀਤੀ ਹੈ, ਤੇਰੀ ਜ਼ਿੰਮੇਵਾਰੀ ਨਿਭਾਉਣਾ ਹੀ ਰੱਬ ਦੀ ਸਿਫਤ ਕਰਨਾ ਹੈ। ਫਰਜ਼ ਨਿਭਾ, ਫਰਜ਼ ਨਿਭਾਏਗਾ ਸਿਫਤ ਕਰੇਗਾ, ਸਿਫਤ ਕਰੇਗਾ ਦਰਬਾਰ ਨਾਲ ਲਿੰਕ ਬਣੂਗਾ। ਹੁਣ ਸ਼ਬਦ ਸ਼ੁਰੂ ਤੋਂ ਪੜਿਓ, ਫਿਰ ਤੁਹਾਨੂੰ ਸਮਝ ਆਵੇ ਆ ਸਾਰੀ ਦੁਨੀਆ ਜਿਹੜੀ ਭੈੜੀ ਭੈੜੀ ਲੱਗਦੀ ਹੈ ਦਰਬਾਰ ਲੱਗਣ ਲੱਗ ਜਾਂਦੀ ਹੈ। ਦਰਬਾਰ ਕਿਵੇਂ ਲੱਗਦੀ ਹੈ ਇਹ ਨੁਕਤਾ ਤੁਹਾਡੇ ਸਾਡੇ ਸਾਰਿਆਂ ਦੇ ਸਮਝ ਚ ਆਊ। ਕਿਵੇਂ ਵੀਰੋ ਨੁਕਤਾ ਸਮਝਿਓ, ਜ਼ਿੰਮੇਵਾਰੀਆਂ ਨਿਭਾਉਣ ਵਾਲਾ ਮਿਸਤਰੀ ਹੈ, ਕੋਈ ਮਿਸਤਰੀ ਹੈ ਨਿਭਾਉਂਦਾ ਜ਼ਿੰਮੇਵਾਰੀਆਂ, ਕੋਠੀ ਬਣਾਉਂਦਾ ਹੈ, ਸਾਲ ਸਾਲ ਲੱਗੂ ਜੀ ਕਹਿੰਦਾ, ਬਚਨਾਂ ਦਾ ਪੱਕਾ ਹੈ, ਪੱਕਾ ਹੈ, ਅਸੂਲਾਂ ਦਾ ਪੱਕਾ ਹੈ। ਤੇ ਮੈਂ ਹਰ ਵਾਰੀ ਗੱਲ ਕੀਤੀ, ਬੇਅਸੂਲੇ ਬੰਦੇ ਵਿਸ਼ਵਾਸ ਪਾਤਰ ਨਹੀਂ ਹੁੰਦੇ, ਬੇਅਸੂਲੇ ਬੰਦੇ ਭਰੋਸੇਯੋਗ ਨਹੀਂ ਹੁੰਦੇ। ਕਿਸੇ ਮਿਸਤਰੀ ਨੇ ਅਸੂਲ ਬਣਾਏ ਹੈ, ਕਹਿੰਦੇ ਜ਼ਿੰਮੇਵਾਰੀ ਨਿਭਾਵਾਂਗੇ, ਫਰਜ਼ ਨਿਭਾਵਾਂਗੇ, ਆਪਣਾ ਕੰਮ ਸਹੀ ਕਰਾਂਗੇ, ਡਿਊਟੀ ਕਰਾਂਗੇ। ਸਾਲ ਗਿਆ ਸੀ ਤੇ 11 ਮਹੀਨਿਆਂ ਚ ਕੋਠੀ ਤਿਆਰ ਕਰਕੇ ਦੇਤੀ, ਜਿਹੜੀ ਲੱਕੜ ਕਿਹਾ ਸੀ ਉਹ ਲੱਕੜ ਲਾਈ, ਜਿੰਨਾ ਸਮਿੰਟ ਜਿਵੇਂ ਕਿਹਾ ਸੀ ਸਾਰਾ ਤਿਆਰ ਕਰਕੇ ਦਿੱਤਾ। ਅਸੂਲਾਂ ਦਾ ਪੱਕਾ ਹੈ, ਜ਼ਿੰਮੇਵਾਰੀ ਦਾ ਪੱਕਾ ਹੈ, ਤੇ ਬੰਦੇ ਨੇ ਕੋਠੀ ਬਣਾਈ। ਗਵਾਂਢੀ ਕਹਿੰਦਾ ਯਾਰ ਕੋਠੀ ਬਣਵਾਉਣੀ ਹੈ ਤੇ ਤੇਰੇ ਤੋਂ ਹੀ ਬਣਵਾਉਣੀ ਹੈ। ਅਗਲਾ ਕਹਿੰਦਾ ਮੇਰੇ ਕੋਲ ਤੇ ਟਾਈਮ ਨੀ, ਮੈਂ ਤੇ ਬਿਜੀ ਆ, ਮੈਂ ਤੇ ਸਮਾਣੇ ਕੰਮ ਫੜਿਆ। ਅਗਲਾ ਕਹਿੰਦਾ ਕੋਈ ਨੀ, ਸਾਲ ਠਹਿਰ ਕੇ ਮੈਂ ਮੁੰਡੇ ਦਾ ਵਿਆਹ ਕਰਨਾ। ਕਹਿੰਦਾ ਮੁੰਡੇ ਦਾ ਵਿਆਹ 2 ਸਾਲ ਲੇਟ ਕਰਨਾ ਮਨਜ਼ੂਰ, ਪਰ ਜੇ ਘਰ ਪਵਾਉਣਾ ਤੇ ਤੇਰੇ ਤੋਂ ਪਵਾਉਣਾ, ਕਿਉਂਕਿ ਕੰਮ ਜ਼ਿੰਮੇਵਾਰੀ ਨਾਲ ਕਰਦਾ ਹੈ। ਕਈ ਬੰਦੇ ਸੀਰੀ ਰਲੇ ਹੁੰਦੇ ਆ, ਛੱਡ ਕੇ ਚਲੇ ਜਾਣ। ਅਗਲਾ ਕਹਿੰਦਾ ਯਾਰ ਮੁੜ ਕੇ ਆ ਜਾ, ਜੋ ਮਰਜ਼ੀ ਆ, ਮੇਰਾ ਤੇਰੇ ਬਿਨਾਂ ਗੁਜ਼ਾਰਾ ਕੋਈ ਨੀ। ਕਿਉਂ ਭਲਾ? ਕਿਉਂਕਿ ਤੂੰ ਜ਼ਿੰਮੇਵਾਰ ਹੈ, ਤੂੰ ਗੁਣ ਗਾਉਣ ਵਾਲਾ ਬੰਦਾ, ਫਰਜ਼ ਨਿਭਾਉਣਾ, ਜ਼ਿੰਮੇਵਾਰੀ ਨਿਭਾਉਣਾ ਤੂੰ। ਹੁਣ ਜਿਹੜਾ ਬੰਦਾ ਇੰਨੀ ਡਿਮਾਂਡ ਹੈ ਜਿਸ ਬੰਦੇ ਦੀ, ਭਰਾਵੋ ਮੇਰਿਓ, ਜਿਹੜੇ ਬੰਦੇ ਦੀ ਸਾਰੇ ਪਾਸੇ ਡਿਮਾਂਡ ਹੈ, ਉਹਨੂੰ ਤੇ ਸਾਰੇ ਪਾਸੇ ਦਰਬਾਰ ਹੀ ਦਰਬਾਰ ਲੱਗਦਾ, ਉਹਦਾ ਮਰਨ ਮੁਰਨ ਨੂੰ ਜੀ ਨਹੀਂ ਕਰਦਾ। ਆ ਜਿਹੜੇ ਮਰਨ ਨੂੰ ਕਾਹਲੇ ਨੇ ਨਾ ਸਾਰੇ, ਮੈਨੂੰ ਦੁਨੀਆ ਨੀ ਚੰਗੀ ਲੱਗਦੀ, ਮੈਂ ਮਰਨਾ ਚਾਹੁੰਦਾ, ਇਹ ਸਾਰੇ ਉਹ ਹੈ ਜਿਨ੍ਹਾਂ ਦੀ ਡਿਮਾਂਡ ਨੀ ਰਹੀ, ਜ਼ੀਰੋ ਹੋ ਚੁੱਕੇ। ਤੇ ਜ਼ੀਰੋ ਕਿਉਂ ਹੋਏ ਹੈ? ਨਿਕੰਮੇ ਹੈ, ਨਿਕੰਮੇ ਹੈ, ਫਰਜ਼ ਨਿਭਾ ਨਹੀਂ ਸਕਦੇ। ਕੋਈ ਡਿਊਟੀ ਦੇ ਦਿਓ, ਡਿਊਟੀ ਕਰ ਨਹੀਂ ਸਕਦੇ, ਜ਼ਿੰਮੇਵਾਰੀ ਨੂੰ ਭਗੌੜੇ ਹੈ, ਕੰਮ ਕਰਨ ਨੂੰ ਜੀ ਨਹੀਂ ਕਰਦਾ, ਫਰਜ਼ਾਂ ਤੋਂ ਭਗੌੜੇ ਹੈ। ਇਹ ਸਵਾਹ ਦਰਬਾਰ ਨਾਲ ਲਿੰਕ ਬਣਾ ਲੈਣਗੇ, ਦਰਬਾਰ ਤੇ ਸਾਰੇ ਪਾਸੇ ਹੀ ਹੈ, ਜ਼ਿੰਮੇਵਾਰ ਹੋ ਜਾ, ਦਰਬਾਰ ਨਾਲ ਸੰਬੰਧ ਬਣਾ ਲੈ, ਸਿਫਤ ਨਾਲ ਬਣਦਾ ਸੰਬੰਧ, ਦਰਬਾਰ ਤੇ ਸਾਰੇ ਪਾਸੇ ਹੀ ਹੈ, ਤੈਨੂੰ ਤੇ ਐ ਲੱਗੂ ਨਜ਼ਾਰਾ ਹੀ ਬਣਾ ਰਿਹਾ। ਅੰਤਰ ਗੁਰ ਆਰਾਧਨਾ, ਅੰਤਰ ਗੁਰੂ ਦਾ ਗਿਆਨ ਚੇਤਾ ਕਰਦਾ ਰਹੇ, ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆਂ, ਸੱਚੇ ਗਿਆਨ ਵਿੱਚ ਰੰਗਿਆ ਜਾਈ, ਤੇ ਤੈਨੂੰ ਲੱਗੂ ਕਿ ਹਰ ਪਾਸੇ ਦਰਗਹਿ ਪਾਈਐ ਥਾਉ, ਮਰ ਕੇ ਨੀ ਜਿਉਂਦਿਆਂ ਥਾਂ ਦਰਗਾਹ ਵਿੱਚ, ਤੇ ਦਰਗਾਹ ਕਿਤੇ ਦੂਰ ਹੈ, ਵੱਖਰੀ ਹੈ ਕਿਤੇ, ਰੱਬ ਸਾਰੇ ਪਾਸੇ ਰਹਿੰਦਾ ਕਿ ਕਿਤੇ ਵੱਖਰਾ ਰਹਿੰਦਾ, ਬੋਲੋ ਗੱਜ ਕੇ। ਜੇ ਰੱਬ ਸਾਰੇ ਥਾਵਾਂ ਤੇ, ਦਰਗਾਹ ਵੀ ਸਾਰੇ ਥਾਵਾਂ ਤੇ ਹੋਈ, ਦਰਗਾਹ ਹਰ ਜਗ੍ਹਾ ਹੀ ਹੈ। ਜ਼ਿੰਮੇਵਾਰ ਫਰਜ਼ ਨਿਭਾਉਣ ਵਾਲੇ ਬੰਦਿਆਂ ਨੂੰ ਤੇ ਸਾਰੇ ਪਾਸੇ ਦਰਗਾਹ ਹੀ ਦਰਗਾਹ ਲੱਗਦੀ ਹੈ, ਤੇ ਨਿਕੰਮੇ ਬੰਦਿਆਂ ਨੂੰ ਅੱਜ ਵੀ ਨਰਕ ਹੈ, ਕੱਲ ਵੀ ਨਰਕ ਹੈ, ਪਰਸੋਂ ਵੀ ਨਰਕ ਹੈ, ਉਹਨਾਂ ਲਈ ਤੇ ਨਰਕ ਹੀ ਰਹਿਣਾ, ਉਹਨਾਂ ਦਾ ਨੀ ਜੀ ਲੱਗਣਾ, ਇੱਥੇ ਵੇਲਣਾ ਦਾ ਨੀ ਜੀ ਲੱਗਣਾ। ਜਿੰਨੇ ਬੰਦੇ ਵਿਹਲੇ ਬੈਠੇ ਆ, ਕਹਿੰਦੇ ਕੰਮ ਕੁੰਮ ਕੋਈ ਨੀ ਕਰਦੇ, ਲੋ ਕਰੋ ਮਹੀਨਾ ਕੰਮ, ਟਾਈਮ ਤੇ ਜਾਇਓ, ਟਾਈਮ ਤੇ ਵਾਪਸ ਆਇਓ। ਜੇ ਦਿਹਾੜੀ ਲੈਂਦਾ 300 ਤੇ 350 ਦਾ ਕੰਮ ਕਰੀ, ਵੇਖੀ ਜੀ ਲੱਗਣ ਲੱਗ ਜੂ, ਆਪੇ ਸਵਾਦ ਆਉਣ ਲੱਗ ਜੂ, ਕਦਰ ਪੈ ਜੂ, ਕਦਰ ਜਿਹੜੇ ਘਰ ਵਾਲੇ ਚੱਜ ਦੀ ਸੁੱਕੀ ਰੋਟੀ ਨਹੀਂ ਦਿੰਦੇ ਘਿਓ ਰੱਖ ਕੇ ਦੇਣਗੇ ਉੱਤੇ ਮੱਖਣ ਲੈ ਵੀ ਲਈ ਬੇਟਾ 2000 ਕਮਾ ਕੇ ਲਿਆਉਣਾ ਦੇਣਗੇ ਨੀ ਤੈਨੂੰ ਘਰ ਵਾਲੀ ਤੇਰੇ ਨਾਲ ਨੀ ਖੜੂ ਕਿਉਂਕਿ ਜ਼ਿੰਮੇਵਾਰ ਹੋ ਗਿਆ ਤੂੰ ਉਹ ਕਹਿੰਦੀ ਮੈਂ ਭੁੱਖ ਪਕਾ ਕੇ ਖਵਾਊ ਇਹ ਮੇਰੀ ਜ਼ਿੰਮੇਵਾਰੀ ਹੈ ਘਰ ਦੀ ਸਫਾਈ ਰੱਖੂ ਇਹ ਮੇਰੀ ਜ਼ਿੰਮੇਵਾਰੀ ਹੈ ਕੱਪੜਾ ਲੀੜਾ ਪ੍ਰੈਸ ਕਰਕੇ ਦਊ ਇਹ ਮੇਰੀ ਜ਼ਿੰਮੇਵਾਰੀ ਹੈ ਤੂੰ ਕਮਾ ਕੇ ਲਿਆ ਇਹ ਤੇਰੀ ਜ਼ਿੰਮੇਵਾਰੀ ਹੈ ਤੂੰ ਆਪਣੀ ਜ਼ਿੰਮੇਵਾਰੀ ਨਿਭਾ ਉਹ ਆਪਣੀ ਜ਼ਿੰਮੇਵਾਰੀ ਨਿਭਾਵੇ ਨਿਆਣੇ ਦੀ ਫੀਸ ਭਰ ਨਿਆਣਾ ਪੜ੍ਹਨ ਵਾਲੀ ਜ਼ਿੰਮੇਵਾਰੀ ਨਿਭਾਵੇ ਤੇ ਅੱਗੇ ਟੀਚਰ ਨੇ ਜਿਹੜੇ ਉਹ ਪੜ੍ਹਾਉਣ ਵਾਲੀ ਜ਼ਿੰਮੇਵਾਰੀ ਨਿਭਾਉਣ ਸੰਸਾਰ ਸੋਹਣਾ ਇੱਦਾਂ ਬਣਦਾ ਦੁਨੀਆ ਇੱਦਾਂ ਸੋਹਣੀ ਬਣੂ ਸਾਰਿਆਂ ਨੂੰ ਟੱਲੀਆਂ ਫੜਾ ਦਿਓ ਗੁਣ ਗਾਓ ਸਾਰੇ ਤੇ ਰਹੋ ਵਿਹਲੇ ਹੋ ਗਿਆ ਫਿਰ ਤੇ ਬੇੜਾ ਪਾਰ ਵਿਹਲੇ ਕਰ ਦਿਓ ਸਾਰਿਆਂ ਨੂੰ ਗੁਣ ਗਾਣ ਲਾ ਦਿਓ ਸਾਰਿਆਂ ਨੂੰ ਆ ਜਿੰਨੇ ਬਾਬੇ ਕਹਿੰਦੇ ਨਾ ਵੀ ਦਿਨ ਰਾਤ ਗੁਣ ਗਾਓ ਸਾਰਿਆਂ ਨੂੰ ਲਾਈ ਰੱਖੋ ਸਵੇਰੇ ਵੀ ਸ਼ਾਮ ਵੀ ਅੱਜ ਸ਼ਨੀਵਾਰ ਹੈ ਵਿਹਲੇ ਹੈ ਕਈ ਸ਼ਨੀਵਾਰ ਕਰਕੇ ਅੱਜ ਦੀਵਾਨ ਚ ਬੈਠੇ ਹੈ ਤੇ ਕੱਲ ਛੁੱਟੀ ਨਹੀਂ ਕਰਕੇ ਆਏ ਆਪਣੀ ਡਿਊਟੀ ਕੀਤੀ ਆਪਣਾ ਫਰਜ਼ ਕੀਤਾ ਜ਼ਿੰਮੇਵਾਰੀ ਤੇ ਕੰਮ ਕਰਦੇ ਹੋਣਗੇ ਆਪਣਾ ਆਪਣਾ ਕੰਮ ਕਰਨਾ ਜ਼ਰੂਰੀ ਹੈ ਆ ਦਰਬਾਰਾਂ ਚੋਂ ਇਹਨਾਂ ਸਤਸੰਗਾਂ ਚੋਂ ਆ ਕੇ ਇਹਨਾਂ ਨੁਕਤਿਆਂ ਨੂੰ ਸਿੱਖਣਾ ਹੈ ਸਿਫਤੀ ਜ਼ਿੰਮੇਵਾਰੀ ਨਿਭਾਣੀ ਸਿਫਤ ਕਰਨੀ ਹੈ ਅਸਲ ਚ ਤੇ ਗੰਢ ਪਊ ਤੇਰੀ ਦਰਬਾਰ ਨਾਲ ਕਿਵੇਂ ਕਿਵੇਂ ਕਿਹਦੀ ਕਿਹਦੀ ਕਿਵੇਂ ਕਿਵੇਂ ਗੰਢ ਪੈਂਦੀ ਹੈ ਵੇਖੋ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਹਾਂਜੀ
ਕਹਿ ਹਾਂ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ
ਇਹਦੇ ਕਹਿ ਦੇ ਵਿੱਚ ਕਹਿ ਦਾ ਹੁੰਦਾ ਨਾ ਭਾਂਡਾ ਤੇ ਲੋਹਾ ਇਹਦੇ ਵਿੱਚ ਕਹਿੰਦੇ ਟੁੱਟ ਜਾਏ ਜੇ ਇਹਦੇ ਵਿੱਚ ਲੋਹਾਰ ਫਿਰ ਗੰਢ ਟਾਂਕਾ ਲਾ ਦਿੰਦਾ ਲੋਹਾਰ ਗੰਢ ਪਾ ਦਿੰਦਾ ਕਾਹਦੇ ਨਾਲ ਗੰਢ ਪੈ ਜਾਂਦੀ ਇਹਨਾਂ ਦਾ ਨਾਤਾ ਟੁੱਟਿਆਂ ਦਾ ਟੁੱਟੇ ਹੋਏ ਲੋਹੇ ਦਾ ਦੁਬਾਰਾ ਨਾਤਾ ਜੁੜ ਜਾਂਦਾ ਗੰਢ ਪੈ ਜਾਂਦੀ ਹੈ ਕਾਹਦੇ ਨਾਲ ਅਗਨੀ ਅੱਗ ਨਾਲ ਲੋਹਾਰ ਅੱਗ ਨਾਲ ਗੰਢ ਪਾਉਂਦਾ ਇਹਨਾਂ ਦੀ ਇਹ ਤਰੀਕਾ ਹੈ ਗੰਢ ਪਾਉਣ ਦਾ ਅੱਗੇ
ਗੋਰੀ ਸੇਤੀ ਟੁੱਟੇ ਪਤਹਾਰ ਪੁੱਤੀ ਗੰਢ ਪਵੇ ਸੰਸਾਰ
ਸ਼ੁਰੂ ਤੋਂ ਦੁਬਾਰਾ ਸ਼ਬਦ ਪੜ
ਕਹਿ ਹਾਂ ਕੰਚਨ ਟੁੱਟੇ ਸਾਰ ਅਗਨੀ ਗੰਢ ਪਾਏ ਲੋਹਾਰ ਗੋਰੀ ਸੇਤੀ ਟੁੱਟੇ ਪਤਹਾਰ ਪੁੱਤੀ ਗੰਢ ਪਵੇ ਸੰਸਾਰ
ਗੋਰੀ ਕਹੀਏ ਘਰ ਵਾਲੀ ਪਤਾਰ ਕਹੀਏ ਉਹਦੇ ਪਤਾਰ ਤੇ ਸਮਝ ਪਤੀ ਪਤੀ ਪਤਨੀ ਗੋਰੀ ਸੇਤੀ ਟੁੱਟੇ ਪਤਾਰ ਪਤੀ ਪਤਨੀ ਦੀ ਆਪਸ ਵਿੱਚ ਜੇ ਟੁੱਟ ਜਾਏ ਫਿਰ ਕੀ ਹੁੰਦਾ ਕਹਿੰਦੇ ਉਹਨਾਂ ਦੇ ਘਰੇ ਬੱਚਾ ਹੋ ਜਾਏ ਲੜਦੇ ਹੋਣ ਝਗੜਦੇ ਹੋਣ ਤਲਾਕ ਲੈ ਲੈਣਾ ਐ ਕਰ ਦੇਣਾ ਐ ਕਰ ਦੇਣਾ ਤੇ ਜੇ ਨਿਆਣਾ ਹੋ ਜਾਏ ਤੇ ਫਿਰ ਕੀ ਹੁੰਦਾ ਰਿਸ਼ਤਾ ਟੁੱਟਦਾ ਟੁੱਟਦਾ ਫਿਰ ਜੁੜ ਜਾਂਦਾ ਕਹਿੰਦੇ ਬੱਚੇ ਕਰਕੇ ਇਕੱਠੇ ਹੀ ਰਹਿਣਾ ਹੁੰਦੇ ਨੇ ਰਿਸ਼ਤਾ ਟੁੱਟ ਰਿਹਾ ਹੁੰਦਾ ਪਰ ਬੱਚਾ ਹੋ ਗਿਆ ਹੁਣ ਕਹਿੰਦੇ ਬੱਚੇ ਦੇ ਮੂੰਹ ਕੰਨੀ ਵੇਖ ਕੇ ਪੁੱਤੀ ਦਾ ਅਰਥ ਹੈ ਬੱਚਾ ਪੁੱਤੀ ਦਾ ਅਰਥ ਮੁੰਡੇ ਨੀ ਬੱਚਾ ਬੱਚੇ ਵਿੱਚ ਧੀ ਵੀ ਹੋ ਸਕਦੀ ਹੈ ਤੇ ਪੁੱਤ ਵੀ ਹੋ ਸਕਦਾ ਧੀ ਵੀ ਹੋ ਸਕਦੀ ਹੈ ਪੁੱਤ ਵੀ ਹੋ ਸਕਦਾ ਰਿਸ਼ਤਾ ਟੁੱਟ ਰਿਹਾ ਹੋਵੇ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬੱਚਾ ਹੋ ਜਾਏ ਤੇ ਇਹਨਾਂ ਦਾ ਰਿਸ਼ਤੇ ਦੇ ਵਿੱਚ ਦੁਬਾਰਾ ਫਿਰ ਗੰਢ ਪੈ ਜਾਂਦਾ ਬੇੜਾ ਬਹਿ ਗਿਆ ਸਾਡੇ ਵਾਲੇ ਸਾਧਾਂ ਦਾ ਇਹ ਕਹਿਣਗੇ ਗੋਰੀ ਸੇਤੀ ਟੁੱਟੇ ਪੂਰੀ ਪੰਕਤੀ ਤੇ ਵੈਸੇ ਪੜ੍ਹਦੇ ਨੀ ਇੰਨੀ ਹੀ ਪੜ੍ਹਨਗੇ ਅਰਦਾਸੀਆ ਅਰਦਾਸ ਕਰੂ ਸੱਚੇ ਪਾਤਸ਼ਾਹ ਅਖੰਡ ਪਾਠ ਕਰਾਇਆ ਪਰਿਵਾਰ ਨੇ ਤੁਹਾਡਾ ਹੀ ਵਚਨ ਹੈ ਪੁੱਤੀ ਗੰਢ ਪਵੇ ਸੰਸਾਰ ਪੁੱਤਰਾਂ ਬਿਨਾਂ ਦੁਨੀਆ ਚ ਸੀਰ ਨੀ ਰਹਿੰਦਾ ਗੰਢ ਨੀ ਪੈਂਦੀ ਇਹਨਾਂ ਨੂੰ ਪੁੱਤਰ ਦੀ ਦਾਤ ਦੇ ਦਿਓ ਆਹ ਗੱਲਾਂ ਅਸੀਂ ਗੁਰਦੁਆਰਿਆਂ ਚ ਕਰਦੇ ਹਾਂ ਤੇ ਜਿੰਨੀਆਂ ਕੁੜੀਆਂ ਖੜੀਆਂ ਹੁੰਦੀਆਂ ਉਹਨਾਂ ਦੇ ਦਿਮਾਗ ਚ ਹੁੰਦਾ ਜਿਹੜੀ ਧੀ 12 ਸਾਲ ਦੀ ਖੜੀ ਹੈ ਮਾਪੇ ਪੁੱਤ ਲਈ ਅਰਦਾਸ ਕਰਾਉਂਦੇ ਹੈ ਉਹ ਖੜੀ ਕਹਿੰਦੀ ਹੈ ਮੈਂ ਤੇ ਜਿਹੋ ਜੀ ਹੋਈ ਜਿਹੋ ਜੀ ਨਾ ਹੋਈ ਮੇਰਾ ਤੇ ਕੋਈ ਫਾਇਦਾ ਹੀ ਨਾ ਹੋਇਆ ਐਡੀ ਕੁ ਬੱਚੀ ਨੂੰ ਕਹਿਣਗੇ ਮੰਗ ਬੇਟਾ ਪੁੱਤ ਤੂੰ ਤੂੰ ਵੀਰ ਮੰਗ ਤੂੰ ਵੀਰ ਮੰਗ ਏਦਾਂ ਹੀ ਕਹੀ ਜਾਂਦੇ ਅਸੀਂ ਹੋ ਗਿਆ ਠੀਕ ਹੈ ਨਹੀਂ ਹੋਇਆ ਸਾਡੀ ਧੀ ਪੁੱਤਾਂ ਵਰਗੀ ਹੈ ਇਹ ਕਹਿਣਾ ਸ਼ੁਰੂ ਤੂੰ ਸਾਡਾ ਪੁੱਤ ਨਹੀਂ ਧੀ ਨੂੰ ਕਿਹਾ ਕਰੋ ਪੁੱਤ ਅੱਜ ਦੇ ਜ਼ਮਾਨੇ ਚ ਨਾਲੇ ਕਿਹੜਾ ਫਰਕ ਰਹਿ ਗਿਆ ਭਾਈ ਮੈਂ ਕੱਲ ਵੀ ਕਿਹਾ ਕਈ ਤੇ ਧੀਆਂ ਨੇ ਕਨੇਡਾ ਵਿਖਾਇਆ ਮਾਂ ਨੂੰ ਪਿਓ ਨੂੰ ਪੁੱਤਾਂ ਨੇ ਨੀ ਪੁੱਤਾਂ ਤੋਂ ਵੱਧ ਕੇ ਪੜ ਰਹੀਆਂ ਕੁੜੀਆਂ ਪੜਨ ਦਿਓ ਗੁਰਦੁਆਰਿਆਂ ਵਿੱਚ ਮੈਂ ਤੁਹਾਨੂੰ ਪਹਿਲੇ ਦੀਵਾਨ ਚ ਗੱਲ ਕੀਤੀ ਸੀ ਕਾਲਾ ਗੋਰਾ, ਕੱਲ ਹੀ ਗੱਲ ਕਰਦੇ ਸੱਚ ਆਪਾਂ, ਕਾਲਾ ਗੋਰਾ ਉੱਚਾ ਨੀਵਾਂ ਪੁੱਤ ਧੀ ਜਾਤ ਪਾਤ ਊਚ ਨੀਚ, ਇਹ ਸਾਡਾ ਬਣਾਇਆ ਢਾਂਚਾ ਹੈ, ਇਹ ਸਾਡਾ ਬਣਾਇਆ ਢਾਂਚਾ ਹੈ। ਇਹ ਕਿਉਂ ਕਹਿੰਦੇ ਹੋ ਕਾਲਾ ਗੋਰਾ ਹੋਜੂ ਇੱਥੇ ਆ ਕੇ? ਇਹ ਕਹੋ ਕਾਲਾ ਕਾਲਾ ਹੀ ਸੋਹਣਾ ਲੱਗਦਾ ਹੈ। ਤੁਸੀਂ ਗੁਰਦੁਆਰਿਆਂ ਚ ਬਹਿ ਕੇ ਐ ਕਿਉਂ ਕਹਿੰਦੇ ਹੋ ਵੀ ਇੱਥੇ ਪੁੱਤ ਮਿਲੂ? ਐ ਕਹੋ ਧੀ ਵੀ ਹੈ, ਧੀ ਪੁੱਤ ਵਿੱਚ ਕੋਈ ਫਰਕ ਨਹੀਂ। ਗੁਰਦੁਆਰੇ ਚੋਂ ਆਵਾਜ਼ ਆਉਣੀ ਚਾਹੀਦੀ ਹੈ ਧੀ ਪੁੱਤ ਵਿੱਚ ਕੋਈ ਫਰਕ ਨਹੀਂ। ਇਹ ਸਿਖਾਓ, ਸਟੈਂਡਰਡ ਬਣਾਓ ਸਾਡੇ ਸਮਾਜ ਦਾ। ਸਾਡੇ ਸਮਾਜ ਦਾ ਸਟੈਂਡਰਡ ਇਹ ਹੋਣਾ ਚਾਹੀਦਾ ਧੀ ਪੁੱਤ ਚ ਕੋਈ ਫਰਕ ਨਹੀਂ। ਪਰ ਸਾਡਾ ਤੇ ਸਟੈਂਡਰਡ ਹੀ ਅਜੇ ਬਹੁਤ ਵਿਗੜਿਆ ਫਿਰਦਾ। ਕਹੀ ਜਾਣਗੇ ਲੀਡਰ ਬੇਈਮਾਨ ਨੇ, ਲੀਡਰ ਲੀਡਰੀ ਬਾਹਲੀ ਬਈ ਖੁੰਡਾਂ ਦੇ ਬਹਿ ਕੇ ਗੱਲਾਂ ਕਰਨ, ਲੀਡਰੀ ਬਹੁਤ ਮਾੜੀ ਹੈ ਜੀ ਸਾਡੀ, ਲੀਡਰੀ ਬੇਈਮਾਨ ਹੈ ਤੇ ਬੇਈਮਾਨਾਂ ਨੂੰ ਚੁਣਨ ਵਾਲੇ ਠੀਕ ਨੇ? ਉਹ ਕੌਣ ਨੇ ਬੋਲੋ? ਬੇਈਮਾਨਾਂ ਨੂੰ ਚੁਣਨ ਵਾਲੇ ਇਮਾਨਦਾਰ ਨੇ, ਉਹ ਆਪ ਵੀ ਹੈ ਬਈ ਬੇਈਮਾਨ ਹੀ ਨੇ। ਗੱਲਾਂ ਹੀ ਅਸਲ ਚ ਬੇਈਮਾਨਾਂ, ਬੇਈਮਾਨ ਨਹੀਂ ਜਿਹੜੇ ਅੱਗੇ ਉੱਤੇ ਹੈ, ਅਸਲ ਵਿੱਚ ਸਾਡਾ ਸਟੈਂਡਰਡ ਹੀ ਅਜੇ ਬੇਈਮਾਨੀ ਹੈ। ਜਿੱਦੇ ਸਾਡਾ ਸਟੈਂਡਰਡ ਇਮਾਨਦਾਰੀ ਬਣ ਗਿਆ, ਸਾਡਾ ਸਮਾਜ ਇਮਾਨਦਾਰਾਂ ਦਾ ਬਣਿਆ, ਉਦਣ ਬੇਈਮਾਨ ਲੀਡਰ ਆ ਕੇ ਵਖਾਉਂਦੇ। ਜਿੱਦੇ ਅਸੀਂ ਇਮਾਨਦਾਰ ਹੋ ਗਏ ਨਾ ਵੀਰੋ, ਉਦੇ ਬੇਈਮਾਨ ਸਰਪੰਚ ਬਣ ਕੇ ਵਿਖਾਵੇ। ਪਿੰਡ ਇਮਾਨਦਾਰਾਂ ਦਾ ਹੋ ਗਿਆ, ਜਿੱਦੇ ਜ਼ਿਆਦਾ ਇਮਾਨਦਾਰੀ ਹੋਈ ਪਿੰਡ ਚ, ਉਹਦੇ ਬੇਈਮਾਨ ਸਰਪੰਚ ਬਣ ਕੇ ਵਿਖਾਵੇ। ਇਲਾਕਾ ਜਿੱਦੇ ਇਮਾਨਦਾਰਾਂ ਦਾ ਹੋ ਗਿਆ, ਉਹਦੇ ਬੇਈਮਾਨ MLA ਬਣ ਕੇ ਵਿਖਾਵੇ। ਜਿੱਦੇ ਪੰਜਾਬ ਇਮਾਨਦਾਰਾਂ ਦਾ ਹੋ ਗਿਆ, ਉਹਦੇ ਬੇਈਮਾਨ ਮੁੱਖ ਮੰਤਰੀ ਬਣ ਕੇ ਵਿਖਾਵੇ। ਜਿੱਦਣ ਭਾਰਤ ਇਮਾਨਦਾਰਾਂ ਦਾ ਹੋ ਗਿਆ, ਉਦਣ ਬੇਈਮਾਨ ਪ੍ਰਧਾਨ ਮੰਤਰੀ ਬਣ ਕੇ ਵਿਖਾਵੇ। ਸਟੈਂਡਰਡ ਸਾਡਾ ਇਹ ਹੈ, ਇਹ ਨਹੀਂ ਹੈ ਵੀ ਫਲਾਣਾ ਇਮਾਨਦਾਰ ਬੇਈਮਾਨ ਹੈ, ਫਲਾਣਾ ਬੇਈਮਾਨ ਹੈ। ਅਸਲ ਚ ਸਟੈਂਡਰਡ ਹੀ ਇਹ ਸਾਡਾ, ਇਮਾਨਦਾਰ ਹੈਗੇ ਤੇ ਇੱਕੋ ਜਿਹੇ ਹੀ ਹੈ ਸਾਰੇ, ਚੱਕਣੇ ਤੇ ਇਸੇ ਸਮਾਜ ਚੋਂ ਹੀ ਨੇ। ਵੇਖੋ ਵੀਰੋ, ਇੱਧਰ ਸੁਣੋ, ਧਿਆਨ ਨਾਲ ਸੁਣੋ। ਅੱਜ ਤੋਂ 30 ਸਾਲ ਪਹਿਲਾਂ ਮੈਂ ਵੀ ਬਹੁਤ ਛੋਟਾ ਸੀ ਤੇ ਮੈਨੂੰ ਚੇਤਾ ਹੈ ਜਦੋਂ ਸਾਡੇ ਸਕੂਲ ਵਿੱਚ ਬੱਚੇ ਪੜ੍ਹਨ ਆਉਂਦੇ ਸੀ ਮੇਰੀ ਕਲਾਸ ਦੇ, ਸਾਡੇ ਸਕੂਲ ਦੇ ਵਿੱਚ 2-3 ਬਾਣੀਆਂ ਦੇ ਮੁੰਡੇ ਪੜ੍ਹਦੇ ਸੀ, ਹਿੰਦੂ ਸੀ ਉਹ ਵੀਰ, ਉਹ ਕੇਸ ਕੱਟਿਆਂ ਵਾਲੇ ਹੁੰਦੇ ਸੀ। ਤੇ ਅਸੀਂ ਸਕੂਲ ਦੇ ਵਿੱਚ ਜੇ 40 ਬੱਚੇ ਇੱਕ ਕਲਾਸ ਚ ਪੜ੍ਹਦੇ ਸੀ ਤੇ 40 ਦੇ 40 ਪੱਗਾਂ ਵਾਲੇ ਸੀ, ਨਿੱਕੇ ਨਿੱਕੇ ਬੱਚੇ ਵੀ ਪੱਗਾਂ ਬੰਨ ਲੈਂਦੇ ਸੀ, ਦਸਤਾਰਾਂ ਵਾਲੇ ਸੀ। ਤੇ ਜੇ ਉਸ ਵੇਲੇ ਦੇ ਆਫੀਸਰ ਸੀ, ਆਫੀਸਰ ਸੀ ਜਿਹੜੇ ਜਦੋਂ ਦਸਤਾਰਾਂ ਵਾਲੇ ਸੀ, ਜਦੋਂ ਆਫੀਸਰ ਚੱਕੇ ਉਹ ਵੀ ਦਸਤਾਰਾਂ ਵਾਲੇ, ਜੇ ਟੀਚਰ ਚੱਕੇ ਉਹ ਵੀ ਦਸਤਾਰਾਂ ਵਾਲੇ, ਡਰਾਈਵਰ ਚੱਕੇ ਉਹ ਵੀ ਦਸਤਾਰਾਂ ਵਾਲੇ, ਕਿਉਂਕਿ ਜ਼ਮਾਨਾ ਹੀ ਉਦੋਂ ਕਿਹਨਾਂ ਦਾ ਸੀ? ਦਸਤਾਰਾਂ ਵਾਲਿਆਂ ਦਾ, ਪੱਗਾਂ ਵਾਲਿਆਂ ਦਾ। ਹੁਣ ਪੱਗਾਂ ਵਾਲੇ ਹੈ ਨਹੀਂ, ਘੱਟ ਗਏ, ਹੁਣ ਉਸੇ ਹਿਸਾਬ ਨਾਲ ਰੇਸ਼ੋ ਹੈ ਵੀ 10-5 ਪੱਗਾਂ ਵਾਲੇ ਹੈ, 5 ਦੂਜੇ ਵੀ ਹੈ, ਏਦਾਂ ਹੀ ਹੈ ਨਾ। ਹੁਣ ਸਾਡਾ ਢਾਂਚਾ ਅਜੇ 95% ਰੇਸ਼ੋ, ਸਾਡੀ ਭਾਰਤ ਦੀ, ਸਾਡੀ ਪੰਜਾਬ ਦੀ 95% ਬੰਦੇ ਅਜੇ ਵੀ ਪੁੱਠੇ ਪਾਸੇ ਤੁਰਨ ਵਾਲੇ ਹੈ, 2 ਨੰਬਰ ਦੇ ਕੰਮ ਕਰਨ ਵਾਲੇ ਹੈ। ਤੇ ਜੈਨੂਅਨ ਇਮਾਨਦਾਰ ਕਿੰਨੇ ਪਰਸੈਂਟ ਹੈ? 5 ਅਜੇ ਸਮਾਜ ਇਹੋ ਜਿਹਾ, ਪਰਸੈਂਟੇਜ ਹੈ ਜਿਹੜੀ ਉਹ ਜਿੱਥੇ ਮਰਜ਼ੀ ਕਰ ਲਓ ਓਨੀ ਹੀ ਆਉਣੀ ਹੈ। ਆਹ ਸਮਾਜ ਹੈ ਨਾ, ਸਮਾਜ ਵਿੱਚੋਂ ਜਿੰਨੇ ਚੱਕਣੇ ਨੇ ਬੰਦੇ, 100 ਬੰਦਾ ਚੱਕੋਗੇ 95 ਦੂਜੇ ਨਿਕਲਣਗੇ, 5 ਸਹੀ ਨਿਕਲਣਗੇ। ਸਾਡਾ ਸਟੈਂਡਰਡ ਇਹ ਹੈ, ਜਿਹੜੇ ਮਰਜ਼ੀ ਫੀਲਡ ਵਿੱਚ ਵੇਖ ਲਿਓ, ਸਾਡਾ ਸਟੈਂਡਰਡ ਇਹ ਹੈ। ਸਾਨੂੰ ਇਮਾਨਦਾਰ ਬਣਨਾ ਪੈਣਾ, ਸਾਨੂੰ ਸਹੀ ਕਰਨਾ ਪੈਣਾ। ਜਿੱਥੇ ਜਿੱਥੇ ਗਲਤੀਆਂ ਕਰਦੇ ਹਾਂ, ਆਪਣੀ ਗਲਤੀ ਵੇਖੀਏ, ਆਪਣੇ ਆਪ ਨੂੰ ਠੀਕ ਕਰੀਏ, ਆਪਣੀ ਜ਼ਿੰਮੇਵਾਰੀ ਸਮਝਣ ਲੱਗ ਜਾਓ। ਅਗਲਾ ਕਹਿੰਦਾ ਜੀ ਦੁਨੀਆ ਸਾਰੀ ਇੱਧਰ ਨੂੰ ਚੱਲੀ ਹੈ, ਮੈਂ ਐ ਕਰੂੰ ਫਿਰ ਮੇਰੇ ਤੇ ਵੈਰੀ ਬਣ ਜਾਣਗੇ, ਮੈਂ ਜੇ ਮੈਂ ਕਿਹਾ ਵੀ ਮੈਂ ਤੇ ਵੱਡੀ ਖਾਂਦਾ ਨਹੀਂ, ਬਾਕੀ ਦੇ ਅਫਸਰ ਮੇਰੇ ਨਾਲ ਨਾਰਾਜ਼ ਹੋਣਗੇ, ਬਾਕੀ ਦੇ ਮੇਰੇ ਮਗਰ ਪੈ ਜਾਣਗੇ। ਜੇ ਮੈਂ ਉਹ ਕਹਿਣਗੇ ਚੰਗਾ ਸੱਚਾ ਆ ਗਿਆ, ਤੂੰ ਵੱਡਾ ਹਰੀਸ਼ ਚੰਦਰ ਬਣਦਾ ਆਪਣੇ ਆਪ ਨੂੰ, ਤੂੰ ਬਾਲਾ ਧਰਮੀ ਬਣਦਾ ਮੇਰੇ ਮਗਰ ਪੈ ਜਾਣਗੇ ਮੇਰੇ ਵੈਰੀ ਹੋ ਜਾਣਗੇ ਹੋ ਜਾਣ ਦੇ ਆਪਣੇ ਆਪ ਨੂੰ ਇਮਾਨਦਾਰ ਬਣਾਉਣਾ ਪੈਣਾ ਤੇ ਉਹਦੇ ਲਈ ਧੱਕਾ ਝੱਲਣਾ ਪੈਣਾ ਹੈ ਜੇ ਸਾਰੀਆਂ ਮੱਝਾਂ ਲਿਬੜੀਆਂ ਤੇ ਮੈਂ ਨਹੀਂ ਲਿਬੜਨਾ ਜੇ ਸਾਰੇ ਵਿਗੜੇ ਆ ਤੇ ਮੈਂ ਨਹੀਂ ਵਿਗੜਨਾ ਜੇ ਸਾਰੇ ਪੁੱਠੇ ਪਾਸੇ ਤੁਰੇ ਆ ਤੇ ਮੈਂ ਨਹੀਂ ਤੁਰਨਾ ਜੇ ਸਾਰੇ ਝੂਠ ਬੋਲਦੇ ਆ ਮੈਂ ਨਹੀਂ ਬੋਲਣਾ ਜੇ ਸਾਰੇ ਪੁੱਠਾ ਸਿੱਧਾ ਖਾਣਾ ਗਿੱਜ ਗਏ ਆ ਮਾੜਾ ਦੋ ਨੰਬਰੀਏ ਬਣ ਗਏ ਆ ਤੇ ਮੈਂ ਨਹੀਂ ਬਣਨਾ ਆਪਣੇ ਆਪ ਨੂੰ ਉਹਨਾਂ ਤੋਂ ਵੱਖ ਕਰਨਾ ਪੈਣਾ ਹੈ ਤੇ ਜੇ ਲਿਬੜਿਆਂ ਚ ਆਪ ਲਿਬੜੋਗੇ ਤੇ ਤੁਹਾਡੇ ਨਿਆਣਿਆਂ ਨੇ ਕਦੇ ਨਹੀਂ ਸੁਧਰ ਜਾਣਾ ਉਹਨਾਂ ਨੇ ਵੇਖਣਾ ਤੁਹਾਡੇ ਵਾਲੇ ਸਾਰੇ ਹੀ ਇਹੋ ਜਿਹੇ ਹੈ ਤੇ ਸਾਨੂੰ ਬਦਲਣਾ ਪੈਣਾ ਆਪਣੇ ਆਪ ਨੂੰ ਤੇ ਵੇਖੋ ਪਤੀ ਪਤਨੀ ਦੀ ਆਪਸ ਵਿੱਚ ਟੁੱਟੀ ਹੋਵੇ ਹੋ ਜੇ ਬੱਚਾ ਗੋਰੀ ਸੇਤੀ ਟੁੱਟੇ ਪਧਾਰ ਪੁੱਤੀ ਗੰਢ ਪਵੇ ਸੰਸਾਰ ਉਹਨਾਂ ਦਾ ਰਿਸ਼ਤਾ ਗੰਢਿਆ ਜਾਂਦਾ ਹੈ ਇਹਦਾ ਮਤਲਬ ਇਹ ਨਹੀਂ ਵੀ ਦੁਨੀਆਂ ਨਾਲ ਸੀਰ ਉਹ ਯਾਰ ਬੱਚਿਆਂ ਨਾਲ ਸੀਰ ਰਹਿੰਦਾ ਕਲਗੀਆਂ ਵਾਲੇ ਦਾ ਬੱਚਾ ਕਿਹੜਾ ਰਿਹਾ ਚਾਰੇ ਦੇ ਚਾਰੇ ਹੋਏ ਕਿ ਨਹੀਂ ਸੀਰ ਤੇ ਕੀ ਉਹਨਾਂ ਦੀ ਗੰਢ ਹੈ ਨਹੀਂ ਕਿਤੇ ਸਾਡੇ ਰਹੇ ਨੇ ਬੱਚੇ ਤੇ ਹੈ ਨਹੀਂ ਪਰ ਕਲਗੀਆਂ ਵਾਲਾ ਤੇ ਅੱਜ ਵੀ ਸਾਡੇ ਕੋਲ ਉਹਨਾਂ ਦੀ ਸੋਚ ਸਾਡੇ ਕੋਲ ਹੈ ਬੱਚਿਆਂ ਨਾਲ ਹੀ ਨਾਮ ਰਹਿੰਦਾ ਕਿਤੇ ਪਰਿਵਾਰਾਂ ਬੱਚਿਆਂ ਤੋਂ ਬਿਨਾਂ ਨਹੀਂ ਉਹਦੇ ਕੰਮ ਹੈ ਉਹਦੇ ਕੰਮ ਜਿਹੜੇ ਕਰ ਗਿਆ ਤੂੰ ਉਹ ਤੇ ਰਹਿਣਾ ਹੀ ਰਹਿਣਾ ਉਹ ਤੇ ਵਾਹ ਵਾਹ ਕਰਨੀ ਕਰਨੀ ਭਾਈ ਅਗਲੇ ਬੱਚਿਆਂ ਕਰਕੇ ਨਹੀਂ ਹੁੰਦਾ ਕਈਆਂ ਨੇ ਥਾਣਾ ਸਾਰੀ ਜ਼ਿੰਦਗੀ ਨਹੀਂ ਵੇਖਿਆ ਅਗਲਾ ਕਹਿੰਦਾ ਨਿਆਣਿਆਂ ਨੇ ਵਿਖਾ ਦਿੱਤਾ ਮੈਂ ਕਚਹਿਰੀ ਨਹੀਂ ਸੀ ਵੇਖੀ ਤੈਂ ਵਿਖਾ ਦਿੱਤੀ ਜ਼ਰੂਰੀ ਨਹੀਂ ਹੁੰਦਾ ਇੱਦਾਂ ਇੱਦਾਂ ਨਹੀਂ ਸੋਚਣਾ ਚਾਹੀਦਾ ਤੇ ਵੇਖੋ ਗੋਰੀ ਸੇਤੀ ਟੁੱਟੇ ਪਧਾਰ ਪੁੱਤੀ ਗੰਢ ਪਵੇ ਅੱਗੇ ਪੰਗਤੀ ਸੁਣਿਓ ਇੱਕ ਵਾਰ ਅੱਗੇ ਧਿਆਨ ਨਾਲ
ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆਂ ਗੰਢ ਪਵੇ ਜਾਂ ਖਾਏ
ਕਹਿੰਦੇ ਰਾਜਾ ਮੰਗਦਾ ਦਾਨ ਇਹ ਗੱਲ ਹੈਗੀ ਹੈ ਡਿਕਟੇਟਰਸ਼ਿਪ ਦੀ ਗੁਰੂ ਨਾਨਕ ਜੀ ਦੇ ਵੇਲੇ ਦੀ ਉਦੋਂ ਡੈਮੋਕ੍ਰੇਸੀ ਨਹੀਂ ਆਈ ਉਦੋਂ ਰਾਜਿਆਂ ਦਾ ਰਾਜ ਹੁੰਦਾ ਸੀ ਕਹਿੰਦੇ ਰਾਜੇ ਨਾਲ ਸੀਰ ਤਾਂ ਰਹੂ ਗੰਢ ਤਾਂ ਰਹੂ ਜਦੋਂ ਇਹ ਮੰਗਦਾ ਹੈ ਟੈਕਸ ਕਰ ਤੇ ਇਹਨਾਂ ਦਾ ਕਰ ਦਿੰਦੇ ਰਹੋ ਤੇ ਰਾਜੇ ਮਹਾਰਾਜੇ ਖੁਸ਼ ਰਹਿੰਦੇ ਹੈ ਇਹਨਾਂ ਨੂੰ ਹਿੱਸਾ ਦਿੰਦੇ ਰਹੋ ਕਹਿੰਦੇ ਇਹਨਾਂ ਨਾਲ ਗੰਢ ਬਣੀ ਰਹਿੰਦੀ ਨਹੀਂ ਤੇ ਰੁੱਸ ਜਾਂਦੇ ਹੈ ਵੱਡੇ ਰਾਜੇ ਨੂੰ ਨਾ ਪੈਸਾ ਪਹੁੰਚਿਆ ਉਹਨੇ ਛੋਟੇ ਰਾਜਾ ਘੇਰ ਲੈਣਾ ਛੋਟੇ ਨੂੰ ਨਾ ਪਹੁੰਚਿਆ ਉਹਨੇ ਪਿੰਡਾਂ ਵਾਲੇ ਘੇਰ ਲੈਣੇ ਆ ਕੇ ਇਹਨਾਂ ਨਾਲ ਰਿਸ਼ਤਾ ਬਣਾਉਣ ਲਈ ਕਹਿੰਦੇ ਇਹਨਾਂ ਨੂੰ ਕੁਛ ਨਾ ਕੁਛ ਦੇਣਾ ਪੈਂਦਾ ਤੇ ਭੁੱਖਾ ਜਿਹੜਾ ਉਹਦਾ ਸਰੀਰ ਨਾਲ ਗੰਢ ਤਾਂ ਪਈ ਰਹਿੰਦੀ ਹੈ ਜੇ ਕੁਝ ਨਾ ਕੁਝ ਖਾਂਦਾ ਰਹੇਗਾ ਜੇ ਸਰੀਰ ਨਾਲ ਗੰਢ ਪਾ ਕੇ ਰੱਖਣੀ ਹੈ ਤੇ ਕੁਝ ਨਾ ਕੁਝ ਵਿਚਾਲੇ ਰੋਟੀ ਖਾਣੀ ਪੈਂਦੀ ਹੈ ਤੇ ਜੇ ਸਰੀਰ ਨਾਲ ਉਹ ਨਾਤਾ ਤੋੜਨਾ ਹੈ ਤੇ ਰੋਟੀ ਖਾਣੀ ਛੱਡ ਦਿਓ ਖਾਣਾ ਪਏਗਾ ਤੇ ਗੰਢ ਬਣੀ ਰਹੇਗੀ ਅੱਗੇ
ਕਾਲਾ ਗੰਧ ਨਦੀਆਂ ਮੀ ਚੋਲ
ਕਾਲ ਕਾਲ ਤੋਂ ਤਾਂ ਬਚਿਆ ਜਾ ਸਕਦਾ ਹੈ ਜੇ ਬਰਸਾਤਾਂ ਮੀਂਹ ਪੈਂਦੇ ਰਹਿਣ ਕਾਲਾ ਕਾਲ ਪੈ ਜਾਂਦੇ ਨੇ ਨਹੀਂ ਤੇ ਮੀਂਹ ਹੈ ਜਿਹੜਾ ਪੈਂਦਾ ਰਵੇ ਤੇ ਬਚੇ ਰਹਾਂਗੇ ਨਹੀਂ ਤੇ ਨੁਕਸਾਨ ਕਰਦਾ ਹੈ
ਬੋਲ
ਕਹਿੰਦੇ ਪ੍ਰੀਤ ਜੇ ਸਦਾ ਰੱਖਣੀ ਹੈ ਤੇ ਮਿੱਠੇ ਬੋਲ ਚਾਹੀਦੇ ਹੈ ਨਾਤਾ ਰੱਖਣਾ ਤੇ ਮਿੱਠੇ ਬੋਲ ਚਾਹੀਦੇ ਹੈ ਇਹ ਮਿੱਠੇ ਬੋਲਾਂ ਨੂੰ ਵੀ ਜ਼ਰੂਰ ਸਮਝ ਲੈਣਾ ਚਾਹੀਦਾ ਹੈ ਜਿਵੇਂ ਹੁਣ ਆਪਾਂ ਕਹੀਏ ਵੀ ਮਿੱਠਾ ਬੋਲਣਾ ਹਾਂਜੀ ਜਿਵੇਂ ਹੁਣ ਮੈਂ ਇੱਥੇ ਮਿੱਠਾ ਐ ਬੋਲਾਂ ਜੇ ਮੈਂ ਕਥਾ ਐ ਕਰਾਂ ਵੀ ਤੁਸੀਂ ਸਾਰੇ ਬਹੁਤ ਭਾਗਾਂ ਵਾਲੇ ਐ ਤੁਹਾਡੇ ਵਰਗਾ ਨਹੀਂ ਕੋਈ ਦਾਨੀ ਬੈਠੇ ਹੋ ਤੁਸੀਂ ਗੁਰਮੁਖ ਰੂਹਾਂ ਬੈਠੇ ਹੋ ਤੁਸੀਂ ਐ ਬੈਠੇ ਹੋ ਤੇ ਅਗਲੇ ਨੇ ਕਹਿਣਾ ਹੀ ਹੈ ਕਿ ਬਾਬਾ ਜੀ ਤੇ ਮਿੱਠਾ ਹੀ ਬਹੁਤ ਬੋਲਦੇ ਆ ਪਰ ਸਾਡੇ ਵਰਗੇ ਬਹੁਤੇ ਇੰਨਾ ਮਿੱਠਾ ਬੋਲ ਬੋਲ ਕੇ ਮਿੱਠੀ ਜ਼ਹਿਰ ਹੀ ਦੇਈ ਜਾਂਦੇ ਆ ਸ਼ੂਗਰ ਦੇ ਮਰੀਜ਼ਾਂ ਨੂੰ ਮਿੱਠਾ ਬਹੁਤ ਮਾੜਾ ਹੈ ਮਾਂ ਪਿਓ ਕਈ ਵਾਰੀ ਨਿਆਣੇ ਦੇ ਥੱਪੜ ਵੀ ਲਾ ਦਿੰਦੇ ਐ ਬੰਦਾ ਬਣ ਕੇ ਪੜ ਲਾ ਇੱਥੇ ਬਹਿ ਇੱਥੇ ਟਿਕ ਕੇ ਤੇ ਆਪਾਂ ਕੀ ਕਹਾਂਗੇ ਮਾਂ ਕੌੜਾ ਬੋਲਦੀ ਹੈ ਮਾਂ ਦੀ ਭਾਵਨਾ ਬੱਚੇ ਦਾ ਭਲਾ ਹੈ ਪ੍ਰੀਤ ਦਾ ਮਤਲਬ ਹੈ ਮਿੱਠਾ ਤੇ ਮਿੱਠੇ ਦੇ ਵਿੱਚ ਜ਼ਹਿਰ ਨਾ ਹੋਵੇ ਸਹੀ ਹੋਵੇ ਠੀਕ ਹੋਵੇ ਮਤਲਬ ਇਹਦਾ ਇਹ ਥੋੜਾ ਆ ਬਈ ਜਿਹੜਾ ਤੁਸੀਂ ਏਦਾਂ ਵੀ ਕਹਿਣਾ ਹੀ ਨਹੀਂ ਕਿਸੇ ਨੂੰ ਕੁਝ ਗੁਰਬਾਣੀ ਦੇ ਵਿੱਚ ਆਉਂਦਾ ਕਾਦੀ ਕੂੜ ਬੋਲ ਮਲ ਖਾਏ ਬਾਹਮਣ ਨਾਵੇ ਜੀਆਂ ਘਾਏ ਜੋਗੀ ਜੁਗਤ ਨਾ ਜਾਣਾ ਅੰਧ ਤੀਨੇ ਔਜਾੜੇ ਕਾ ਬੰਦ ਗੁਰਬਾਣੀ ਦੇ ਵਿੱਚ ਤੇ ਗੁਰੂ ਸਾਹਿਬ ਬੜਾ ਸਪਸ਼ਟ ਕਹਿੰਦੇ ਹੈ ਬੜੀ ਠੋਕ ਕੇ ਸਪਸ਼ਟ ਸਟੇਟਮੈਂਟ ਦਿੰਦੇ ਹੈ ਜਿਹੜੇ ਜਿਹੜੇ ਬੰਦੇ ਗਲਤ ਨੇ ਉਹਨਾਂ ਨੂੰ ਤਰੀਕੇ ਨਾਲ ਗਲਤ ਕਹਿੰਦੇ ਹੈ ਇਹਦਾ ਮਤਲਬ ਇਹ ਥੋੜਾ ਵੀ ਕੌੜਾ ਬੋਲਦੇ ਆ ਗੁਰੂ ਸਾਹਿਬ ਉਹਦੇ ਵਿੱਚ ਸਮਾਜ ਦਾ ਭਲਾ ਛੁਪਿਆ ਹੋਇਆ ਉਹ ਬੋਲ ਮਿੱਠਾ ਹੀ ਹੈ ਜਿਵੇਂ ਆਪਾਂ ਆਮ ਕਹਿੰਦੇ ਮਾਂ ਪਿਓ ਦੀਆਂ ਗਾਲਾਂ ਹੁੰਦੀਆਂ ਘਿਓ ਦੀਆਂ ਨਾਲਾਂ ਕਹਿੰਦੇ ਨੀ ਆਪਾਂ ਮਿੱਠਾ ਬੋਲਣ ਦਾ ਮਤਲਬ ਸ਼ਬਦਾਂ ਦਾ ਜਾਲ ਨਹੀਂ ਹੁੰਦਾ ਸ਼ਬਦ ਜਾਲ ਇਹ ਬੰਦੇ ਯਾਰ ਮਿੱਠਾ ਬੋਲਣ ਵਾਲੇ ਤੇ ਮੈਂ ਤੁਹਾਨੂੰ ਦੱਸਿਆ ਹੀ ਸੀ ਮੈਂ ਚਲਿਆ ਗਿਆ ਪਟਿਆਲੇ ਧੰਨ ਪਾ ਕਿਰਪਾ ਕਰਤੀ ਕਹਿੰਦਾ ਮੈਂ ਉਦੋਂ ਆਇਆ ਆਇਆ ਸੀ ਇੱਥੇ ਆਇਆ ਪਰਮੇਸ਼ਰ ਦੁਆਰ ਮੈਂ ਆਇਆ ਆਇਆ ਸੀ ਅਸੀਂ ਦੋ ਜਣੇ ਗੱਡੀ ਸਫਾਰੀ ਹੁੰਦੀ ਸਾਡੇ ਕੋਲ ਤੇ ਅਸੀਂ ਚਲੇ ਗਏ ਲੈ ਕੇ ਸੂਟ ਕੇਸ ਖਰੀਦ ਕੇ ਲਿਆਉਂਦੇ ਟੈਚੀ ਤੇ ਉਹ ਕਹਿੰਦਾ ਧੰਨ ਭਾਗ ਤੁਸੀਂ ਚਰਨ ਪਾਤੇ ਕਹਿੰਦਾ ਆ ਗਏ ਜੀ ਤੁਸੀਂ ਕਹਿੰਦਾ ਮੈਂ ਤੁਹਾਡਾ ਕੀਰਤਨ ਸੁਣਿਆ ਪਤਾ ਨੀ ਕਿਹਦੇ ਭੋਗ ਤੇ ਵੇਖਿਆ ਹੋਣਾ ਮੈਨੂੰ ਮੈਂ ਨਵਾਂ ਨਵਾਂ ਹੀ ਸੀ ਆਇਆ ਉਦੋਂ ਤੇ ਏਦਾਂ ਨਾ ਮੇਰੇ ਤੇ ਧੰਨ ਭਾਗ ਹੀ ਹੋ ਗਏ ਚਾਹ ਚੜ ਗਿਆ ਐ ਲੱਗੇ ਵੀ ਬੰਦਾ ਪਾਟਣ ਵਾਲਾ ਹੋ ਗਿਆ ਇੰਨਾ ਖੁਸ਼ ਖੁਸ਼ ਹੋਇਆ ਫਿਰ ਅਸੀਂ ਦੋ ਜਣੇ ਟੈਚੀ ਲੈਣ ਗਏ ਤੇ ਉਹ ਛਾਲਾ ਮਾਰੇ ਉਹਦੇ ਤੇ ਚੜ ਕੇ ਟੈਚੀ ਐ ਰੱਖ ਲਿਆ ਛਾਲਾ ਮਾਰੇ ਕਹਿੰਦਾ ਏਡਾ ਪੱਕਾ ਮਜ਼ਬੂਤ ਹੈ ਟੁੱਟਦਾ ਨੀ ਠੀਕ ਹੈ ਜੀ ਤੇ ਬਾਅਦ ਚ ਤੇ ਮੈਂ ਕਿਹਾ ਬਈ ਇਹਦਾ ਆਪਣਾ ਰੇਟ ਪੈਸੇ ਪੈਸਿਆਂ ਦੀ ਗੱਲ ਨਾ ਕਰੋ ਥੋਥੋ ਪੈਸੇ ਲੈਣੇ ਮੈਂ ਕਿਹਾ ਬੰਦਾ ਹੀ ਬਹੁਤ ਸ਼ਰਧਾਲੂ ਹੈ ਚਾਹ ਲਿਆਇਆ ਬਿਸਕਿਟ ਤੇ ਲਓ ਨਾ ਥੋੜੇ ਜਿਹੇ ਉਹ ਵੀ ਚਲੋ ਬਿਸਕਿਟ ਵੀ ਲਏ ਮਾੜੀ ਜੀ ਤੇ ਤੁਸੀਂ ਪੀਓ ਨਾ ਏਦਾਂ ਕਰੇ ਮਗਰ ਮਗਰ ਫਿਰ ਮੈਂ ਕਿਹਾ ਠੀਕ ਹੈ ਤੇ ਏਦਾਂ ਛਾਲਾ ਮਾਰ ਬਹੁਤ ਵਧੀਆ ਪੈਸੇ ਮੈਂ ਕਿਹਾ ਚੱਲ ਕੋਈ ਨੀ ਦੱਸਦੇ ਸਹੀ ਨਾ 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 ਤੁਸੀਂ ਨੀ ਬਸ ਜੋ ਮਰਜ਼ੀ ਤੁਹਾਡੇ ਤੋਂ ਪੈਸਾ ਲੈਣਾ ਮੈਂ ਫਿਰ ਹੁਣ ਬੰਦਾ ਪੁੱਛਦਾ ਹੀ ਹੈ ਮਾਨ ਨਾਲ ਮੈਂ ਕਿਹਾ ਨੀ ਫਿਰ ਵੀ ਦੱਸਦੇ ਸਹੀ ਫਿਰ ਠੀਕ ਹੈ 2800 ਦੇ ਦਿਓ 1200 ਦਾ 2800 ਦਾ ਠੋਕਦਾ ਇੰਨਾ ਮਿੱਠਾ ਬੋਲ ਕੇ ਅਸੀਂ ਤੇ ਦਵਾਨੀਆਂ ਚਵਾਨੀਆਂ ਗਿਣ ਕੇ ਉਹਦੇ ਪੈਸੇ ਪੂਰੇ ਕੀਤੇ ਤੇ ਸਾਰੇ ਰਾਹ ਹੱਸਦੇ ਹੀ ਆਏ ਮੈਂ ਕਿਹਾ ਕਿੱਡਾ ਮਿੱਠਾ ਚੋਰ ਸੀ ਮੈਂ ਨਾ ਨਹੀਂ ਕਰ ਸਕਿਆ ਉਹਨੂੰ ਉਹਨੇ ਸਿਫਤਾਂ ਹੀ ਇੰਨੀਆਂ ਕੀਤੀਆਂ ਜਿਹੜਾ ਬੰਦਾ ਤੁਹਾਡੀ ਇੰਨੀ ਸਿਫਤ ਕਰਦੇ ਤੁਸੀਂ ਉਹਨੂੰ ਕਹੋਗੇ ਕਿੱਦਾਂ ਫਿਰ ਮੁੜ ਕੇ ਇੰਨਾ ਜਿਵੇਂ ਪੰਪ ਮਾਰ ਕੇ ਨਾ ਇੰਨੀਆਂ ਗੱਲਾਂ ਕਰਕੇ ਤੇ ਫਸਾ ਲਿਆ ਤੇ ਮੈਂ ਸਾਰੇ ਰਾਹ ਅਸੀਂ ਹੱਸਦੇ ਹੀ ਆਏ ਮੈਂ ਕਿਹਾ ਲੈ ਵੇਖੋ ਵੱਡਾ ਕਿੰਨਾ ਮਹਿੰਗਾ ਲਾਤਾ ਕਿਉਂ ਭਲਾ ਉਹ ਬੰਦਾ ਮਿੱਠਾ ਬਣ ਕੇ ਆਇਆ ਇਹੋ ਜਿਹੇ ਮਿੱਠਿਆਂ ਨੂੰ ਕੀ ਕਰਨਾ ਤੁਸੀਂ ਮਿੱਠਿਆਂ ਇਹੋ ਜਿਹੇ ਮਿੱਠਿਆਂ ਨੂੰ ਕਰੋਗੇ ਕੀ ਤੁਸੀਂ ਤੇ ਕਰਦੇ ਤੇ ਇੱਦਾਂ ਹੀ ਆ ਨਾ ਕਰਨ ਵਾਲੇ ਤੇ ਇਹੋ ਜਿਹੇ ਹੀ ਹੈ ਤੇ ਆਪਾਂ ਤੇ ਕਹਿਣਾ ਹੀ ਹੈ ਬਾਬਾ ਜੀ ਕੋਲ ਗਏ ਮੇਰੇ ਕੋਲ ਅਗਲਾ ਜਾਂਦਾ ਮੈਂ ਕਈ ਵਾਰੀ ਕਈਆਂ ਨੂੰ ਉਹ ਤੂੰ ਢਿੱਡ ਘਟਾ ਲੈ ਮਰ ਲੈ ਮਰਨ ਲੱਗਾ ਫੈਲੀ ਜਾਂਦਾ ਸਾਰੇ ਪਾਸੇ ਮੈਂ ਇਹ ਬੋਲਦਾ ਤੇ ਹੁਣ ਅਗਲੇ ਨੇ ਕਹਿਣਾ ਹੋਰ ਭਾਈ ਆ ਪੋਪਲ ਜਾ ਕਿਵੇਂ ਹੈ ਤੇ ਮਾਂ ਪਿਓ ਕਹਿਣਗੇ ਬਾਬਾ ਜੀ ਤੇ ਬਾਹਲਾ ਹੀ ਮਿੱਠਾ ਬੋਲਦੇ ਨਾਲੇ ਸੇਬ ਦੇਤਾ ਨਾਲੇ ਬਦਾਮ ਦੇਤੇ ਥੋੜੇ ਜਿਹੇ ਤੇ ਅਗਲਾ ਫਿਰ ਉਹਦੀ 500 ਰੁਪਈਆ ਕੱਢ ਦਿੰਦਾ ਵੀ ਬਾਬਾ ਜੀ ਤੇ ਬਾਹਲੇ ਮਿੱਠੇ ਨੇ ਉਹਨੇ ਕਹਿਣਾ ਹੀ ਆ ਪੋਪਲ ਜਾ ਤੇਰਾ ਕਿਵੇਂ ਹੈ ਭਾਈ ਹੋਰ ਬੀਬੀ ਤੂੰ ਕਿਵੇਂ ਹੈ ਹੋਰ ਭਾਈ ਤੂੰ ਕਿਵੇਂ ਹੈ ਤੇ ਅਗਲਾ ਕਹਿੰਦਾ ਤੇ ਬੰਦਾ ਹੀ ਬਾਹਲਾ ਵਧੀਆ ਮਿੱਠਾ ਹੀ ਬਹੁਤ ਬੋਲਦਾ ਤੂੰ ਇਹੋ ਜਿਹਾ ਮਿੱਠਾ ਸ਼ੂਗਰ ਕਰ ਦੂ ਤੁਹਾਨੂੰ ਸਾਨੂੰ ਤੇ ਕਰੇਲੇ ਵੀ ਚਾਹੀਦੇ ਆ ਕਰੇਲੇ ਵੀ ਚਾਹੀਦੇ ਆ ਜਿਹੜੇ ਕੱਟਦੇ ਸਾਨੂੰ ਲੋੜ ਹੈ ਗੁਰੂ ਸਾਹਿਬ ਦੇ ਬਚਨ ਜਿਹੜੇ ਤਿੱਖੇ ਹੈ ਫਿੱਕੇ ਨਹੀਂ ਤਿੱਖੇ ਹੈ ਕਬੀਰ ਚੋਟ ਸਹੇਲੀ ਸੇਲ ਕੀ ਲਾਗਤ ਲੇ ਉਸਾਸ ਕਬੀਰ ਜੀ ਕਹਿੰਦੇ ਐ ਕਹਿੰਦੇ ਵਾਂਗੂ ਤਿੱਖੇ ਵੱਜਦੇ ਆ ਤੀਰ ਕਹਿੰਦੇ ਉੱਪਰਲਾ ਸਾਹ ਉੱਪਰ ਥੱਲੇ ਵਾਲਾ ਥੱਲੇ ਜਿਵੇਂ ਹੌਕਾ ਨਹੀਂ ਆ ਜਾਂਦਾ ਕਹਿੰਦੇ ਕਈ ਗੱਲਾਂ ਇਹੋ ਜਿਹੀਆਂ ਹੁੰਦੀਆਂ ਜਦੋਂ ਸਤਿਪੁਰਖਾਂ ਦੇ ਬਚਨ ਸੁਣੀਏ ਤੇ ਸਾਹ ਉੱਪਰਲਾ ਉੱਪਰ ਥੱਲੇ ਵਾਲਾ ਥੱਲੇ ਲਾਗਤ ਲੇ ਉਸਾਸ ਐਸੀ ਚੋਟ ਵੱਜਦੀ ਹੈ ਕਹਿੰਦੇ ਹੌਕਾ ਹੀ ਆ ਜਾਂਦਾ ਪਰ ਇਹ ਆਉਣਾ ਚਾਹੀਦਾ ਇਹ 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 ਮਾੜੇ ਨਹੀਂ ਹੁੰਦੇ ਮਿੱਠੇ ਬੋਲਣ ਨੂੰ ਸਮਝ ਲਿਓ ਜ਼ਰੂਰ ਮਿੱਠਾ ਬੋਲਣਾ ਪਖੰਡ ਕਰਨਾ ਸ਼ਬਦਾਂ ਦਾ ਜਾਲ ਪਾਉਣਾ ਉਹਨੂੰ ਮਿੱਠਾ ਬੋਲਣਾ ਨਹੀਂ ਕਹਿੰਦੇ ਮਿੱਠਾ ਬੋਲਣ ਦੀ ਵਿਆਖਿਆ ਹੋਰ ਹੈ ਆਓ ਪੰਜ ਪਿਆਰਿਆਂ ਨੇ ਸਟੇਜ ਤੇ ਆਉਣਾ ਹੈ ਸੰਗਤ ਨੂੰ ਬੇਨਤੀ ਹੈ ਆਪਣੀ ਆਪਣੀ ਜਗ੍ਹਾ ਤੇ ਸਜੇ ਰਹਿਣਾ ਉੱਠਣਾ ਨਹੀਂ ਕਿਸੇ ਨੇ ਜੀ ਆਇਆਂ ਨੂੰ ਕਹਿਣਾ ਹੈ ਜਿਨ੍ਹਾਂ ਜਿਨ੍ਹਾਂ ਨੇ ਅੱਜ ਅੰਮ੍ਰਿਤ ਛਕਿਆ ਜਿਨ੍ਹਾਂ ਜਿਨ੍ਹਾਂ ਨੇ ਦਾਖਲਾ ਲਿਆ ਜਿਹੜੇ ਜਿਹੜੇ ਅੱਜ ਪ੍ਰੋਮਿਸ ਕਰਕੇ ਆਏ ਹੈ, ਵਾਅਦਾ ਕਰਕੇ ਆਏ ਹੈ ਅਸੀਂ ਸ਼ਰਾਬ ਨਹੀਂ ਪੀਣੀ, ਅਸੀਂ ਆਪਣੇ ਜੀਵਨ ਨੂੰ ਸੋਹਣਾ ਬਣਾਉਣਾ, ਅਸੀਂ ਨਸ਼ੇ ਛੱਡਣੇ, ਜੀ ਆਇਆਂ ਨੂੰ ਸਾਰੀ ਸੰਗਤ ਨੂੰ ਜਿਹੜੇ ਜਿਹੜੇ ਅੱਜ ਦਾਖਲਾ ਲੈ ਕੇ ਆਏ ਹੈ ਬਸ ਹੁਣ ਅਸੀਂ ਤੁਰਦੇ ਤੁਰਦੇ ਰਹਿਣਾ ਏ, ਅਸੀਂ ਤੁਰਦੇ ਤੁਰਦੇ ਰਹਿਣਾ ਏ,
ਤੁਰਦੇ ਤੁਰਦੇ ਰਹਿਣਾ ਏ, ਅਸੀਂ 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 ਤੁਰਦੇ 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 ਰਹਿਣਾ ਏ, ਸਭ ਘਾਟਾ ਵਾਧਾ ਸਹਿਣਾ 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 ਏ, ਘਾਟਾ ਵਾਧਾ ਸਹਿਣਾ ਏ, ਸਭ 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 ਘਾਟਾ ਵਾਦਾ ਸਹਿਣਾ ਏ, ਸਭ ਘਾਟਾ ਵਾਦਾ ਸਹਿਣਾ ਏ, ਅਸੀਂ ਤੁਰਦੇ ਤੁਰਦੇ ਰਹਿਣਾ 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 ਏ,
ਅਸੀਂ ਤੁਰਦੇ ਤੁਰਦੇ ਰੱਜ ਕੇ ਖੜੀਆਂ ਕਰਿਓ ਅੰਮ੍ਰਿਤ ਸੰਚਾਰ ਸਮਾਗਮ ਦਾ ਜਿਨ੍ਹਾਂ ਨੂੰ ਚਾਹ ਏ ਸੰਗਿਓ ਨਾ ਦਈ ਸਾਰੇ ਵੀਰ ਸਾਰੀਆਂ ਭੈਣਾਂ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਰਾਜ ਕਰੇਗਾ ਸੰਤ ਕੀ ਮੂਲ ਦੇ ਨਿਸ਼ਾਨ ਰਹਿ
ਮਹਾਰਾਜ ਕੇ
ਸੱਜ ਦੇ ਦੀਵਾਨ ਰਹਿ
ਸੰਤ ਮਹਾਰਾਜ ਕੇ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ ਅਕਾਲ
ਬੋਲੇ ਸੋ ਨਿਹਾਲ
ਸਤਿ
ਕਾਇਮ ਰਹਿਣਾ ਪਹਿਲੀ ਕਲਾਸ ਚ ਦਾਖਲਾ ਲਈਏ ਅੰਮ੍ਰਿਤ ਛਕਣਾ ਪਹਿਲੇ ਡੰਡੇ ਤੇ ਪੈਰ ਰੱਖਣਾ ਭਾਈ ਇਹ ਪਹਿਲੇ ਡੰਡੇ ਤੇ ਪੈਰ ਰੱਖ ਕੇ ਐਵੇਂ ਆਕੜ ਆਕੜ ਕੇ ਨਾ ਤੁਰੀਏ ਵੀ ਡਿਗਰੀ ਅਜੇ ਤੇ ਬੜਾ ਟਾਈਮ ਲੱਗਣਾ ਮਿਹਨਤ ਕਰਨੀ ਹੈ ਅਜੇ ਕਈ ਬੰਦੇ ਤੇ ਫਤਿਹ ਵੀ ਨਹੀਂ ਚੱਜ ਤਰ੍ਹਾਂ ਮੁੜ ਕੇ ਬੁਲਾਉਂਦੇ ਉਹਨੂੰ ਇਹ ਲੱਗਦਾ ਵੀ ਹੁਣ ਤੇ ਅਸੀਂ ਬੜੇ ਵੱਡੇ ਹੋ ਗਏ ਐ ਨਹੀਂ ਇਹ ਅਜੇ ਪਹਿਲੇ ਡੰਡੇ ਤੇ ਪੈਰ ਰੱਖਿਆ ਪੜ੍ਹਾਈ ਕਰਨੀ ਹੁੰਦੀ ਹੈ ਸਮਝਣਾ ਹੁੰਦਾ ਹੈ ਅਕਲ ਲੈਣੀ ਹੈ ਜ਼ਿੰਦਗੀ ਸੋਹਣੀ ਜਿਉਂ ਕੇ ਵਿਖਾਉਣੀ ਹੈ ਵਰਦੀ ਪਾ ਲਈ ਭਾਈ ਹੁਣ ਪੜ੍ਹਾਈ ਕਰਨੀ ਤਾਂ ਕਹਿੰਦਾ ਵੀ ਹਰ ਸਿੱਖ ਆਪਣਾ ਸਹਿਜ ਪਾਠ ਰੱਖੋ ਜਿੰਨੇ ਵੀਰ ਜਿੰਨੀਆਂ ਭੈਣਾਂ ਸਾਰੇ ਆਪਣਾ ਆਪਣਾ ਸਹਿਜ ਪਾਠ ਰੱਖੋ ਬੱਚੇ ਦੇ ਜਨਮ ਦਿਨ ਦਾ ਸਹਿਜ ਪਾਠ ਕਰੋ ਅਗਲੇ ਸਾਲ ਭੋਗ ਪਾਓ ਫਿਰ ਆਰੰਭ ਕਰ ਲਓ ਪੰਜ ਅੰਗ ਛੇ ਅੰਗ ਰੋਜ਼ ਪੜ੍ਹ ਲਿਆ ਕਰੋ ਸਾਲ ਬਾਅਦ ਭੋਗ ਪੈ ਜਾਂਦਾ ਪੰਜ ਛੇ ਅੰਗ ਰੋਜ਼ ਪੜ੍ਹੋ ਜਿੰਨੇ ਪੰਜਾਬੀ ਪੜ੍ਹ ਲੈਂਦੇ ਹੋ ਸਾਰੇ ਪੜ੍ਹੋ ਬਿਲਕੁਲ ਨਾ ਡਰੋ ਪੰਜ ਛੇ ਅੰਗ ਰੋਜ਼ ਕਰੋਗੇ ਸਾਲ ਚ ਸਹਿਜ ਪਾਠ ਦਾ ਭੋਗ ਪੈ ਜਾਂਦਾ ਸਾਲ ਵਿੱਚ ਭੋਗ ਪਾ ਦਿਆ ਕਰੋ ਪੰਜਾਬੀ ਪੜ੍ਹਨ ਵਾਲਾ ਬੰਦਾ ਡਰੇ ਨਾ ਜਿੰਨੀਆਂ ਭੈਣਾਂ ਪੰਜਾਬੀ ਪੜ੍ਹ ਸਕਦੀਆਂ ਅਖਬਾਰ ਪੜ੍ਹ ਲੈਂਦੀਆਂ ਤੁਸੀਂ ਪੜ੍ਹ ਲੈਂਦੇ ਆ ਨੇੜੇ ਲੱਗੋ ਬਾਣੀ ਦੇ ਡਰੋ ਨਾ ਪ੍ਰੋਬਲਮ ਸਭ ਤੋਂ ਵੱਡੀ ਇਹ ਪਈ ਹੈ ਸਾਡੇ ਵਰਗਿਆਂ ਨੇ ਡਰਾਇਆ ਹੀ ਬਹੁਤ ਹੈ ਇੱਥੇ ਕੋਈ ਬੀਬੀ ਮਹਾਰਾਜ ਦੀ ਸੇਵਾ ਕਰੇ ਸੁੱਖ ਆਸਣ ਦੀ ਸੇਵਾ ਕਰੇ ਸਿਰ ਤੇ ਚੁੱਕ ਲਵੇ ਉਹ ਕਵੇ ਮੈਂ ਕਰਦੀ ਹਾਂ ਨਾਲ ਨੇੜੇ ਨਹੀਂ ਲੱਗਣ ਦੇਣਗੇ ਕਹਿਣਗੇ ਪਰੇ ਹਟ ਜਾ ਜੇ ਬੀਬੀਆਂ ਇੱਦਾਂ ਕਰਨਗੀਆਂ ਭੈਣਾਂ ਕਰਨਗੀਆਂ ਡਰ ਡਰ ਕੇ ਤੇ ਦੂਰ ਹੋਇਆ ਸੀ ਸਾਡੇ ਵਰਗੇ ਬੰਦੇ ਕਬਜ਼ਾ ਕਰਕੇ ਬੈਠੇ ਆ ਕਹਿੰਦੇ ਪਾਪ ਲੱਗ ਜੂ ਹੱਥ ਨਾ ਲਾਈ ਗਲਤ ਪਾਠ ਕਰਦਾ ਕਹਿੰਦੇ ਪਾਪ ਲੱਗਦਾ ਜਿਹੜੇ ਤੁਸੀਂ ਮਾਂ ਦੇ ਢਿੱਡੋਂ ਪਾਠੀ ਜੰਮੇ ਸੀ ਪਹਿਲਾਂ ਤੁਸੀਂ ਵੀ ਤੇ ਗਲਤ ਹੀ ਕਰਦੇ ਸੀ ਜਿੰਨੇ ਬੰਦੇ ਪਾਠ ਕਰਦੇ ਆ ਪਹਿਲਾਂ ਗਲਤ ਕਰਦੇ ਹੌਲੀ ਹੌਲੀ ਸਹੀ ਕਰਨ ਲੱਗ ਜਾਂਦੇ ਆ ਟਰੈਕਟਰ ਸਾਡੇ ਹੱਥਾਂ ਚ ਆ ਗਏ ਘਰੇ ਖੜਾ ਸੀ ਚਲਾਉਣਾ ਵੀ ਆ ਗਿਆ ਮੋਟਰਸਾਈਕਲ ਹੱਥਾਂ ਚ ਆਏ ਚਲਾਉਣੇ ਵੀ ਆ ਗਿਆ ਗੱਡੀਆਂ ਸਾਡੇ ਘਰੇ ਆਈਆਂ ਚਲਾਉਣੀਆਂ ਵੀ ਆ ਗਈਆਂ ਕਿਤੇ ਟਰੈਕਟਰ ਸਿੱਖਣ ਥੋੜਾ ਗਏ ਹੈ ਮੋਟਰਸਾਈਕਲ ਦੀ ਸਿਖਲਾਈ ਲੈਣ ਥੋੜਾ ਗਏ ਹੈ ਹੁਣ ਸਾਡੇ ਵਾਲਿਆਂ ਨੂੰ ਪਤਾ ਗੇਮ ਉਹ ਖੇਡੋ ਇਹ ਜਿਹਦੇ ਚ ਪਾਸ ਮੈਂ ਹੀ ਹੋਊ ਪਤਾ ਕੀ ਕਹਿਣਗੇ ਤਿੰਨ ਸਾਲ ਲੱਗਦੇ ਹੈ ਅਗਲਾ ਕਹਿੰਦਾ ਕਿਹੜਾ ਕੱਢੇ ਤਿੰਨ ਸਾਲ ਕਿਹੜਾ ਕੱਢੇ ਹੁਣ ਮੇਰੇ ਵਰਗੇ ਬੰਦੇ ਨੇ ਪੰਜ ਪੰਜ ਸੱਤ ਸੱਤ ਸਾਲ ਲਾਏ ਗੁਰਦੁਆਰੇ ਪਾਠ ਸਿੱਖਣ ਤੇ ਹੁੰਦੇ ਆ ਤੇ ਅਗਲਾ ਕਹਿੰਦਾ ਮੈਂ 7 ਸਾਲ ਲਾਏ ਆ ਅਗਲਾ ਫਿਰ ਡਰੀ ਜਾਂਦਾ ਅਗਲਾ ਕਹਿੰਦਾ ਯਾਰ ਨੌਕਰੀ ਕਰਦੇ ਆ ਕੰਮ ਕਰਦੇ ਆ ਦੁਕਾਨ ਚਲਾਣੀ ਹੈ ਖੇਤੀ ਕਰਨੀ ਹੈ ਬਾਪੂ ਮਾਰੂ ਛਿੱਤਰ ਵੀ ਤੂੰ ਕਿੱਥੇ ਤੁਰ ਗਿਆ ਹੁਣ 3 ਸਾਲ ਲਈ ਤੈਨੂੰ ਕਟੱਬਰ ਛੱਡ ਕੇ ਤੁਰ ਗਿਆ ਤੂੰ ਤੇ ਅਗਲਾ ਕਹਿੰਦਾ ਪਾਠ ਤੋਂ ਫਿਰ ਦੂਰ ਹੀ ਠੀਕ ਆ ਬੇੜਾ ਇਹਨਾਂ ਦਾ ਬੈਠਾ ਇਹਨਾਂ ਨੇ ਡਰਾਇਆ ਹੀ ਇਹਨਾਂ ਵੀ ਦੂਰ ਹੀ ਰਹਿ ਤੁਸੀਂ ਨਾ ਨੇੜੇ ਲੱਗ ਜਾਓ ਪਾਪ ਲੱਗ ਜੂ ਇਹ ਹੋ ਜੂ ਕੁਛ ਨਹੀਂ ਹੁੰਦਾ ਮੈਂ ਗੁਰੂ ਦਾ ਤੇ ਗੁਰੂ ਮੇਰਾ ਅਸੀਂ ਬਾਣੀ ਤੋਂ ਅਕਲ ਲੈਣੀ ਸਾਡਾ ਗੁਰੂ ਗ੍ਰੰਥ ਸਾਹਿਬ ਤੁਸੀਂ ਪੂਰਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਘਰੇ ਰੱਖ ਸਕਦੇ ਦੋ ਭਾਗ ਰੱਖ ਸਕਦੇ ਚਾਰ ਪੋਥੀਆਂ ਚਾਹੁੰਦਾ ਰੱਖੋ ਅਰਥਾਂ ਸਮੇਤ 10 ਭਾਗ ਆਉਂਦੇ ਆ ਪੜ੍ਹੋ ਡਰੋ ਤੇ ਬਿਲਕੁਲ ਨਾ ਨੇੜੇ ਲੱਗੋ ਸਾਲ ਬਾਅਦ ਭੋਗ ਪੈ ਜੂ ਜੇ 15 ਮਿੰਟ ਰੋਜ਼ ਕੱਢ ਲਵੇ ਸਾਲ ਬਾਅਦ ਭੋਗ ਪੈ ਜਾਂਦਾ ਖੰਡ ਪਾਠ ਦਾ ਸਹਿਜ ਪਾਠ ਪੂਰਾ ਹੋ ਜੂ ਬਾਬਾ ਜੀ ਦਾ ਫੋਨ ਆਵੇ ਲੜੀ ਚੱਲਦੀ ਹੈ ਕਰਾਓ ਪਾਠ ਤੂੰ ਕਿਆ ਕਰ ਇੱਕ ਮੈਂ ਕਰ ਲਿਆ ਇੱਕ ਘਰ ਵਾਲੀ ਨੇ ਕਰ ਲਿਆ ਸਾਡੇ ਤੇ 2 ਹੋ ਗਏ ਛੱਡ ਪਰੇ ਤੈਨੂੰ 11,000 ਕਾਹਦਾ ਦਈਏ ਅਸੀਂ ਤੇ ਕਰ ਲਿਆ 11,000 ਵਾਲੇ ਨੇ ਵੀ ਫਿਰ ਅੱਗੇ ਇੱਦਾਂ ਕਰਨਾ ਹੁੰਦਾ 11,000 5,000 5,100 ਤੋਂ ਵੈਸੇ ਅੱਜ ਕੱਲ ਤੇ 11 ਹੀ ਲੈਂਦੇ ਆ 11,000 ਪਾਠ ਦਾ ਲੈ ਲੈਣਾ ਪਾਠੀਆਂ ਨੂੰ ਦੇਣਾ 2,000 9,000 ਵਿੱਚੋਂ ਹੀ 9,000 ਵਿੱਚੋਂ ਹੀ ਕੁੰਡੀ ਲਾ ਜਾਂਦੇ ਅੱਗੇ ਪਾਠੀਆਂ ਨੂੰ 2,000-3,000 ਹੀ ਦੇਣਾ ਹੁੰਦਾ ਇਹ ਕੁੰਡੀਆਂ ਹੀ ਕੁੰਡੀਆਂ ਭਾਈ ਤਾਂ ਕਰਕੇ ਡਰਨਾ ਨੀ ਬਿਲਕੁਲ ਆਪ ਪੜ੍ਹਨੀ ਹੈ ਕਿੰਨਾ ਚੰਗਾ ਲੱਗੂ ਵੀਰੋ ਪੜ੍ਹੇ ਲਿਖੇ ਹੋ ਕਿੰਨੀਆਂ ਪੜ੍ਹਾਈਆਂ ਪੜ੍ਹੀਆਂ ਡਾਕਟਰ ਬਣ ਗਿਆ ਵਕੀਲ ਬਣ ਗਿਆ ਕੈਨੇਡਾ ਚੱਲਣਾ ਕਿਤੇ ਵਿਆਹ ਢੰਗ ਹੋਇਆ 4 ਦਿਨ ਤੂੰ ਨਹੀਂ ਪਾਠ ਕਰ ਸਕਿਆ ਇਕੱਠਾ ਆ ਕੇ 2 ਘੰਟੇ ਲਾ ਲਿਆ ਕਰ ਤੇਰੇ ਤੋਂ ਘੰਟਾ ਇਕੱਠਾ ਲਾ ਲੈ ਜੇ ਹਫ਼ਤਾ ਤੂੰ ਨਹੀਂ ਕੀਤਾ ਤੇ ਆ ਕੇ 2 ਘੰਟੇ ਪੂਰੇ ਲਾ ਕੇ ਕਰ ਵੈਸੇ ਰੋਜ਼ 15 ਮਿੰਟ ਲਾਇਆ ਕਰੋ ਤੇ ਆਪੇ ਨੇੜੇ ਲੱਗੋਗੇ ਜਦੋਂ ਇੱਥੇ ਸਟੇਜ ਤੇ ਸ਼ਬਦ ਪੜ੍ਹੇ ਜਾਣੇ ਆ ਤੁਹਾਨੂੰ ਪਹਿਲਾਂ ਹੀ ਚੇਤੇ ਹੋ ਜਾਣੇ 5-7 ਸਾਲਾਂ ਚ ਬਾਣੀ ਹੈ ਚਲੰਤ ਹੋ ਜੂ ਅੱਜ ਕੱਲ ਤੇ ਇੰਟਰਨੈਟ ਦੇ ਉੱਤੇ ਸਾਰਾ ਦਿਨ ਫੋਨਾਂ ਚ ਵੜੇ ਰਹਿੰਦੇ ਆ ਇਹਨਾਂ ਫੋਨਾਂ ਦੇ ਵਿੱਚੋਂ ਸਹਿਜ ਪਾਠ ਕੱਢੋ ਇੱਕ ਅੰਗ ਉਧਰੋਂ ਤੇ ਫੋਨ ਵਿੱਚ ਬੋਲੂ ਉਧਰੋਂ ਤੂੰ ਪੋਥੀ ਰੱਖ ਕੇ ਕੋਲ ਬਹਿ ਜਾ ਨਾਲੇ ਤੇਰਾ ਪਾਠ ਸ਼ੁੱਧ ਹੋ ਜੂ ਨਾਲੇ ਪਤਾ ਲੱਗ ਜੂ ਵੀ ਪੜ੍ਹਨਾ ਕਿੱਦਾਂ ਮਿਹਨਤ ਕਰ ਲੈ 5-7 ਸਾਲਾਂ ਚ ਸਾਰਾ ਕੁਝ ਹੀ ਸਿੱਧਾ ਹੋ ਜਾਣਾ ਆਪ ਪੜ੍ਹੋ ਕਿੰਨਾ ਚੰਗਾ ਲੱਗੂ ਵੀ ਹਰ ਸਿੱਖ ਦਾ ਸਹਿਜ ਪਾਠ ਚੱਲਦਾ ਮੇਰਾ ਪਾਠ 700 ਅੰਗ ਤੇ ਚੱਲਦਾ, ਮੇਰਾ ਪਾਠ 900 ਤੇ, ਮੈਂ ਭੋਗ ਪਾਣ ਲੱਗਾ। ਸਾਲ ਬਾਅਦ ਭੋਗ ਪਾਓ, ਕੋਈ ਕਾਲ ਨਹੀਂ ਕਰਨੀ, ਕੋਈ ਬਗਰ ਨਹੀਂ ਪਿਆ ਸਾਡੇ, ਸ਼ੌਂਕ ਨਾਲ, ਚਾਅ ਨਾਲ, ਰੀਝ ਨਾਲ ਬਾਣੀ ਪੜੋ। ਡਰੋ ਨਾ, ਘਬਰਾਓ ਨਾ, ਗੁਰੂ ਸਾਡਾ ਸੀ ਗੁਰੂ ਦੇ। ਇਹਨਾਂ ਪੁਜਾਰੀਆਂ ਨੇ ਨੇੜੇ ਨਹੀਂ ਲੱਗਣ ਦਿੱਤਾ। ਇਹ ਜਿੰਨੇ ਕ ਆਪ ਹੈ 200 ਬੰਦਾ ਰਹਿੰਦਾ ਜੀ, ਸਾਡੇ 500 ਰਹਿੰਦਾ ਸੀ, 500 ਪਾਠੀ ਬਣਾ ਦਿੱਤਾ, 2000 ਪਾਠੀ ਬਣਾ ਦਿੱਤਾ, ਵੱਡੇ ਵੱਡੇ ਡੇਰੇ ਇਹੀ ਕੁਝ ਪਾਠੀ ਤੇ ਗ੍ਰੰਥੀ ਤਿਆਰ ਕਰਦੇ ਆ, ਤੇ ਆਮ ਬੰਦਿਆਂ ਨੂੰ ਕਹਿਣਗੇ ਤੁਸੀਂ ਤੇ ਪਾਠ ਗਲਤ ਕਰਦੇ ਆ, ਤੁਸੀਂ ਨੇੜੇ ਨਾ ਲੱਗੋ। ਹੁਣ ਹਰ ਬੰਦਾ 3-3 ਸਾਲ ਕਿਹੜਾ ਕੱਢੂ ਫਿਰ? ਏਦਾਂ ਤੇ ਸਾਡੇ ਸਾਰੇ ਬੱਚੇ ਹੀ ਬਾਣੀ ਤੋਂ ਦੂਰ ਹੋ ਜਾਣਗੇ, ਨੇੜੇ ਲੱਗ ਹੀ ਨਹੀਂ ਸਕਣਾ ਕਿਸੇ ਨੇ। ਨਾ ਅਗਲਾ 3 ਸਾਲ ਕੱਢੇ, ਉਹ ਜਿਵੇਂ ਕਹਿੰਦੇ ਨੋ ਨਾ ਇੰਨਾ ਤੇਲ ਕਨੀ, ਕਿੰਨੇ ਮਨ ਤੇਲ ਹੋਵੇ, ਨਾ ਰਾਹ ਦਾ ਨੱਚੇ। ਉਹ ਗੱਲ ਇਹ ਬਣਨੀ ਵੀ ਨਾ ਇੰਨਾ ਟਾਈਮ ਕਿਸੇ ਕੋਲ ਅਗਲਾ, ਤੇ ਫਿਰ ਤੇ ਹੋ ਗਿਆ ਸਾਡਾ ਭਲਾ। ਤਾਂ ਹੀ ਤੇ ਅੱਜ ਤੱਕ ਲੋਕ ਬਾਣੀ ਦੇ ਨੇੜੇ ਨਹੀਂ ਲੱਗੇ, ਸਾਡੇ ਵਰਗੇ ਸਿਰਾਂ ਤੇ ਬੈਠੇ ਆ। ਜਦੋਂ ਮੇਰੇ ਵਰਗਾ ਬੰਦਾ 5-7 ਸ਼ਬਦ ਸੁਣਾਉਂਦਾ ਹੈ, ਅਗਲਾ ਕਹਿੰਦਾ ਯਾਰ ਇਹ ਤੇ ਬ੍ਰਹਮ ਗਿਆਨੀ ਹੈ, ਇਹ ਤੇ ਉੱਤੋਂ ਹੀ ਆਇਆ ਕਿਤੋਂ, ਕਿਉਂਕਿ ਇਹਨੂੰ ਹੀ ਆਉਂਦਾ। ਤੇ ਔਖਾ ਕੀ ਹੈ, ਤੂੰ ਵੀ ਕਰ ਸਕਦਾ, ਆਪਾਂ ਡਰਦੇ ਕਿਉਂ ਹੈ? ਗਲਤ ਨਹੀਂ ਕੋਈ, ਏਦਾਂ ਨਹੀਂ ਹੋਣ ਲੱਗਿਆ ਕੋਈ। ਤੁਸੀਂ ਸਮਝਣ ਦੀ ਕੋਸ਼ਿਸ਼ ਕਰੋ, ਬਾਣੀ ਨੂੰ ਸਮਝੋ, ਬਾਣੀ ਨਾਲ ਸਿੱਧਾ ਨਾਤਾ ਜੋੜੋ, ਆਪ ਬਾਣੀ ਨੂੰ ਪੜ੍ਹੋ, ਸਮਝੋ ਤੇ ਵਿਚਾਰੋ। ਵੇਖਿਓ ਜਰਾ, ਹੁਣ ਸੁਣਿਓ ਆ ਸ਼ਬਦ ਜਿਹੜਾ ਨਾ, ਗੰਢ ਕਿੱਦਾਂ ਪੈਂਦੀ ਹੈ, ਨਾਤਾ ਕਿਵੇਂ ਜੁੜਦਾ ਹੈ ਪਹਿਲੇ ਪਾਤਸ਼ਾਹ ਦਾ। ਹਾਂ ਅੱਗੇ
ਵੇਦਾਂ ਗੰਢ ਬੋਲੇ ਸੱਚ ਕੋਏ,
ਧਾਰਮਿਕ ਗ੍ਰੰਥਾਂ ਨਾਲ ਨਾਤਾ ਕਿਹਦਾ ਜੁੜਦਾ ਹੈ? ਆਹ ਵੇਖੋ ਹੁਣ ਆ ਸ਼ਬਦ ਵਿੱਚ ਕਿੰਨਾ ਸੋਹਣੀ ਗੱਲ ਹੋਈ, ਧਿਆਨ ਨਾਲ ਸੁਣਿਓ ਗੱਲ ਬਈ। ਮੈਂ ਕਹਾਂ ਵੀ ਮੇਰਾ ਨਾਤਾ ਧਾਰਮਿਕ ਗ੍ਰੰਥ ਗੁਰੂ ਗ੍ਰੰਥ ਸਾਹਿਬ ਨਾਲ ਜੁੜ ਗਿਆ। ਹਿੰਦੂ ਕਵੇ ਮੇਰਾ ਨਾਤਾ ਵੇਦਾਂ ਨਾਲ ਜੁੜ ਗਿਆ, ਮੁਸਲਮਾਨ ਕਵੇ ਮੇਰਾ ਨਾਤਾ ਕੁਰਾਨ ਨਾਲ ਜੁੜ ਗਿਆ। ਸਾਰੇ ਹੀ ਝੂਠੇ ਹੈ। ਮਹਾਰਾਜ ਕਹਿੰਦੇ ਨਾਤਾ ਉਹਨਾਂ ਦਾ ਜੁੜਦਾ ਹੈ, ਕਿੰਨਾ ਦਾ? ਜਿਨ੍ਹਾਂ ਦੀ ਜ਼ਿੰਦਗੀ ਚ ਸੱਚ ਹੈ। ਸੱਚੇ ਬੰਦੇ ਦਾ ਨਾਤਾ ਧਾਰਮਿਕ ਗ੍ਰੰਥਾਂ ਨਾਲ ਜੁੜਿਆ। ਭਰਾਵਾ ਮੈਂ ਗੁਰਦੁਆਰੇ ਰਹਿੰਦਾ, ਸਾਡੇ ਗੁਰਦੁਆਰੇ ਵਿੱਚ 6 ਸਰੂਪ ਹੈ ਗੁਰੂ ਗ੍ਰੰਥ ਸਾਹਿਬ ਦੇ। ਮੈਨੂੰ 25 ਸਾਲ ਹੋ ਗਏ ਆ ਚੋਲਾ ਪਾਏ ਨੂੰ, 21 ਸਾਲ ਮੈਨੂੰ ਕੀਰਤਨ ਕਰਦੇ ਨੂੰ ਹੋਏ ਗਏ, 22ਵਾਂ ਚੱਲਦਾ ਹੈ। ਪਰ ਜੇ ਘਰੇ ਬਹਿ ਤੂੰ ਰਿਹਾ, ਘਰੇ ਤੈਂ ਚੋਲਾ ਪਾਇਆ ਨੀ, ਤੈਂ ਪਰਿਵਾਰ ਛੱਡਿਆ ਨੀ, ਤੈਂ 25 ਸਾਲ ਲਾਏ ਨੀ, ਤੈਂ 22 ਸਾਲ ਵਾਜਾ ਨਹੀਂ ਵਜਾਇਆ, ਪਰ ਜੇ ਤੇਰੀ ਜ਼ਿੰਦਗੀ ਚ ਸੱਚ ਹੈ ਤੇ ਤੇਰਾ ਨਾਤਾ ਹੈ ਗੁਰੂ ਗ੍ਰੰਥ ਸਾਹਿਬ ਨਾਲ ਸਰੂਪ, ਭਾਵੇਂ ਮੇਰੇ ਪੱਲੇ ਜੇ ਸੱਚ ਨਹੀਂ, ਜੇ ਮੈਂ ਸੱਚ ਨਾਲੋਂ ਟੁੱਟਿਆ ਹੋਇਆ ਤੇ ਮੇਰਾ ਗ੍ਰੰਥ ਸਾਹਿਬ ਨਾਲ। ਬਾਬਾ ਨਾਨਕ ਜੀ ਕਹਿੰਦੇ ਹੈ ਧਾਰਮਿਕ ਗ੍ਰੰਥਾਂ ਨਾਲ ਉਹਨਾਂ ਦਾ ਨਾਤਾ ਹੈ ਜਿਨ੍ਹਾਂ ਦੀ ਜ਼ਿੰਦਗੀ ਚ ਸੱਚ ਹੈ। ਕਿਉਂਕਿ ਧਾਰਮਿਕ ਗ੍ਰੰਥ ਕੀ ਕਹਿੰਦੇ ਆ? ਸੱਚ ਬੋਲੋ, ਸੱਚ ਨਾਲ ਜੁੜੋ, ਸੱਚੇ ਬਣੋ। ਤੇ ਤੂੰ ਸੱਚਾ ਬਣ ਗਿਆ, ਮੈਂ ਸੱਚਾ ਬਣਿਆ ਨੀ, ਨਾਤਾ ਤੈਂ ਜੋੜ ਲਿਆ ਮੇਰਾ ਥੋੜਾ। ਮੈਂ ਤੇ ਨੇੜੇ ਰਹਿੰਦਾ, ਮੈਂ ਤੇ ਰਹਿੰਦਾ ਗੁਰਦੁਆਰੇ ਚ। ਉਹ ਛੱਡੋ, ਗੁਰੂ ਗ੍ਰੰਥ ਸਾਹਿਬ ਵਾਲੇ ਕਮਰੇ ਚ ਸੌਂ ਜਾਇਆ ਕਰੋ ਜਾ ਕੇ, ਤਾਂ ਵੀ ਮੇਰਾ ਨਾਤਾ ਨੀ, ਨਾਤਾ ਉਹਦਾ ਜਿਹੜਾ ਸੱਚ ਨਾਲ ਜੁੜਿਆ। ਆਉਂਦੀ ਹੈ ਗੱਲ ਪਕੜ ਚ? ਆਹ ਤੇ ਜਮਾ ਹੀ ਸਿੱਧਾ ਹੋ ਗਿਆ ਸ਼ਬਦ ਚ ਹੀ ਆ ਗਈ ਗੱਲ। ਮੈਂ ਪਹਿਲਾਂ ਹੀ ਕਹਿ ਰਿਹਾ ਸੀ ਵੀ ਤੁਹਾਡਾ ਜਿਹੜਾ ਆ ਨਾਤਾ ਗੁਰਬਾਣੀ ਨਾਲ ਜੁੜਨਾ ਚਾਹੀਦਾ। ਤੇ ਕਿੰਨੇ ਬੰਦੇ ਆ ਜਿਹੜੇ ਸੱਚ ਤੇ ਚੱਲੇ ਆ, ਨਾਤਾ ਉਹਨਾਂ ਦਾ, ਬਾਕੀ ਤੇ ਮੇਰੇ ਵਰਗੇ ਗੱਲਾਂ ਕਰਦੇ ਆ। ਸਾਡਾ ਨਾਤਾ ਗੁਰੂ ਗ੍ਰੰਥ ਸਾਹਿਬ, ਸਾਡਾ ਧਾਰਮਿਕ ਤੇਰਾ ਕੁਰਾਨ ਨਾਲ ਕਾਹਦਾ ਨਾਤਾ ਮੁਸਲਮਾਨ ਭਰਾਵਾ? ਜੇ ਤੇਰੀ ਜ਼ਿੰਦਗੀ ਚ ਸੱਚ ਨਹੀਂ, ਤੇਰਾ ਵੇਦਾਂ ਨਾਲ ਹਿੰਦੂ ਭਰਾਵਾ ਕਾਹਦਾ ਨਾਤਾ? ਜੇ ਤੇਰੀ ਜ਼ਿੰਦਗੀ ਚ ਸੱਚ ਨਹੀਂ, ਉਹ ਸਿੱਖਾ ਤੇਰਾ ਗੁਰੂ ਗ੍ਰੰਥ ਸਾਹਿਬ ਨਾਲ ਕਾਹਦਾ ਨਾਤਾ? ਜੇ ਤੇਰੀ ਜ਼ਿੰਦਗੀ ਵਿੱਚ ਸੱਚ ਨਹੀਂ। ਸਮਝ ਗਏ ਗੱਲ? ਹੁਣ ਜਿਹੜਾ ਗੁਰਦੁਆਰੇ ਚ ਰਹਿਣ ਵਾਲਾ ਵੀ ਹੋਵੇ, ਭਾਵੇਂ ਚੋਲਾ ਹੀ ਪਾਇਆ ਹੋਵੇ, ਭਾਵੇਂ ਉਹਦਾ ਕੋਈ ਨਾਤਾ ਨਹੀਂ, ਤੇ ਅਸੀਂ ਵੇਖਾਂਗੇ ਵੀ ਗੁਰਦੁਆਰੇ ਰਹਿੰਦਾ ਤਾਂ ਨਾਤਾ, ਕਿ ਵੇਖਾਂਗੇ ਕੀ ਕਰਾਂਗੇ, ਹੁਣ ਚੈੱਕ ਕੀ ਕਰਿਆ ਕਰਾਂਗੇ? ਭਲਾ ਜ਼ਿੰਦਗੀ ਚ ਸੱਚ ਹੈਗਾ ਜੋ ਕਹਿੰਦਾ ਕਰਦਾ, ਇਹ ਵੇਖਦਾ, ਇਹ ਚੈੱਕ ਕਰਦਾ। ਅਨਪੜ ਮਾਈਆਂ ਨੇ ਜੀ ਇੱਥੇ, ਅਨਪੜ, ਕਿਸੇ ਦਾ ਹੱਕ ਨਹੀਂ ਦੱਬਿਆ, ਠੱਗੀ ਨਹੀਂ ਮਾਰੀ ਕਿਸੇ ਨਾਲ, ਸਿੱਧੇ ਸਾਦੇ ਪਿੰਡਾਂ ਵਿੱਚ ਬੈਠੇ ਆ ਬੰਦੇ। ਬਾਬਾ ਜੀ 10,000 ਰੁਪਈਆ ਤੁਹਾਡੀ ਮਦਦ ਕਰਨ ਦੀ ਕਹਿੰਦੇ ਨਾ ਜੀ ਨਾ 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 ਇਹੋ ਜਿਹਾ ਭਾਰ ਕਿੱਥੇ ਚੱਕਾਂਗੇ ਸਾਨੂੰ ਨੀ ਬਸ ਠੀਕ ਹੈ ਤੇਰਾ ਲੈਂਟਰ ਪਾ ਦੇ ਜਾਂ ਨਾ ਜੀ ਨਾ ਨਾ ਬਾਲੇ ਹੀ ਠੀਕ ਹੈ ਮਰਨ ਵਾਲੇ ਆ ਬੱਚੇ ਪਹਿਲਾਂ ਪੁੱਤ ਚੜਾਈ ਕਰ ਗਿਆ ਆ ਇੱਥੇ ਬੈਠੇ ਆ ਆ ਕੱਚਾ ਹੀ ਠੀਕ ਹੈ ਕਾਹਨੂੰ ਰਹਿਣ ਦੇ ਸਾਨੂੰ ਨੀ ਲੋੜ ਜ਼ਿੰਦਗੀ ਚ ਸੱਚ ਹੈ ਕੋਈ ਠੱਗੀ ਨੀ ਕਿਸੇ ਨਾਲ ਬੇਈਮਾਨੀ ਨੀ ਕੋਈ ਦੋ ਨੰਬਰ ਦਾ ਕੰਮ ਨੀ ਇਹਨਾਂ ਦਾ ਨਾਤਾ ਗੁਰੂ ਗ੍ਰੰਥ ਸਾਹਿਬ ਨਾਲ ਧਾਰਮਿਕ ਗ੍ਰੰਥਾਂ ਨਾਲ ਇਹਨਾਂ ਦਾ ਨਾਤਾ ਬਾਬਾ ਨਾਨਕ ਜੀ ਕਹਿੰਦੇ ਆ ਸਾਡੇ ਸੱਚੇ ਪਾਤਸ਼ਾਹ ਕਹਿੰਦੇ ਆ ਆਹ ਨਾਤਾ ਬਣਾਓ ਫੇਰ ਸੁਣੋ
ਵੇਦਾਂ ਗੰਡ ਬੋਲੇ ਸੱਚ ਕੋਏ
ਆਹ ਗੰਡ ਵੇਦਾਂ ਨਾਲ ਧਾਰਮਿਕ ਗ੍ਰੰਥਾਂ ਜਿਹੜਾ ਸੱਚ ਨਾਲ ਜੁੜਿਆ ਹਾਂ
ਮੋਇਆ ਗੰਡ ਨੇ ਕੀ ਸਤ ਹੋਏ
ਕਮਾਲ ਦਾ ਸ਼ਬਦ ਹੈ ਵੇਖੋ ਬਚਨ ਕਹਿੰਦੇ ਭਾਈ ਮੋਇਆ ਦੀ ਵੀ ਸੰਸਾਰ ਨਾਲ ਗੰਢ ਰਹਿ ਜਾਂਦੀ ਹੈ ਮਰ ਗਏ ਮਰ ਗਏ ਪਰ ਗੰਢ ਹੈ ਅੱਜ ਵੀ ਕਿਨ੍ਹਾਂ ਦੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਚ ਨੇਕੀ ਕਰੀ ਸੀ ਸਹੀ ਕੰਮ ਕੀਤੇ ਅੱਜ ਵੀ ਪ੍ਰਭ ਭਾਵ ਹੈ ਬਿਨ ਸਾਸ ਤੇ ਰੱਖ ਹੈ ਸਾਹ ਹੈ ਨੀ ਪਰ ਹੈਗੇ ਨੇ ਅੱਜ ਵੀ ਹੈਗੇ ਨੇ ਉਹ ਜਿਨ੍ਹਾਂ ਨੇ ਨੇਕੀ ਕੀਤੀ ਹੈ ਕਹਿੰਦੇ ਜੇ ਚਾਹੁੰਦਾ ਹੈ ਮਰਨ ਤੋਂ ਬਾਅਦ ਵੀ ਮੈਨੂੰ ਲੋਕ ਯਾਦ ਕਰਨ ਤੇ ਨੇਕੀ ਵਾਲੇ ਰਾਹ ਤੇ ਚੱਲ ਜਾ ਸਹੀ ਰਾਹ ਤੇ ਚੱਲ ਜਾ ਗਲਤ ਨਾ ਤੁਰੀ ਬੰਦਾ ਬਣ ਕੇ ਬੰਦਿਆਂ ਵਾਲੇ ਕਰੀ ਕੰਮ ਇਨਸਾਨਾਂ ਵਾਲੇ ਕੰਮ ਕਰੀ ਆਹ ਹੈ ਗੱਲ ਮੈਂ ਉੱਥੇ ਮੱਥਾ ਟੇਕਿਆ ਮੈਂ ਉੱਥੇ ਟੇਕਿਆ ਮੈਨੂੰ ਪੁੱਛਦੇ ਗਈ ਭਾਈ ਸਾਹਿਬ ਹੱਥ ਮੱਥ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਲੱਗੇ ਹੱਥ ਐ ਐ ਥੱਲੇ ਐ ਕਰਨੇ ਚਾਹੀਦੇ ਐ ਕਿ ਐ ਕਰਨੇ ਚਾਹੀਦੇ ਐ ਗੋਡੇ ਥੱਲੇ ਐ ਲੱਗਣੇ ਚਾਹੀਦੇ ਐ ਪੂਣੀਆਂ ਥੱਲੇ ਐ ਮੈਂ ਕਿਹਾ ਜਾ ਰਹੇ ਫਿਜੀਕਲ ਖੇਡ ਹੈ ਸਾਰੀ ਗੱਲ ਤੇ ਗੁਰਬਾਣੀ ਨੂੰ ਸਮਝਣ ਦੀ ਹੈ ਨਾ ਮੱਥਾ ਤੂੰ ਖੜਾ ਹੋ ਕੇ ਜਿਵੇਂ ਤੇਰੇ ਤੋਂ ਟਿਕਦਾ ਤੂੰ ਟੇਕ ਦੇ ਗੱਲ ਤੇ ਐ ਵੀ ਸਮਝਿਆ ਕੀ ਹੈ ਵੇਖਿਆ ਤੇ ਇਹ ਜਾਣਾ ਵੀ ਅਸੀਂ ਜ਼ਿੰਦਗੀ ਚ ਲਾਗੂ ਕੀ ਕੀਤਾ ਤੇ ਜਿਵੇਂ ਜਿਵੇਂ ਆਹ ਗੱਲਾਂ ਸਮਝ ਆਉਂਦੀਆਂ ਹੈ ਜਦੋਂ ਗਿਆਨ ਦੀ ਹਨੇਰੀ ਆਈ ਭਰਮਾਂ ਨੂੰ ਦੇਖੋ ਭਾਈ ਗਿਆਨ ਕੀ ਆਈ ਆਂਧੀ ਕਹਿੰਦੇ ਗਿਆਨ ਦੀ ਹਨੇਰੀ ਆਈ ਸਭੈ ਉਡਾਨੀ ਭਰਮ ਕੀ ਟਾਟੀ ਰਹੇ ਨਾ ਮਾਇਆ ਬਾਂਧੀ ਕਹਿੰਦੇ ਭਰਮਾਂ ਦੇ ਛੱਪਰ ਸਾਰੇ ਉੱਡ ਗਏ ਵਹਿਮਾਂ ਭਰਮਾਂ ਵਿੱਚ ਪਏ ਸੀ ਡਰੇ ਹੋਏ ਸੀ ਘਬਰਾਏ ਹੋਏ ਸੀ ਡਰਦੇ ਸੀ ਹਰ ਵੇਲੇ ਪਰ ਸਾਰੇ ਡਰ ਨਿਕਲ ਗਏ ਜਦੋਂ ਦਿਮਾਗ ਚੱਲਦਾ ਸਮਝ ਆਉਂਦੀ ਹੈ ਬੰਦਾ ਫਿਰ ਸਵਾਰਨ ਨਾਲੋਂ ਆਪਣਾ ਜੀਵਨ ਸਵਾਰਦਾ ਹੈ ਪੇ ਵਾਰੀ ਵਧੀਆ ਨਿਭਾਵਾਂ ਮਨਾ ਸ਼ਾਂਤ ਤਾਂ ਹੋਏਗਾ ਵਧੀਆ ਅੰਦਰੋਂ ਤੂੰ ਰਿਲੈਕਸ ਤਾਂ ਰਹੇਗਾ ਜੇ ਸਹੀ ਤੁਰੇਗਾ ਜਿੰਨੇ ਮਨ ਦੇ ਭੁਲੇਖੇ ਸੀ ਭਰਮ ਸੀ ਸਭ ਦੂਰ ਹੋ ਗਏ ਆ ਫਲਾਣਾ ਬਹੁਤ ਵੱਡਾ ਫਲਾਣਾ ਨਹੀਂ ਹੋ ਅਸੀਂ ਕੰਮ ਸਹੀ ਕਰਕੇ ਜ਼ਿੰਮੇਵਾਰੀਆਂ ਨਿਭਾ ਕੇ ਵੱਡੇ ਬਣਨਾ ਲਵਾਦਾ ਤਾਤਰ ਅੱਧੀ ਅੱਧੀ ਧਾਰਨਾ ਪੜੋ ਜਦੋਂ ਗਿਆਨ ਦੀ ਹਨੇਰੀ ਆਈ ਹਨੇਰੀ ਆਈ ਨਾ ਹਨੇਰੀ ਜਿਵੇਂ ਹਨੇਰੀ ਆਉਣ ਦੇ ਨਾਲ ਸਾਰਾ ਕੂੜ ਕਬਾੜ ਲੈ ਜਾਂਦੀ ਹੂੰਝ ਕੇ ਕਹਿੰਦੇ ਸਾਡੀ ਜ਼ਿੰਦਗੀ ਚ ਗਿਆਨ ਦੀ ਐਸੀ ਹਨੇਰੀ ਆਈ ਪਰ ਭਰਮਾਂ ਨੂੰ ਲੈ ਗਈ ਰੋੜ ਕੇ ਐਸੀ ਗਿਆਨ ਦੀ ਭਾਈ ਗਿਆਨ ਕੀ ਆਈ ਅੱਖੀ ਐਸੀ ਗਿਆਨ ਦੀ ਹਨੇਰੀ ਆਈ ਜਦੋਂ ਇਹ ਨੁਕਤੇ ਸਮਝ ਆ ਜਾਣਗੇ ਜ਼ਿੰਦਗੀ ਹੌਲੀ ਹੋਜੂ ਫੁੱਲ ਵਰਗੀ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਲੱਗ ਜਾ ਸਿਫਤ ਹੈ ਅਸਲੀ ਪਰਮਾਤਮਾ ਦੀ ਦਰਗਾਹ ਬਣ ਜਾਣਾ ਸਾਰਾ ਕੁਛ ਅੱਗੇ ਸੁਣ ਲਓ
ਮੋਇਆ ਗੰਢ ਨੇ ਕੀ ਸਤ ਹੋਏ ਏਤ ਗੰਢ ਵਰਤੇ ਸੰਸਾਰ ਮੂਰਖ ਗੰਢ ਪਵੇ ਮੋਹਮਾਰ
ਕਹਿੰਦੇ ਭਾਈ ਇੰਨਾ ਦੁਨੀਆ ਗੰਢ ਪਾਉਂਦੀ ਹੈ ਤੇ ਮੂਰਖ ਨੂੰ ਕਹਿੰਦੇ ਮੂਰਖ ਨੂੰ ਮੂਰਖ ਨਾਲ ਗੰਢ ਪਾ ਕੇ ਰੱਖਣੀ ਹੋਵੇ ਫਿਰ ਕਰਨਾ ਕੀ ਪੈਂਦਾ ਹੈ ਕਹਿੰਦੇ ਉਹਦੇ ਮੂੰਹ ਮਾਰ ਮਤਲਬ ਹੁਣ ਅੱਜ ਜੇ ਮੈਂ ਇਹਦੀ ਵਿਆਖਿਆ ਇੱਦਾਂ ਕਰਾਂ ਵੀ ਉਹਨੂੰ ਥੋੜਾ ਬਹੁਤ ਲੱਗਦੀਆਂ ਰਹਿਣ ਤੇ ਮੂਰਖ ਬੰਦਾ ਬਣਿਆ ਰਹਿੰਦਾ ਹੈ ਤੇ ਇੱਦਾਂ ਹੀ ਅਰਥੇ ਦਾ ਵੀ ਕਈ ਮੂਰਖ ਨੇ ਜਿਹੜੇ ਚੋਟ ਖਾਈ ਠੀਕ ਹੁੰਦੇ ਆ ਡੰਡਾ ਪੀਰ ਹੈ ਵਿਗੜਿਆ ਤਿਗੜਿਆਂ ਦਾ ਪਰ ਡੰਡੇ ਵਾਲੀ ਗੱਲ ਅੱਜ ਹੈ ਨੀ ਕਿਉਂਕਿ ਸਮਾਂ ਹੈ ਡੈਮੋਕ੍ਰੇਸੀ ਦਾ ਅੱਜ ਥੋੜਾ ਅਸੀਂ ਡੰਡੇ ਮਾਰਦੇ ਫਿਰਾਂਗੇ ਪਰ ਕਈ ਮੂਰਖ ਇਹੋ ਜਿਹੇ ਹੈ ਜਿਨ੍ਹਾਂ ਨੂੰ ਨੱਥ ਪਾ ਕੇ ਰੱਖਣੀ ਪੈਣੀ ਹੈ ਤੁਹਾਨੂੰ ਕਹਿਣਾ ਪੈਣਾ ਕਹਿ ਕਹਿ ਕੇ ਸਮਝਾ ਸਮਝਾ ਕੇ ਮੂਰਖ ਨੂੰ ਚੋਟਾਂ ਹੁਣ ਚੋਟਾਂ ਪੈਂਦੀਆਂ ਰਹਿਣ ਜੇ ਅਰਥੇ ਕਰ ਲਈਏ ਸੌਖਾ ਰਹੂ ਜੇ ਚੋਟਾਂ ਵੱਜਦੀਆਂ ਰਹਿਣ ਮੂਰਖ ਦੇ ਚਿੱਪ ਨਿਕਲੇ ਰਹਿੰਦੇ ਹੈ ਫਿਰ ਚਿੱਪ ਪੈ ਜਾਂਦੇ ਉਹਦੇ ਚ ਕਈ ਬੰਦੇ ਆ ਮੈਂ ਆਪਣੀ ਗੱਲ ਕਰਾਂ ਕਿੰਨੇ ਬੰਦੇ ਰਹਿੰਦੇ ਆ ਮੇਰੇ ਕੋਲ ਕਈਆਂ ਨੂੰ ਸਾਲ ਬਾਅਦ ਵੀ ਕਹਿਣ ਦੀ ਲੋੜ ਨੀ ਪੈਂਦੀ ਤੇ ਕਈਆਂ ਨੂੰ ਮਹੀਨੇ ਬਾਅਦ ਕਹਿਣਾ ਹੀ ਪੈਂਦਾ ਵੀ ਤੂੰ ਫੇਰ ਭੁੱਲ ਗਿਆ ਓਏ ਆਹ ਕੰਮ ਐਂ ਕਰਦਾ ਮਹੀਨੇ ਬਾਅਦ ਕਹਿਣਾ ਹੀ ਪੈਂਦਾ ਤੇ ਕਈ ਇਹੋ ਜਿਹੇ ਜਿਹਨਾਂ ਨੂੰ ਹਫ਼ਤੇ ਬਾਅਦ ਕਹਿਣਾ ਪੈਂਦਾ ਤੂੰ ਭੁੱਲ ਗਿਆ ਤੇ ਕਈ ਇਹੋ ਜਿਹੇ ਡੁੱਨ ਹੈ ਜਿਹਨਾਂ ਨੂੰ ਰੋਜ਼ ਹੀ ਦੱਸਣਾ ਪੈਂਦਾ ਹੁੰਦੇ ਨੇ ਨਾ ਕਈ ਬੰਦੇ ਕਈਆਂ ਨੂੰ ਤੁਸੀਂ ਕੰਮ ਇੱਕ ਵਾਰ ਦੱਸ ਦੋ ਮੁੜ ਕੇ ਦੱਸਣ ਦੀ ਲੋੜ ਕਈਆਂ ਨੂੰ ਤੁਹਾਨੂੰ ਮਹੀਨੇ ਬਾਅਦ ਦੱਸਣਾ ਪੈਂਦਾ ਤੇ ਕਈ ਮੂਰਖ ਇਹੋ ਜਿਹੇ ਜਿਨ੍ਹਾਂ ਨੂੰ ਤੁਹਾਨੂੰ ਰੋਜ਼ ਸਮਝਾਉਣ ਕਈ ਬੰਦੇ ਇਹੋ ਜਿਹੇ ਮਿਲ ਪੈਂਦੇ ਆ ਤੂੰ ਰੋਜ਼ ਦੱਸੇਗਾ ਫਿਰ ਗਲਤ ਕਰਨਗੇ ਰੋਜ਼ ਦੱਸੇਗਾ ਇਹਦਾ ਮਤਲਬ ਜਿਹਨੂੰ ਰੋਜ਼ ਚੋਟ ਮਾਰਨੀ ਪੈਂਦੀ ਹੈ ਇਹ ਮੂਰਖ ਹੈ ਪਰ ਜੇ ਤੂੰ ਚਾਹੁੰਦਾ ਵੀ ਮੂਰਖ ਨਾਲ ਰਿਸ਼ਤਾ ਰੱਖਣਾ ਹੈ ਫਿਰ ਰੋਜ਼ ਰੋਜ਼ ਸਮਝਾਈ ਚੱਲ ਕੰਮ ਲਈ ਚੱਲ ਰੋਜ਼ ਤਾਂ ਗੰਢ ਬਣੀ ਰਹੂਦੇ ਦੀ ਰੋਜ਼ ਸਮਝਾਉਣ ਇਹਨਾਂ ਦੀ ਰੋਜ਼ ਕਲਾਸ ਲਾਉਣੀ ਪਊ ਤੈਨੂੰ ਫਿਰ ਬੰਦੇ ਬਣੇ ਰਹਿਣਗੇ ਅੱਗੇ
ਨਾਨਕ ਆਖੇ ਵਿਚਾਰ ਸਿਫਤੀ ਗੰਢ ਪਵੇ ਦਰਬਾਰ
ਬਸ ਕਹਿੰਦੇ ਜੇ ਦਰਬਾਰ ਨਾਲ ਗੰਢ ਪਾਉਣੀ ਹੈ ਤੇ ਦਰਬਾਰ ਤੇ ਸਾਰੇ ਪਾਸੇ ਹੀ ਹੈ ਉਹਦਾ ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ ਤੇ ਸਾਰੇ ਪਾਸੇ ਹੀ ਹੈ ਤੇ ਜੇ ਉਹਦੇ ਨਾਲ ਦਰਬਾਰ ਪਾਉਣੀ ਗੰਢ ਪਾਉਣੀ ਹੈ ਤੇ ਸਿਫਤ ਕਰੋ ਗੁਣ ਗਾਓ ਤੇ ਸਿਫਤ ਕਿਵੇਂ ਕਰੋ ਜਿਵੇਂ ਚੰਦ ਕਰ ਰਿਹਾ ਡਿਊਟੀ ਕਰਦਾ ਸੂਰਜ ਕਰਦਾ ਸੂਰਜ ਨੂੰ ਵੇਖਿਓ ਵੀਰੋ ਤੁਹਾਡੀਆਂ ਡਾਇਰੀਆਂ ਦੇ ਵਿੱਚ ਟਾਈਮ ਲਿਖਿਆ ਹੋਣਾ ਟਾਈਮ ਲਿਖਿਆ ਹੋਊ ਵੀ 6 ਵਜੇ ਚੜੂ ਤੇ 6 ਹੀ ਚੜੂ 6:01 ਤੇ 6:01 ਤੇ 6:02 ਤੇ 6:02 ਤੇ 6:35 ਤੇ 6:35 ਤੇ ਚੜੂ ਜਦੋਂ ਲਿਖਿਆ ਹੋਣਾ ਨਾ ਵੀ ਸੂਰਯ ਅਸਤ ਦਾ ਟਾਈਮ ਕਿੰਨਾ ਹੈ 6:15 ਤੇ 6:15 ਹੀ ਹੋਊ 16 ਨਹੀਂ ਹੁੰਦਾ ਐਂ ਡਿਊਟੀ ਦਾ ਪੱਕਾ ਹੈ ਕੁਦਰਤ ਦਾ ਸਿਸਟਮ ਹੈ ਇਹ ਹੈ ਸਿਫਤ ਇਹ ਮਾਲਕ ਇਸ ਜਦੋਂ ਬੰਦਾ ਡਿਊਟੀ ਜਦੋਂ ਤੂੰ ਸਹੀ ਚੱਲੇਗਾ ਤੇਰੇ ਮਾਲਕ ਦੀ ਸਿਫਤ ਤੈਨੂੰ ਵੇਖ ਕੇ ਹੋਣੀ ਕਿਹਦਾ ਚੰਡਿਆ ਹੋਇਆ ਹੁਣ ਬੱਚੇ ਟੀਚਰਾਂ ਦੀ ਸਿਫਤ ਕਰਾਉਣੀ ਚਾਹੁੰਦੇ ਹੈ ਬੱਚੇ ਕਹਿਣ ਮੈਂ ਟੀਚਰਾਂ ਦੀ ਇੰਨੀ ਸਿਫਤ ਕਰੂ ਮੇਰੇ ਟੀਚਰਾਂ ਦੀ ਬੱਲੇ ਬੱਲੇ ਹੋ ਜੂ ਅਗਲਾ ਕਹਿੰਦਾ ਤੂੰ ਪੜ੍ਹ ਲਿਖ ਕੇ ਚੰਗੀ ਨੌਕਰੀ ਤੇ ਲੱਗ ਜਾ ਤੇਰੇ ਟੀਚਰਾਂ ਦੀ ਆਪੇ ਸਿਫਤ ਹੋ ਜੂ ਤੂੰ ਬੰਦਾ ਬਣ ਕੇ ਕੰਮ ਕਰ ਤੇਰੇ ਟੀਚਰਾਂ ਦੀ ਤੇ ਆਪੇ ਸਿਫਤ ਹੈ ਤਾਂ ਕਰਕੇ ਭਰਾਵੋ ਭੈਣੋ ਸਾਡਾ ਜਿਹੜਾ ਨਾ ਰੱਬ ਦੀ ਸਿਫਤ ਜ਼ਿੰਮੇਵਾਰੀਆਂ ਨਿਭਾਈਏ ਫਰਜ਼ ਨਿਭਾਵਾਂਗੇ ਜਦੋਂ ਜ਼ਿੰਮੇਵਾਰ ਬਣਾਂਗੇ ਬਸ ਇਹੀ ਸਿਫਤਾਂ ਹੀ ਸਿਫਤ ਆਪਣੇ ਕੰਮ ਸਹੀ ਕਰਨੇ ਜ਼ਿੰਮੇਵਾਰੀ ਨਿਭਾਉਣੀ ਹੈ ਵਿਧੀ ਚੰਦ ਦੀ ਡਿਊਟੀ ਲਾਈ ਸੀ ਨਾ ਗੁਰੂ ਗੋਬਿੰਦ ਸਿੰਘ ਨੇ ਕਹਿੰਦੇ ਹਾਥੀ ਆਉਣਾ ਹੈ ਮਾਰ ਕਹਿੰਦੇ ਸਾਡੇ ਵਾਲਾ ਵੀ ਹਾਥੀ ਹੈਗਾ ਆ ਕਹਿੰਦੇ ਰੋਜ਼ ਕਹਿ ਦਿੰਦਾ ਘੁਲ ਕੇ ਵੇਖਣਾ ਹੋਏ ਮੇਰੇ ਨਾਲ ਘੁਲ ਕੇ ਵੇਖਣਾ ਸਰੀਰ ਵਾਲਾ ਵੱਡਾ ਸੀ ਉਹਦਾ ਤੇ ਮਾਰ ਕਹਿੰਦੇ ਇਹ ਹਾਥੀ ਦਾ ਮੁਕਾਬਲਾ ਕਰੂ ਜ਼ਿੰਮੇਵਾਰੀ ਲੱਗ ਗਈ ਉਹ ਕਹਿੰਦਾ ਵੀ ਇਹ ਤੇ ਮੈਂ ਕਹਿੰਦਾ ਹੁੰਦਾ ਵੀ ਘੁਲ ਕੇ ਵੇਖਣਾ ਪਰ ਹਾਥੀ ਨਾਲ ਥੋੜਾ ਘੁਲ ਸਕਦਾ ਮੈਂ ਆਹ ਤੇ ਮੇਰੇ ਕਹਿੰਦੇ ਲੱਗਦੇ ਨੇ ਮੇਰੇ ਨਾਲ ਇਹਨਾਂ ਨੇ ਜਾਣ ਕੇ ਕਿਹਾ ਹੋਣਾ ਗੁਰੂ ਸਾਹਿਬ ਨੇ ਮੇਰਾ ਨਾਂ ਲੈ ਦਿੱਤਾ ਏਦਾਂ ਹੀ ਹੋਇਆ ਫਿਰ نہیں نبھا سکے ایک نے سلاح دیتی کہ بھجا راتوں رات نکل جا ہوں پتا ڈگے نو ڈگن والے کہتے تھوڑے ہیں تو ماڑا جا ڈگ جا برا ہی حال ہے باقی دے بھی یہ جی ہون گے تو دوجے تو تے حوصلہ دینا پھر کی ہو گیا اپنے مینوں بچارا نہ بناؤ زندگی وچ پلے بن لو نقطہ لڑ بن لو کدے بچارے نہیں بننا سمپتی نہیں لینی اگلا بچارے بنتا ہے ترس کرے اگلا میرے تے کئی تے بیمار ہی بچارے بن لئی ہو جاندے نے وی لوکی میرے کنی ویکھدے نہیں دھیان نہیں دیندے پھر کہن گے میں بیمار ہاں چلو پتہ لین تے ہون گے ہوں تو آن گے بندہ نظارا جا کدے کوئی آ رہا ہے کدے کوئی آ رہا ہے کدے کوئی آ رہا ہے وہ جدو مہینے کے بعد ٹھیک ہو جاتا مڑ کے پتا لینا گلا کیوں آئے پھر یہ تو جی نہیں لگتا کہ ہوں میری پوچھتا ہی کوئی نہیں وہ کہتے تو بندہ بیمار ہی ہوا رہے لوگ ترے ہی رہن میرا حال چال پچھن یہ بندے نکمے ہوں جنہوں نے ادا کوئی پوچھتا نہیں بیمار ہو کے پوچھنا چاہیے دنیا پوچھے سن یہ بندے ہوں پر جہاں بندہ کام صحیح کرتا دنیا تو ویسے ہی انہوں پوچھتی ہے کامیاں نو تے اگلا یاد کرتا جمعے وار جڑے بندے ہوتے ہیں انہاں نو تے اگلا یاد کرتا تا کر کے پراو او رات نو صلاح والے بھی پھر اہے جے ہوندے کہ بھج جا وا دوڑ گیا رات نو تے سویرے مہاراج کہندے ہاتھی کہندے آ رہے ہیں جی مہاراج کہندے ساڈے والا ہاتھی کہندے او تے بھج گیا مہاراج پھر ہن کہندے ہاتھی دا مقابلہ شیر کروں ہے گا کوئی شیر بھائی تھوڑے چ بچتر سنگھ اٹھ کے کھڑا ہو گیا ہوں چھوٹے جے قد دا سی اودے نال تے چولا کھچ دے کہ تم اپنے کنی ویک ہاتھی کنی ویک تو کیویں بڑا مقابلہ کرنے کہندے شراب پا پیا کے ہاتھی نو آ رہا تے دروازہ توڑو تے مہاراج نے کہا کیویں بھائی تو کھڑا ہویا ہے کہندا جی بس میں کردا مقابلہ کرپا کر دیو جدو تیار ہو گیا جمعے واری چکن لی تے اے اے آجا نیڑے آ گیا گل سن کن دے وچ سمجھاتا اشارہ کرتا نکتا ہی ہوتا ہے نکتا سارا ہی بڑیا پیا ہاتھی سارا ہی کہندا لوہے نال بڑیا ہویا کہندا ہاں جی بڑیا ہویا کہندے اک ہی جگہ ننگی ہے اک ہی کی بلا کی سی اکھ باقی تے سارا ہی مڑیا پیا ہاں کہنے پھر اکھ برشا دی وجن اکھ دے وچ مارنی ہے تے مارنا بھی دوروں ہے پھر کی چاہیے بلا ناگنی اگنی اکھ چ وجدی ہے پچھے جے گل سنائی کہندے لے اج تک تے اے سنیا وی برشا اودے نال تین تویاں نو جی رہیا سی اے اکھ چ میں کہ میرے تے اکھ والی فٹ بیندی ہے توں ادھر نو لے جا توں اپنا سنا لے مینو تے اکھ والی فٹ پیندی ہے کیونکہ گلاں تے دوویں ہی ہیں پر ٹھیک ٹھیک کرو نا مینو اے ٹھیک لگدی ہے بھی نقطہ سمجھاتا نیڑے جاوے اکھ وڈی وڈی لگے جنا نیڑے جاوے اکھ وڈی وڈی لگے اونے ہاتھی نہیں ویکھیا اکھ چ دھیان ہے کڈیا ہوا دھیان نشانہ لاؤن والے ایں لاؤندے ہوندے نہ فوجاں ویکھیاں نہ ہاتھی ویکھیا اکھی اکھ چ سی نشانہ سدھا اے چلدا 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 جدوں گیا بالکل نیڑے او کہندے آپ ایدی کی گل ایدی کی پرواہ کرنی کہندے اے کی کر لوں او اے بندہ کی کر لوں انہاں نے پرواہ ہی نہیں کیتی غور ہی نہیں کیتی وی اے بھی کر لوں کچھ کہندے اے تے ای رگڑیا جانا انہاں نے داری نہیں منیا انہاں اودی پرواہ کیتی او آیا گھوڑے نو کیتا اشارہ اگلے پوڑ ہے کلے گھوڑے اگوں اے سیدھا ہو گیا بس اینا کی سی اشارہ ہی سی وہ مڑا جا ایک سیکنڈ اے اوپر ہویا انہیں برشا سیدھا ہی اکھ دے وچ تساتا چیکاں ماردا ہاتھی پیچھے نو مڑ گیا اے جکارے لاؤندا واپس مڑ گیا بس جنے زور نال جکارے لاؤنے ہیں نا اینے زور نال ہی کام کریا کرو اپنے فرض نبھایا سکھ قوم جیڑی ہے چکاریاں نو بہت تیز ہے اپاں میں تے ہن گل اے جے حساب نال چھڑدا ہی نہیں جے میں گل اے کراں نا جویں آ میں کیتی ہے کے نال نکل لگے گل جے اے کردیاں میں جان کے کردا ہی نہیں ہن مینوں ہوندا تا ٹائم تے چکاریاں والے کھا جان گے میں گل اوتھے ہی روک ٹھنڈی کر گل میں گرم کر سی سال ہی کچھ کیتا میں او مینوں سارا کرنا آوندا بھلیا تھوڑا مینوں سارا آؤں دا ہے پر میں جان گل مینو ہوں دا ہے بھی گل سمجھو جی نکتے نو سمجھنا تے بار ساڑا لاؤنے آنا انہا جور اسی کم دے بھی لاؤنا اپنے فرجاں دے لاؤنا جمعہ واریاں دے لاؤنا اور جمعہ واری نبا آگیا پائی بچتر سنگ ایک کٹ پی کے تیرے باٹے چو پریم والا کور کور موت نو ڈراوے دے رکھا
تیرے دربار دی پوکرا نوراج جانے تیرے دربار دی پوکرا نوراج جانے
ایک مٹھی کھا کے تیرے لنگراں چو چھولیاں دی ہتھیاں دے نال متھا آوے تیرا تیرے دربار دیاں بھوکراں نوں راج جانے ٹھوکراں نوابیاں نوں لاوے تیرا خالصا جے کتے گولیاں دے پرکھنے دی لوڑ پے جائے ہس ہس چھاتیاں نوں داوے تیرا اس کر کے کھیڈ ہے ساری جمعہ واری نبھاؤن دی بچتر سنگھ نبھا گیا تخت جانے ہیں جدو ایتھے اپنا کیس گڑھ سے تے ایم او ناگنی پئی ہے تے ہر سکھ جدو ایم ویکھدا ہے تے لکھیا ہے اے او ناگنی ਇਹਦੇ ਨਾਲ ਮੁਕਾਬਲਾ ਹੱਥੀ ਨਾਲ ਕੀਤਾ। ਸੋ ਇਸ ਕਰਕੇ ਉਹ ਜ਼ਿੰਮੇਵਾਰੀ ਨਿਭਾ ਗਿਆ, ਥਾਪੜਾ ਪੈਣਾ ਬਜਿੱਤਰ ਸਿੰਘ ਕਰ ਗਿਆ, ਦੁਨੀ ਚੰਦ ਨੇ ਨਹੀਂ ਕੀਤਾ। ਉਹ ਤੇ ਸਾਨੂੰ ਤਰੱਕੀ ਬੈਠਾ, ਸਿਰ ਤੈਨੂੰ ਅੱਗੇ ਕਰਨਾ ਪੈਣਾ, ਸਾਨੂੰ ਲੈਣਾ ਪੈਣਾ। ਉਹ ਥਾਪੜੇ ਲੈਣੇ ਪੈਂਦੇ ਹੈ, ਆਪਣੇ ਆਪ ਨੂੰ ਕਾਇਮ ਕਰਨਾ ਪੈਂਦਾ ਅੱਗੇ ਹੋਣ। ਉਹ ਤੇ ਸਾਰਿਆਂ ਲਈ ਹੈ, ਜਿਹੜਾ ਮਰਜ਼ੀ ਲੈ ਲਵੇ, ਪਰ ਅੱਗੇ ਆਪ ਹੋਣਾ ਪੈਣਾ। ਪ੍ਰਭੂ ਆਓ, ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ, ਭੈਣਾਂ ਨੂੰ ਬੇਨਤੀ ਹੈ ਕਿ ਆਪ ਸਹਿਜ ਪਾਠ ਕਰੋ, ਗੁਰਬਾਣੀ ਪੜ੍ਹੋ, ਸਮਝੋ, ਵਿਚਾਰੋ। ਕਈ ਸਾਲ ਭਵਾਨੀਗੜ੍ਹ ਆਉਂਦਿਆਂ ਨੂੰ ਹੋ ਗਏ ਹੈ, ਆਲੇ ਦੁਆਲੇ ਰੌਲਾ ਵੀ ਬੜਾ ਪੈਂਦਾ, ਗਲਤ ਪ੍ਰਚਾਰ ਕਰਦੇ ਆ। ਤੁਸੀਂ ਅੱਜ ਸੁਣਿਆ, ਕੱਲ ਸੁਣਿਆ, ਪਰਸੋਂ ਸੁਣਿਆ, ਤਿੰਨੇ ਦਿਨ ਸੁਣਿਆ, ਨੈੱਟ ਤੇ ਸੁਣਿਆ ਕਰੋ। ਜਿਹੜੀ ਗੱਲ ਗਲਤ ਲੱਗੇ, ਪਰਮੇਸ਼ਰ ਦੁਆਰ ਤੁਹਾਡੇ ਤੋਂ ਦੂਰ ਹੈ, 20 ਮਿੰਟ ਲੱਗਦੇ ਆ, ਮੈਨੂੰ ਆਉਂਦਿਆਂ ਨੂੰ 20 ਮਿੰਟ ਲੱਗੇ ਆ, ਤੇ ਵੱਧ ਤੋਂ ਵੱਧ ਅੱਧਾ ਘੰਟਾ ਲੱਗ ਜੂ, ਤੇ ਤੁਸੀਂ ਆਓ ਗੱਲ ਕਰੋ ਬਹਿ ਕੇ। ਜਿਹੜੇ ਬੰਦੇ ਨੂੰ ਗਲਤ ਲੱਗਦਾ ਵਿਚਾਰ ਕਰੋ, ਆ ਕੇ ਬੈਠੋ। ਪਰ ਹਾਂ ਇੱਕ ਗੱਲ ਹੈ, ਭਰਾਵਾਂ ਵਾਂਗੂ ਬਹਿਣ ਆਈ ਫਿਰ ਤੇ ਬੈਠੂ, ਜੇ ਕਿਸੇ ਦਾ ਭੇਜਿਆ ਆਏਗਾ ਫਿਰ ਚੱਲ ਬਾਹਰ, ਫਿਰ ਜੇ ਆਏਗਾ ਧੱਕੇ ਨਾਲ ਬਹਿਣ। ਪ੍ਰੋਬਲਮ ਇਹ ਹੈ ਸਾਡੀ, ਪ੍ਰੋਬਲਮ ਮੇਰੀ ਜਿਹੜੀ ਵਿਚਾਰ ਕਰਨ ਦੀ ਗੱਲ ਹੈ ਨਾ, ਵੀ ਭਾਈ ਸਾਹਿਬ ਵਿਚਾਰ ਕਰੋ ਸਾਰਿਆਂ ਨਾਲ, ਵਿਚਾਰ ਕਿਉਂ ਨਹੀਂ ਕਰਦਾ? ਉਹਦਾ ਕਾਰਨ ਇਹ ਹੈ, ਵੇਖੋ ਇੱਕ ਬੰਦਾ ਆਪਾਂ ਕਹਾਂਗੇ ਠੀਕ ਹੈ ਜੀ ਆਓ ਜੀ ਕਰੋ ਗੱਲ, ਗੱਲਬਾਤ ਚੱਲੂ, ਰਿਸ਼ਤਾ ਹੋ ਜੂ। ਜੇ ਅਗਲਾ ਕਵੇ ਜਾਂ ਤੇ ਕਰਦੇ, ਨਹੀਂ ਤੇ ਅਸੀਂ ਕਿਤੇ ਹੋਰ ਵੀ ਹੋਣ ਨਹੀਂ ਦੇਣਾ, ਇਹੋ ਜਿਹੇ ਬੰਦੇ ਨਾਲ ਬਹਿ ਜਾਓ, ਸੱਦ ਲਓਗੇ ਘਰੇ, ਤੁਸੀਂ ਕਹੋਗੇ ਚੱਲ ਪਰੇ ਰੋਬ ਮਾਰਦਾ, ਹੁਣ ਨਹੀਂ ਦੇ ਰਹੇ, ਹੁਣ ਤੈਨੂੰ ਰਿਸ਼ਤਾ ਕਿਵੇਂ ਕਰ ਦਿਆਂਗੇ ਅਸੀਂ? ਜਾਂ ਤੇ ਰਿਸ਼ਤਾ ਕਰ, ਨਹੀਂ ਤੇ ਤੈਨੂੰ ਕਿਤੇ ਵੀ ਨਹੀਂ ਕਰਨ ਦੇਣਾ। ਇਹ ਪ੍ਰੋਬਲਮ ਹੈ ਇਹਨਾਂ ਦੀ। ਇਹ ਪਤਾ ਕੀ ਕਹਿੰਦੇ ਹੈ? ਕਹਿੰਦੇ ਜਾਂ ਬਹਿ ਕੇ ਵਿਚਾਰ ਕਰ, ਨਹੀਂ ਤੇ ਦੀਵਾਨ ਨਹੀਂ ਲੱਗਣ ਦੇਣੇ। ਉਦੋਂ ਫਿਰ ਮੈਂ ਕਹਿੰਦਾ ਵੀ ਭੱਜੋ ਇੱਥੋਂ, ਐ ਨਹੀਂ ਵਿਚਾਰ ਕਰਨੀ, ਭਰਾ ਬਣ ਕੇ ਆਓ, ਜਿੱਥੇ ਮਰਜ਼ੀ ਬਹਿ ਕੇ ਗੱਲ ਕਰੋ, ਏਦਾਂ ਨਹੀਂ ਕੋਈ ਪ੍ਰੋਬਲਮ। ਜਿੰਨੀ ਸੰਗਤ ਮੈਨੂੰ ਜਾਣਦੀ ਹੈ, ਨੇੜੇ ਵਾਲੇ ਹੈ, ਆ ਭਵਾਨੀਗੜ੍ਹ ਦੇ ਨਾਲ ਆਪਾਂ ਘਰ ਤੁਹਾਡੇ ਨੇੜੇ ਰਹਿੰਦੇ ਹਾਂ, ਕਿੰਨੇ ਹੈ ਜਿਹੜੇ ਮੈਨੂੰ ਰੋਜ਼ ਮਿਲਦੇ, ਗੱਲ ਵੀ ਕਰਦੇ ਆ, ਸਵਾਲ ਪੁੱਛਦੇ ਆ, ਮੈਂ ਕਦੇ ਭੱਜਦਾ ਹੀ ਨਹੀਂ ਕਿਸੇ ਗੱਲ ਤੋਂ, ਮਿਲ ਕੇ ਆਉਂਦੇ ਆ, ਭਾਵੇਂ ਅੱਧਾ ਘੰਟਾ ਟਾਈਮ ਲੈ ਕੇ ਘੰਟਾ ਬਹਿ ਕੇ ਗੱਲ ਕਰ, ਜਿੰਨੇ ਤੇਰੇ ਸਵਾਲ ਹੈ ਕਲੀਅਰ ਕਰ ਲੈ। ਕਿਸੇ ਤਰ੍ਹਾਂ ਦਾ ਅਧਿਆਤਮਕਤਾ ਮੈਂ ਪੁੱਛਣੀ ਹੈ, ਸਪਿਰਚੁਅਲਿਟੀ ਕੀ ਹੈ, ਆ ਲਾਈਟਾਂ ਕੀ ਜਗਦੀਆਂ, ਚਾਨਣ ਕੀ ਹੈ, ਜੋਗ ਮਤ ਦੀਆਂ ਖੇਡਾਂ ਸਾਰੀਆਂ, ਜਿੰਨੇ ਮਰਜ਼ੀ ਬਹਿ ਕੇ ਸਵਾਲ ਪੁੱਛ ਲੈ, ਬਾਣੀ ਬਾਰੇ ਗੱਲ ਕਰ ਲੈ, ਆ ਜਾ ਬਹਿ ਕੇ ਕਰਦੇ ਆ ਵਿਚਾਰ। ਪਰ ਜੇ ਕਹੇਗਾ, ਜੇ ਭਾਈ ਸਾਹਿਬ ਵਿਚਾਰ ਕਰੋਗੇ ਤੇ ਭਵਾਨੀਗੜ੍ਹ ਚ ਵੜਨ ਦਿਆਂਗੇ, ਜੇ ਵਿਚਾਰ ਨਹੀਂ ਕਰਨੀ ਤੇ ਫਿਰ ਨਹੀਂ ਵੜਨ ਦਿਆਂਗੇ, ਫਿਰ ਤੈਨੂੰ ਬਾਹਰੋਂ ਹੀ ਗੇਟ ਤੋਂ ਹੀ ਭਜਾਊਂਗੇ, ਚੱਲ ਭੱਜਾ ਇੱਥੇ, ਫਿਰ ਨਹੀਂ ਤੇਰੇ ਨਾਲ ਗੱਲ ਕਰਨੀ। ਇਹ ਕੋਈ ਬੰਦਾ ਬਣ ਕੇ ਥੋੜਾ ਆਇਆ ਤੂੰ, ਤੂੰ ਤੇ ਮਾਰਦਾ ਰੋਬ, ਫਿਰ ਇਹ ਤੇਰੀ ਤੜ ਭੰਨਾਂਗੇ, ਫਿਰ ਕਹਾਂਗੇ ਚੱਲ ਇੱਥੋਂ, ਫਿਰ ਨਹੀਂ ਤੇਰੇ ਨਾਲ ਗੱਲ ਕਰਨੀ। ਅਸੀਂ ਅੱਜ ਤੱਕ ਪ੍ਰੋਬਲਮ ਇਹ ਹੈ, ਜਿਹੜੇ ਬੰਦੇ ਐ ਕਹਿਣ ਕੇ ਆਉਂਦੇ ਆ ਵੀ ਅਸੀਂ ਐ ਕਰਾਂਗੇ, ਉਹਨਾਂ ਨਾਲ ਕਾਹਦੀ ਵਿਚਾਰ ਕੀਤੀ ਜਾਂਦੀ ਹੈ? ਜਿਹੜਾ ਭਰਾਵਾਂ ਵਾਂਗੂ ਬਹਿ ਕੇ ਗੱਲ ਕਰਨਾ ਚਾਹੁੰਦਾ ਜਿਵੇਂ ਮਰਜ਼ੀ ਕਰੋ, ਉਹਦੀ ਕਾਹਦੀ ਪ੍ਰੋਬਲਮ ਹੈ ਸਾਨੂੰ? ਤਾਂ ਕਰਕੇ ਭਾਈ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜੇ ਇਸ ਰਾਹ ਤੇ ਤੁਰਨਾ ਹੈ, ਸੁਣਨਾ ਹੈ, ਸਮਝਣਾ ਹੈ, ਵਿਚਾਰਨਾ, ਲੱਗਦਾ ਨਵਾਂ ਹੈ, ਧਿਆਨ ਨਾਲ ਸੁਣੋਗੇ ਤੁਹਾਡੇ ਬੱਚਿਆਂ ਵਾਸਤੇ ਬੜਾ ਫਾਇਦਾ, ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਨੇ ਉਹ ਐਂ ਸਮਝਣਗੀਆਂ। ਪੁਰਾਣਾ ਸਮਾਂ ਜਿਹੜਾ ਲੰਘ ਗਿਆ ਲੰਘ ਗਿਆ, ਬਾਕੀ ਇਹਦੇ 'ਚ ਕੋਈ ਸ਼ੱਕ ਨਹੀਂ, ਲੋਕੀ ਕਹਿਣਗੇ ਨਾਸਤਕ ਹੋ ਗਏ ਜੀ। ਮੇਰੇ ਨਾਲ ਤਾਂ ਮੈਂ ਕਈ ਪ੍ਰਚਾਰਕਾਂ ਨਾਲ ਕੱਲ੍ਹ ਅਸੀਂ ਆਖਦੇ ਸੀ, ਮੈਂ ਕਿਹਾ ਫੋਟੋ ਖਿਚਾ ਲਓ, ਦੂਜੇ ਰੌਲਾ ਪਾ ਲੈਣਗੇ, ਲੈ ਨਾਸਤਕਾਂ ਨਾਲ ਰਲ ਗਿਆ, ਇਹ ਤੇ ਨਿੰਦਕ ਨੇ ਗੁਰੂ ਘਰ ਦੇ, ਇਹ ਤੇ ਪੰਥ ਦੇ ਦੁਖੀ ਨੇ, ਕਹਿਣਗੇ ਗੁਰੂ ਗ੍ਰੰਥ ਸਾਹਿਬ ਨਾਲੋਂ ਲੋਕਾਂ ਨੂੰ ਤੋੜਦੇ ਨੇ, ਇਹ ਤੇ ਸ਼ਰਧਾ ਤੋੜਦੇ ਨੇ। ਭਰਾਵੋ ਆਪ ਬਾਣੀ ਪੜ੍ਹੋ, ਸ਼ਰਧਾ ਬਣਦੀ ਹੈ, ਟੁੱਟੀ ਕਿੱਥੇ ਹੈ? ਲੋਕ ਆਪ ਘਰ ਘਰ ਸਹਿਜ ਪਾਠ ਕਰਨ ਲੱਗ ਗਏ, ਸ਼ਰਧਾ ਤੇ ਬਣ ਗਈ। ਹਾਂ, ਤੁਹਾਡੇ ਧੰਦਿਆਂ ਤੋਂ ਸ਼ਰਧਾ ਜ਼ਰੂਰ ਟੁੱਟ ਗਈ, ਆਖੋ ਸਤਨਾਮ, ਤੁਹਾਡੇ ਧੰਦੇ, ਪਰ ਇਹ ਚੇਤਾ ਰੱਖਿਓ, ਇਸ ਰਾਹ ਤੇ ਤੁਰਨਾ
ਜੇ ਸੱਚਿਆਂ ਨਾਲ ਬਹਿਣਾ ਏ, ਜੇ ਸੱਚਿਆਂ ਨਾਲ जग पावे
ਭਾਵੇਂ ਨਿੰਦੋ ਲੋਕ ਜੋ ਮਰਜ਼ੀ ਕਹੀ ਜਾ ਜਿਹੜੇ ਰਾਹ ਤੇ ਤੁਰੇ ਆ ਤੁਰਦੇ ਰਹਿਣਾ ਚਾਹੀਦਾ ਗਲਤ ਕੀ ਹੈ ਇਹ ਸੋਚੋ ਮੇਰੇ ਵਰਗੇ ਬੰਦੇ ਨੂੰ ਸਾਨੂੰ ਕੀ ਲੋੜ ਆ ਖਮਿਆਜੇ ਭੁਗਤਦੇ ਫਿਰੀਏ ਕਦੇ ਕੁਛ ਬੋਲਦੇ ਆ ਕਦੇ ਕੁਛ ਬੋਲਦੇ ਆ ਕਦੇ ਕੋਈ ਕੇਸ ਕਰ ਦਿੰਦਾ ਕਦੇ ਕੋਈ ਕਚਹਿਰੀ ਨੂੰ ਭੱਜ ਲੈਂਦਾ ਕਦੇ ਕੋਈ ਅਕਾਲ ਤਖ਼ਤ ਤੇ ਭੱਜ ਲੈਂਦਾ ਇਹਨਾਂ ਨੂੰ ਪੰਥ ਚੋਂ ਬਾਹਰ ਕੱਢੋ ਸਾਨੂੰ ਫਾਹਾ ਗਲ ਪਾਉਣ ਦੀ ਕੀ ਲੋੜ ਪਈ ਹੈ ਬਾਬੇ ਬਣੇ ਰਹੋ ਮੱਥੇ ਟਿਕਾਈ ਜਾਓ ਉਹ ਮੇਰੇ ਇਸ਼ਤਿਹਾਰ ਤੇ ਲਿਖਿਆ ਭਾਈ ਰਣਜੀਤ ਸਿੰਘ ਭਾਈ ਦਾ ਮਤਲਬ ਭਰਾ ਵੱਡੇ ਬੰਦੇ ਛੋਟਾ ਭਾਈ ਸਮਝ ਲਓ ਛੋਟੇ ਬੰਦੇ ਛੋਟੀ ਉਮਰ ਵੱਡਾ ਭਾਈ ਸਮਝ ਲਓ ਪਰ ਭਾਈ ਦਾ ਮਤਲਬ ਭਰਾ ਤੇ ਬਣੇ ਰਹੋ ਬਾਬੇ ਟਿਕਾਈ ਜਾਓ ਮੱਥੇ ਕਰੀ ਜਾਓ ਮੌਜਾਂ ਸਾਨੂੰ ਕੀ ਲੋੜ ਪਈ ਸੀ ਪਰ ਮੈਨੂੰ ਸ਼ਰਮ ਆਉਂਦੀ ਹੈ ਜ਼ਮੀਰ ਨਹੀਂ ਮੰਨਦੀ ਇੰਨੀ ਵੱਡੀ ਗਿਣਤੀ ਚ ਸਾਰੀ ਦੁਨੀਆਂ ਚ ਲੋਕ ਸੁਣਦੇ ਆ ਇਤਿਹਾਸ ਬਣੇਗਾ ਆਉਣ ਵਾਲਾ ਸਮਾਂ ਕਹੇਗਾ ਇੰਨੇ ਪਖੰਡੀ ਸੀ ਜਾਰਾ ਢੱਡਰੀਆਂ ਵਾਲਾ ਵੀ ਪਖੰਡੀ ਕਰਦਾ ਸੀ ਇਹਨੇ ਵੀ ਗਲਤੀ ਸੁਣਾਇਆ ਮੈਂ ਆਪਣੀ ਜ਼ਿੰਮੇਵਾਰੀ ਨਿਭਾ ਰਿਹਾ ਪਿਛਲੇ 4 ਸਾਲਾਂ ਤੋਂ ਜੋ ਸਮਝਿਆ ਸੱਚ ਹੈ ਜਿਹੜਾ ਖੁੱਲ ਕੇ ਸਟੇਜ ਤੇ ਕਿਹਾ ਤੇ ਖੁੱਲ ਕੇ ਕਹਿਣਾ ਖਮਿਆਜੇ ਭੁਗਤੇ ਆ ਅੱਗੇ ਹੋਰ ਵੀ ਭੁਗਤਨੇ ਪੈਣਗੇ ਕੋਈ ਸ਼ੱਕ ਨਹੀਂ ਕੇਸਾਂ ਦੇ ਸਾਹਮਣੇ ਕਰ ਰਹੇ ਹਾਂ ਅੱਗੇ ਜਾ ਕੇ ਵੀ ਕਰਨੇ ਪੈਣਗੇ ਬਹੁਤ ਕੁਛ ਅੱਗੇ ਹੋਣਾ ਹੈ ਪਰ ਆਪਣੇ ਆਪ ਨੂੰ ਕਾਇਮ ਕਰਕੇ ਰੱਖਿਆ ਵੀ ਗੱਲ ਜੋ ਹੈ ਸੱਚ ਹੈ ਜਿਹੜਾ ਅੱਜ ਦੇ ਯੂਥ ਨੂੰ ਅੱਜ ਦੀ ਪੀੜ੍ਹੀ ਨੂੰ ਅੱਜ ਦੇ ਬੱਚਿਆਂ ਨੂੰ ਦੱਸਣਾ ਹੈ ਭਾਵੇਂ ਜੋ ਮਰਜ਼ੀ ਹੋਵੇ ਆਪਣੀ ਗੱਲ ਖੁੱਲ ਕੇ ਕਰੀਏ ਘੱਟ ਤੋਂ ਘੱਟ ਆਪਣੀ ਜ਼ਮੀਰ ਤੇ ਜਿਉਂਦੀ ਰੱਖੀਏ ਜੋ ਸੱਚ ਹੈ ਉਹ ਤੇ ਦੱਸੀਏ ਸੋ ਆਪਣਾ ਫਰਜ਼ ਨਿਭਾ ਰਿਹਾ ਬਾਕੀ ਜਿਹਨੂੰ ਚੰਗਾ ਲੱਗਦਾ ਸੁਣੋ ਭਾਈ ਜਿਨ੍ਹਾਂ ਕੋਲ ਟਾਈਮ ਹੋਵੇ ਪਰਮੇਸ਼ਵਰ ਦੁਆਰ ਕੋਈ ਦੂਰ ਨਹੀਂ ਹੈ ਤੁਹਾਡੇ ਨਾਲ ਜਿਨ੍ਹਾਂ ਕੋਲ ਟਾਈਮ ਹੁੰਦਾ ਸ਼ਨੀਵਾਰ ਪਹਿਲੇ ਸ਼ਨੀਵਾਰ ਦਾ ਦੀਵਾਨ ਹੁੰਦਾ ਹਰ ਮਹੀਨੇ ਦੇ ਪਹਿਲੇ ਸ਼ਨੀਵਾਰ ਐਤਕੀ ਸ਼ਨੀਵਾਰ ਪਹਿਲਾ 1 ਤਰੀਕ ਦਾ ਆਉਣਾ 1 ਫਰਵਰੀ ਦਾ ਦੁਪਹਿਰ ਦਾ ਦੀਵਾਨ ਲੱਗਣਾ ਜਿਨ੍ਹਾਂ ਕੋਲ ਟਾਈਮ ਹੁੰਦਾ ਜ਼ਰੂਰ ਆਇਆ ਕਰੋ ਮੋਟਰਸਾਈਕਲ ਤੇ ਗੱਡੀ ਤੇ ਟਰਾਲੀ ਲੈ ਆਏ ਨੇੜੇ ਕੋਈ ਬਹੁਤਾ ਦੂਰ ਨਹੀਂ ਹਰ ਸ਼ਨੀਵਾਰ ਦਾ ਦੀਵਾਨ ਹੁੰਦਾ ਪਹਿਲੇ ਦਾ ਤੇ ਜਿਨ੍ਹਾਂ ਕੋਲ ਸਮਾਂ ਹੋਵੇ ਪਹੁੰਚ ਕੇ ਹਾਜ਼ਰੀ ਭਰਿਆ ਕਰੋ ਜਿੰਨਾ ਕੁ ਮੌਕਾ ਹੁੰਦਾ ਟਾਈਮ ਹੋਵੇ ਲਾਹਾ ਲਿਆ ਕਰੀਏ ਰਲ ਮਿਲ ਕੇ ਬੈਠਿਆ ਕਰੀਏ ਸੁਣੀਏ ਸਮਝੀਏ ਵਿਚਾਰੀਏ ਤੇ ਆਪਣੇ ਜੀਵਨ ਨੂੰ ਸੋਹਣਾ ਬਣਾਈਏ ਸਾਰੀ ਸੰਗਤ ਦਾ ਇੱਥੋਂ ਦੇ ਪ੍ਰਬੰਧਕਾਂ ਦਾ ਸਭ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਰਲ ਮਿਲ ਕੇ ਇਸੇ ਤਰ੍ਹਾਂ ਉੱਦਮ ਉਪਰਾਲਾ ਕਰਦੇ ਰਿਹਾ ਕਰੋ ਬਹੁਤ ਚਾਅ ਨਾਲ ਉਤਸ਼ਾਹ ਨਾਲ ਪ੍ਰੋਗਰਾਮ ਸਾਰਾ ਚੜ੍ਹਦੀ ਕਲਾ ਨਾਲ ਹੋਇਆ ਸਾਰੀ ਸੰਗਤ ਦਾ ਸਾਰੇ ਦਾ ਧੰਨਵਾਦ ਗੱਜ ਕੇ ਆਨੰਦ ਸਾਹਿਬ ਚ ਬੋਲਣਾ ਅਰਦਾਸ ਸੁਣ ਕੇ ਹੁਕਮਨਾਮੇ ਸੁਣ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਜਾਣਗੇ ਆਪਾਂ ਮਗਰ ਮਗਰ ਚੱਲਾਂਗੇ 5 ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਮਹਿਲ ਕਲਾਂ ਦੀਵਾਨ ਆ ਆ ਥੋੜੇ ਦਿਨ ਰਹਿ ਗਏ ਮਹਿਲ ਕਲਾਂ 25 ਕਦੋਂ ਦੇ ਹੈ ਮਹਿਲ ਕਲਾਂ 27-28-29 ਮਹਿਲ ਕਲਾਂ ਬਰਨਾਲੇ ਦੇ ਇਲਾਕੇ ਚ ਪੈਂਦਾ ਗਦੜਿਆਣੀ ਪਿੰਡ ਹੈ ਲਹਿਰੇ ਗਾਗੇ ਦੇ ਲਾਗੇ 3-4-5 ਫਰਵਰੀ ਦੇ 28-29-30 ਦੇ ਦੀਵਾਨ ਹੈ ਮਹਿਲ ਕਲਾਂ ਵਿੱਚ ਗਦੜਿਆਣੀ 3-4-5 ਹੈ ਨੇੜੇ ਤੇੜੇ ਜਿੱਥੇ ਵੀ ਸਮਾਂ ਲੱਗੇ ਰਲ ਮਿਲ ਕੇ ਲਾਹਾ ਲਈਏ। ਗੱਜ ਕੇ ਆਨੰਦ ਸਾਹਿਬ ਚ ਬੋਲਣਾ ਕੋਈ ਰਸਨਾ ਵਾਜੀ ਨਾ ਰਹੇ। ਜਿਹੜੇ ਹੁਣ ਤੱਕ ਨਹੀਂ ਬੋਲੇ ਸਾਰੇ ਪੜਿਓ ਭਾਈ, ਟਕਾ ਬਣਾ ਕੇ ਰੱਖਿਓ ਗੁਰੂ ਗ੍ਰੰਥ ਸਾਹਿਬ ਅੱਗੇ ਅੱਗੇ ਮਗਰ ਮਗਰ ਆਪਾਂ ਚੱਲਾਂ। ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਕੋ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ
ਪਰਿਵਾਰ ਪਰੀਆਂ ਸ਼ਬਦ ਦਾ ਬਣਿਆ ਹੋਆ ਸਤਿਗੁਰੂ ਕਰਪਾਇਆ ਮੇਰੇ ਤੂੰ ਸਭ ਸਾਰਾ ਅਗਲਾ ਸਮਰੱਥ ਸਵਾਮੀ ਸੋਚਿਆ ਮਨੋਹ ਸਾਰੇ ਸਾਹਿਬਾ ਕਿਆ ਨਹੀਂ ਖਰਦੇਰ ਤੇਰਾ ਸਮਝ ਹੈ ਦੇਹ ਤੋਂ ਪਾਰ ਸਦਾ ਸਿੱਖ ਸਲਾਹ ਤੇਰੀ ਨਾਮ ਬੰਦ ਸਾਵੇ ਮਨੋ ਮਟਿਆ ਮਜੇ ਸਮਝ ਕਰੇ ਇਹ ਨਾਨਕ ਸਿੱਧੇ ਸਾਹਿਬ ਕਿਆ ਨਹੀਂ ਖਰਦੇਰ ਸੱਚਾ ਨਾ ਮੇਰਾ ਆਧਾਰੋ ਸਦਾ ਮੇਰਾ ਘਰ ਮੇਰਾ ਜਨ ਸੁਖਾ ਸਭ ਗਵਾਨ ਸਾਂ ਸੁਖ ਮੰਨਿਆ ਇਸੇ ਅਜੇ ਨੀਚਾ ਸਭ ਪੁਜਾਈਆ ਦਾ ਗੁਰਬਾਨ ਦਾ ਗੁਰੂ
ਸਗਲ ਸਮਗਰੀ ਤੁਮ ਰੈ ਸੂਤਰ ਤਾਰੀ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮ ਕੀ ਜਾਨੀ ਨਾਨਕ ਦਾਸ ਤੁਧਿਆ ਗਏ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਭ ਤੇਰੀ ਵੰਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ।
ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਦਾਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿੱਟ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਾਵੇ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹੀਦ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਅੰਦਰ ਦਾਸ ਬੇਨਤੀ ਜੋਦੜੀ ਹੈ ਆਪ ਜੀ ਦੀ ਪਾਰ ਬਖਸ਼ਿਸ਼ ਹੋਈ ਸ਼ਹਿਰ ਭਵਾਨੀਗੜ੍ਹ ਤੇ ਇਲਾਕਾ ਨਿਵਾਸੀ ਸੰਗਤਾਂ ਨੂੰ ਤਿੰਨ ਰੋਜ਼ਾ ਗੁਰਮਤ ਸਮਾਗਮ ਪ੍ਰਾਪਤ ਹੋਇਆ ਅੱਜ ਤੀਜੇ ਤੇ ਅਖੀਰਲੇ ਦਿਨ ਗੁਰਮਤ ਸਮਾਗਮ ਦੀ ਸਮਾਪਤੀ ਹੋਈ ਖੁੱਲੇ ਪੰਡਾਲਾਂ ਵਿੱਚ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਦਰੋਂ ਘਰੋਂ ਵਰਸਾਏ ਜਥਿਆਂ ਨੇ ਹਾਜ਼ਰੀਆਂ ਭਰੀਆਂ ਆਪ ਜੀ ਦੀ ਬਾਣੀ ਪੜ੍ਹਦਿਆਂ ਟੈਲ ਸੇਵਾ ਕਰਦੇ ਆ, ਭਾਣੇ ਵਿਚ ਵਿਚਰਦੇ ਆ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ, ਅੱਗੇ ਤੋਂ ਸਮਤ ਬਖਸ਼ਿਓ। ਸ਼ੁੱਧ ਸਪਸ਼ਟ ਬਾਣੀ ਪੜਨ ਦਾ, ਸੇਵਾ ਕਰਨ ਦਾ ਬਲ ਬਖਸ਼ਿਓ। ਦੂਰੋਂ ਨੇੜਿਓਂ ਚੱਲ ਕੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਿਓ, ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਿਓ। ਅੰਮ੍ਰਿਤ ਛਕ ਕੇ ਆਈਆਂ ਸੰਗਤਾਂ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਿਓ, ਆਪ ਜੀ ਦੀ ਹਜ਼ੂਰੀ ਅੰਦਰ ਕੜਾਹ ਪ੍ਰਸ਼ਾਦ ਸੱਜ ਕੇ ਹਾਜ਼ਰ ਹੈ। ਦਰ ਪ੍ਰਵਾਨ ਕਰੋ, ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿਚ ਵਰਤਣ ਦੀ ਆਗਿਆ ਬਖਸ਼ੋ। ਆਈਆਂ ਸੰਗਤਾਂ ਨੂੰ ਪਾਵਨ ਹੁਕਮ ਬਖਸ਼ੋ, ਪਾਵਨ ਹੁਕਮ ਤੇ ਚੱਲਣ ਦਾ ਬਲ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਆਕੀ ਰਹੇ ਨਾ, ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੁਤਰੇ, ਜੋ ਸ਼ਰਧਾ ਕਰ ਸੇਵਦੇ ਗੁਰ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸੋ ਕਹਟਲ ਗੁਰ ਸੇਵੀਐ, ਅਹਿਨਿਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਧਨਸਰੀ ਮਹਲਾ ਪੰਜਵਾ, ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਚਤੁਰ ਦਿਸ਼ਾ ਕੀਨੋ ਬਲ ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ ਰਹਾਉ। ਜੋ ਮੰਗ ਹੈ ਠਾਕੁਰ ਆਪਣੇ ਤੇ, ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ, ਜੋ ਬੋਲੇ ਇਹ ਹਾਂ ਯੂੰ।